आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
हरमन रेडियो से एक बार फिर मैं हाजिर हां जी अमरदीप कौर अपना प्रोग्राम लहरां लैके। सो लहरां प्रोग्राम सुनने वाले सारे श्रोतियां नूं अमरदीप वल्लों प्यार भरी सत श्री अकाल नमस्कार आदाब गुड मॉर्निंग ते वाहिगुरु जी का खालसा वाहिगुरु जी की फतेह जी। ते प्रोग्राम सुन रहे जिहड़े ने जिहड़े शामिल होए ने ते जिन्हां ने अज शामिल होना असीं दुआ करदे हां जी कि तुहाडा सारिआं दा अज दा दिन जिहड़ा ओह खुशियां खेड़ियां भरपूर होवे तंदरुस्तियां माणो। समय दी गल करिए तां समा जी इस वेले हो चुके 8:03 सिडनी मेलबर्न ब्रिसबेन ते कैनबरा दे विच। एडिलेड दे विच 7:33 होए ने पर्थ दे विच 6:03 होए ने। ते इस तों बाहर चलिए तां साडे गवांडी मुल्क न्यूजीलैंड दे शहर ऑकलैंड दे विच 10:03 हो चुके ने सवेर दे। ਤੇ ਤਰੀਕ ਦੀ ਗੱਲ ਮੈਂ ਕੀਤੀ ਨੀ ਸੋ ਤਰੀਕ ਦੀ ਪਹਿਲਾਂ ਗੱਲ ਕਰਦੀ ਆ। ਇਹ ਸਾਲ 2016 ਦੇ ਅਗਸਤ ਮਹੀਨੇ ਦੀ ਅੱਜ 9 ਆ ਕਾਫੀ ਜ਼ਿਆਦਾ ਇੰਪੋਰਟੈਂਟ ਡੇਟ ਤੁਸੀਂ ਸਮਝ ਹੀ ਗਏ ਹੋਵੋਗੇ ਕਿਉਂ ਆ। ਸੋ 9 ਅਗਸਤ ਅੱਜ ਹੋ ਚੁੱਕੀ ਹੈ ਆਸਟ੍ਰੇਲੀਆ ਦਾ ਅੱਜ ਆਸਟ੍ਰੇਲੀਆ ਦੇ ਵਿੱਚ ਜਨਗਣਨਾ ਦੀ ਰਾਤ ਹੈ ਅੱਜ। ਸੋ ਬਹੁਤ ਹੀ ਜ਼ਰੂਰੀ ਇਹਦੇ ਬਾਰੇ ਹੋਰ ਵਿਸਥਾਰ ਚ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਕਰਾਂਗੇ। ਤੇ ਨਾਨਕਸ਼ਾਹੀ ਸੰਵਤ 548 ਦੇ ਸਾਵਣ ਮਹੀਨੇ ਦੀ ਅੱਜ 25 ਹੈ। ਸੋ ਜੀ ਦਿਨ ਮੰਗਲਵਾਰ ਹੈ ਤੇ 9 ਅਗਸਤ ਸਾਡੇ ਮੁਲਕ ਦੇ ਵਿਚ ਚੜ ਚੁੱਕੀ ਹੈ ਤੇ ਨਿਊਜ਼ੀਲੈਂਡ ਦੇ ਵਿਚ ਵੀ 9 ਅਗਸਤ ਜਿਹੜੀ ਆ ਉਹ ਚੱਲ ਰਹੀ ਹੈ ਸਾਡੇ ਤੋਂ 2 ਘੰਟੇ ਪਹਿਲਾਂ ਅੱਗੇ ਉਹ ਚੱਲ ਰਹੇ ਆ। ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 4:04 ਹੋਏ ਨੇ 8 ਅਗਸਤ ਦੀ ਸ਼ਾਮ ਚੱਲ ਰਹੀ ਹੈ ਦਿਨ ਸੋਮਵਾਰ ਹੈ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:04 ਹੋਏ ਨੇ 8 ਅਗਸਤ ਦੀ ਬਾਅਦ ਦੁਪਹਿਰ। ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਿਚ 8 ਅਗਸਤ ਸੋਮਵਾਰ ਦੇ ਸ਼ਾਮ ਦੇ 6:05 ਹੋ ਚੁੱਕੇ ਨੇ। ਤੇ USA ਚਲੀਏ ਤਾਂ ਮਿਆਮੀ ਦੇ ਵਿਚ 6:05 ਹੋਏ ਨੇ ਜੀ 8 ਅਗਸਤ ਦਿਨ ਸੋਮਵਾਰ ਚੱਲ ਰਿਹਾ ਉੱਥੇ। ਤੇ USA ਦੇ ਲਾਸ ਏਂਜਲਸ ਦੇ ਵਿਚ 3:05 ਇਸ ਵੇਲੇ ਹੋ ਚੁੱਕੇ ਨੇ ਬਾਅਦ ਦੁਪਹਿਰ ਚੱਲ ਰਹੀ ਹੈ 8 ਅਗਸਤ ਦਿਨ ਸੋਮਵਾਰ। ਚੀਨ ਦੇ ਵਿਚ 6:05 ਹੋਏ ਨੇ 9 ਅਗਸਤ ਦਿਨ ਮੰਗਲਵਾਰ ਚੜ ਚੁੱਕਿਆ ਜੀ। ਪੁਰਤਗਾਲ ਦੇ ਵਿਚ 8 ਅਗਸਤ ਦਿਨ ਸੋਮਵਾਰ 11:05 ਹੋਏ ਨੇ ਲਿਸਬਨ ਸ਼ਹਿਰ ਦੇ ਵਿਚ। ਇਟਲੀ ਦੇ ਵਿਚ 9 ਅਗਸਤ ਮੰਗਲਵਾਰ ਚੜ ਚੁੱਕਿਆ 12:05 ਤੜਕਾ ਜੀ ਉੱਥੇ ਬਿਲਕੁਲ ਹੁਣੇ ਹੁਣੇ ਜਿਹੜਾ ਮੰਗਲਵਾਰ ਚੜਿਆ 9 ਅਗਸਤ ਜਿਹੜੀ ਆ ਉਹ ਹੋਈ ਹੈ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਜੁੜਦੇ ਹੋ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਇਕ ਵਾਰ ਫੇਰ ਤੋਂ। ਤੇ ਨਾਲ ਹੀ ਨਾਲ ਉਮੀਦ ਕਰਦੇ ਆ ਕਿ ਤੁਹਾਡਾ ਅੱਜ ਦਾ ਦਿਨ ਜਿਹੜਾ ਜੀ ਸੋਹਣਾ ਚੜਿਆ ਹੋਣਾ, ਸ਼ੁਰੂਆਤ ਵਧੀਆ ਹੋਈ ਹੋਣੀ ਆ ਤੇ ਬਾਕੀ ਦਿਨ ਜਿਹੜਾ ਆ ਉਹ ਵੀ ਸੋਹਣਾ ਰਹੇ, ਖੁਸ਼ੀਆਂ ਖੇੜਿਆਂ ਭਰਪੂਰ ਰਹੇ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਉਪਰ ਵੀ ਜੀ ਜ਼ਰੂਰ ਨਜ਼ਰ ਮਾਰਦੇ ਆ। ਪ੍ਰੋਗਰਾਮ ਦੇ ਖ਼ਬਰਾਂ ਵਾਲੇ ਸਿਲਸਿਲੇ ਦੇ ਵਿਚ ਮਿੰਟੂ ਬਰਾੜਪੁਰੀ ਮੇਰੇ ਨਾਲ ਸ਼ਾਮਲ ਹੋਣਗੇ ਤੇ ਕੁਝ ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਉਹਨਾਂ ਤੇ ਸਾਂਝ ਪਾਵਾਂਗੇ ਤੁਹਾਡੇ ਨਾਲ। ਤੇ ਇਸ ਤੋਂ ਇਲਾਵਾ ਕੁਝ ਅਹਿਮ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਨਾਲ ਹੀ ਨਾਲ ਮੈਲਬਰਨ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਜਿਹੜੇ ਇਵੈਂਟਸ ਨੇ, ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਗਏ ਆ ਤੇ ਉਹਨਾਂ ਪ੍ਰੋਗਰਾਮਾਂ ਦੀ ਜਾਣਕਾਰੀ ਜਿਹੜੀ ਆ ਉਹ ਅਸੀਂ ਆਉਣ ਵਾਲੇ ਘੰਟਿਆਂ ਦੇ ਵਿਚ ਲਵਾਂਗੇ ਪ੍ਰੋਗਰਾਮ ਦੇ ਵਿਚ ਹੀ। ਤੇ ਜੋੜਾਂਗੇ ਜੀ ਕੁਛ ਕੁ ਜਿਹੜੇ ਪ੍ਰੋਗਰਾਮਾਂ ਦੇ ਆਯੋਜਕ ਨੇ। ਸੋ ਕਾਵਰੰਗ ਹੋਣ ਜਾ ਰਿਹਾ 18-19-20। ਸੋ ਇਸ ਪ੍ਰੋਗਰਾਮ ਬਾਬਤ ਵੀ ਅਸੀਂ ਅੱਜ ਜਾਣਕਾਰੀ ਲਵਾਂਗੇ ਇਹਨਾਂ ਦੇ ਪ੍ਰਬੰਧਕਾਂ ਤੋਂ ਤੇ ਨਾਲ ਹੀ ਨਾਲ ਵਿਰਾਸਤ ਦੇ ਕੁਛ ਅਪਡੇਟਸ ਜਿਹੜੇ ਆ ਉਹ ਦੇਣ ਦੇ ਲਈ ਹਾਜ਼ਰ ਹੋਣਗੇ ਉਹਨਾਂ ਦੇ ਪ੍ਰਬੰਧਕ ਪ੍ਰੋਗਰਾਮ ਦੇ ਵਿਚ। ਤੇ ਅੱਜ ਇਕ ਖਾਸ ਗੱਲਬਾਤ ਜਿਹੜੀ ਅਸੀਂ ਉਹ ਕਰਨੀ ਆ ਜੀ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ, ਉਹ ਹੈਗੀ ਹੈ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਬਾਰੇ ਚ। ਸੋ ਕੈਂਸਰ ਕਾਉਂਸਲ ਵਿਕਟੋਰੀਆ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਸੰਸਥਾ ਉਹ ਹੋਂਦ ਵਿਚ ਆਈ ਹੈ ਤੇ ਆਪਣੇ ਭਾਈਚਾਰੇ ਦੇ ਲਈ ਕਿਸ ਤਰ੍ਹਾਂ ਦਾ ਸਹਿਯੋਗ ਜਾਂ ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਇਹ ਮੁਹੱਈਆ ਕਰਾਉਂਦੀ ਆ ਇਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ ਇਸ ਸੰਸਥਾ ਦੇ ਜਿਹੜੇ ਸੰਸਥਾਪਕ ਆ ਉਹਨਾਂ ਦੇ ਨਾਲ, ਯਾਨੀ ਪੁਨੀਤ ਧੰਜਲ ਸਾਡੇ ਨਾਲ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿਚ। ਤੇ ਇਸ ਤੋਂ ਇਲਾਵਾ ਦੋਸਤੋ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਜਿਨ੍ਹਾਂ ਦੇ ਵਿੱਚੋਂ ਜਨਗਣਨਾ ਦੀ ਜਿਹੜੀ ਜਾਣਕਾਰੀ ਉਹ ਬਹੁਤ ਹੀ ਜ਼ਰੂਰੀ ਹੈ, ਬਹੁਤ ਹੀ ਅਹਿਮ ਆ। ਤੇ ਇਹ ਜਾਣਕਾਰੀ ਜਿਹੜੀ ਆ ਇਹਦੇ ਬਾਰੇ ਹੋਰ ਵਿਸਥਾਰ ਦੇ ਵਿੱਚ ਪ੍ਰੋਗਰਾਮ ਦੇ ਅਗਲੇ ਪਲਾਂ ਦੇ ਵਿੱਚ ਬਹੁਤ ਛੇਤੀ ਅਸੀਂ ਹਾਜ਼ਰ ਹੁੰਦੇ ਹਾਂ ਜੀ ਚਰਚਾ ਕਰਨ ਦੇ ਲਈ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਜਿਹੜਾ ਜੀ ਉਹ ਚੱਲਦਾ ਰਹਿਣਾ, ਗੀਤ ਸੰਗੀਤ ਦੇ ਨਾਲ ਨਾਲ ਤੁਹਾਡੇ ਸੁਨੇਹੇ ਜਿਹੜੇ ਆ ਉਹ ਵੀ ਬਹੁਤ ਅਹਿਮ ਹੁੰਦੇ ਆ। ਤੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, request@harmanradio.com ਸਾਡਾ ਈਮੇਲ ਪਤਾ ਹੈ, ਤੇ ਨਾਲ ਹੀ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਹਰਮਨ ਰੇਡੀਓ ਨੂੰ ਤੁਸੀਂ ਜਦੋਂ ਟੈਲੀਗ੍ਰਾਮ ਤੇ ਲੱਭੋਗੇ ਤਾਂ ਤੁਹਾਨੂੰ ਅਸੀਂ ਜ਼ਰੂਰ ਮਿਲਾਂਗੇ, ਸੋ ਟੈਲੀਗ੍ਰਾਮ ਤੇ ਵੀ ਤੁਸੀਂ ਆਪਣੇ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ, ਸਾਡੇ ਕੁਝ ਦੋਸਤ ਜਿਹੜੇ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਪਾ ਵੀ ਚੁੱਕੇ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਉਹਨਾਂ ਦੇ ਸੁਨੇਹੇ ਅਸੀਂ ਲਵਾਂਗੇ ਪ੍ਰੋਗਰਾਮ ਦੇ ਪਹਿਲੇ ਗੀਤ ਤੋਂ ਬਾਅਦ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਦਈਏ। ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਦਈਏ। ਗੱਲੀ ਬਾਤੀ ਚੰਨ ਵੀ ਹੇਠਾਂ ਲਾ ਲਓ, ਨਾਮ ਕਰਾ ਲਓ ਬੋਝੇ ਪਾ ਲਓ। ਓਏ ਮਸਤਾਂ ਕੋਲੋਂ ਮਤਲੈ ਮਿੱਤਰਾ, ਇਹਨਾਂ ਨਾਲ ਨਾ ਖਈਏ ਇਹ ਸਰਈਏ ਚੰਨੀ ਪਈਏ। ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀ। ਥਾਵੇਂ ਘੁੰਮਦੀ ਜ਼ਿੰਦਗੀ ਯਾਰ ਨਾਲ ਜੋ ਬੀਤੀ, ਉੱਠਦੀ ਨੀਤੀ ਲਾਈ ਪ੍ਰੀਤੀ ਨੀ। ਆ ਜਾਇਆ ਜਾ ਨੀ ਆ ਜਾਇਆ ਜਾ, ਖਾਬਾਂ ਦੇ ਵਿੱਚ ਨੀ ਅੜੀਏ ਸੁਰਮਈਏ ਜਿੰਦੜੀ ਦਈਏ, ਹੁਣ ਕੀ ਕਹੀਏ। ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਬਈਏ। ਜਿਹੜਾ ਨੰਗੜਾ ਕਰਮਾ ਸੰਦੜਾ ਦੀ ਤੋਂ ਮੰਗੜਾ, ਉਹ ਤੇਰੀ ਤਾਇਓ ਕਾਤ ਸੁਖਿੰਦਰ ਆਇਓ, ਉਸ ਬੁਲਬੁਲੇ ਜਈਏ ਲੈ ਹੱਸੀ ਗਈਏ ਜੀ, ਹੁਣ ਕੀ ਕਹੀਏ। ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ, ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਬਈਏ। ਤਜਰਬੇ ਵਾਲੀ ਤਾਂ ਸੁਣ ਲਈਏ, ਗੱਲ ਨਾ ਪਈਏ ਬਣ ਜਾਈਏ
ਉਸਤਾਦ ਦੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਬਈਏ ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ ਗੱਲਾਂ ਪਈਏ ਬਣ ਜਾਈਏ ਉਸਤਾਦ ਦੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਨੀਵੇਂ ਬਈਏ
ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਜੀ ਗੀਤ ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸਿੱਖ ਲਈਏ ਗੱਲ ਨਾ ਪਈਏ ਬਿਲਕੁਲ ਜੀ ਜਿੱਥੋਂ ਵੀ ਜੋ ਕੁਛ ਵੀ ਸਿੱਖਣ ਨੂੰ ਮਿਲਦਾ ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਇਸੇ ਤਰ੍ਹਾਂ ਸਾਡੀ ਜਾਣਕਾਰੀ ਚ ਵਾਧਾ ਹੁੰਦਾ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਤਜਰਬੇ ਆ ਉਹ ਹੁੰਦੇ ਆ ਸੋ ਕੋਈ ਵੀ ਇਨਸਾਨ ਜਿਹੜਾ ਉਹ ਤਾਂ ਹੀ ਤਜਰਬੇਕਾਰ ਹੁੰਦਾ ਜਦੋਂ ਦੂਜਿਆਂ ਦੇ ਤਜਰਬਿਆਂ ਤੋਂ ਕੁਛ ਸਿੱਖਦਾ ਹਨਾ ਤੇ ਜਿਹੜਾ ਇਨਸਾਨ ਜਦੋਂ ਅਸੀਂ ਖਿਆਲ ਕਰਦੇ ਹਾਂ ਕਿ ਜੇ ਉਹ ਬਹੁਤ ਬੁਰਾ ਕਿਸੇ ਬੁਰੇ ਤੋਂ ਬੁਰੇ ਇਨਸਾਨ ਦੇ ਵਿੱਚ ਵੀ ਕੋਈ ਨਾ ਕੋਈ ਚੰਗੀ ਗੱਲ ਜ਼ਰੂਰ ਛੁਪੀ ਹੁੰਦੀ ਹੈ ਸੋ ਜ਼ਰੂਰਤ ਹੁੰਦੀ ਹੈ ਲੱਭਣ ਦੀ ਤਲਾਸ਼ਣ ਦੀ ਤੇ ਸਾਨੂੰ ਆਪਣੀ ਤਲਾਸ਼ ਜਿਹੜੀ ਉਹ ਖਤਮ ਨਹੀਂ ਕਰਨੀ ਚਾਹੀਦੀ ਕਦੇ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਦੋਸਤੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ ਤੇ ਮੈਲਬਨ ਤੋਂ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਇੱਕ ਉੱਡਦੀ ਜਿਹੀ ਨਜ਼ਰ ਮਾਰਾਂਗੇ ਮੌਸਮ ਦੇ ਉੱਤੇ ਵੀ ਸੋ ਮੌਸਮ ਕੀ ਕਹਿ ਰਿਹਾ ਤੁਹਾਡੇ ਸਾਡੇ ਸ਼ਹਿਰਾਂ ਦਾ ਸਿਡਨੀ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ ਤੇ 22 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਤੇ ਬੱਦਲਬਾਈ ਜਿਹੜੀ ਹੈ ਜੀ ਉਹਦੇ ਵਿੱਚ ਵਾਧਾ ਹੋਣਾ ਤੇ ਮੈਲਬਨ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਕਾਫੀ ਜ਼ਿਆਦਾ ਵਿੰਡੀ ਹੈ ਜੀ ਬਾਹਰ ਬਹੁਤ ਜ਼ਿਆਦਾ ਹਨੇਰੀਆਂ ਨੇ ਚੱਲ ਰਹੀਆਂ ਤੇ ਨਾਲ ਹੀ ਨਾਲ ਵਿੱਚ ਛਰਾਟੇ ਜਿਹੜੇ ਮੀਂਹ ਦੇ ਉਹ ਵੀ ਦੱਸੇ ਗਏ ਆ ਤੇ ਧਿਆਨ ਦੇ ਨਾਲ ਬਾਹਰ ਨਿਕਲੋ ਜੀ ਤੇ ਆਪਣੀਆਂ ਗੱਡੀਆਂ ਗੁੱਡੀਆਂ ਜਿਹੜੀਆਂ ਪਾਰਕ ਕਰਨੀਆਂ ਉਹ ਵੀ ਥੋੜਾ ਧਿਆਨ ਦੇ ਨਾਲ ਕਰੋ ਜਗ੍ਹਾ ਸਹੀ ਜਿਹੀ ਦੇਖ ਕੇ ਸਹੀ ਜਿਹੀ ਲੱਭ ਕੇ ਹਨਾ ਤੇ ਬ੍ਰਿਸਬੇਨ ਦੇ ਵਿੱਚ ਅੱਜ 12 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਜੀ ਤੇ ਇੱਥੇ ਬਿਲਕੁਲ ਧੁੱਪ ਦੱਸੀ ਗਈ ਹੈ ਬਿਲਕੁਲ ਗਰਮੀ ਵਾਲਾ ਹੀ ਮੌਸਮ ਜਿਹੜਾ ਅੱਜ ਬ੍ਰਿਸਬੇਨ ਦੇ ਵਿੱਚ ਹੈ ਪਰਥ ਦੇ ਵਿੱਚ 8 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਮੀਂਹ ਦੱਸਿਆ ਗਿਆ ਛਰਾਟੇ ਦੱਸੇ ਗਏ ਆ ਮੀਂਹ ਦੇ ਐਡੀਲੇਡ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਇੱਥੇ ਵੀ ਬਿਲਕੁਲ ਮੈਲਬਨ ਵਰਗਾ ਹੀ ਮੌਸਮ ਆ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਦੇ ਛਰਾਟੇ ਦੱਸੇ ਗਏ ਆ ਕੈਨਬਰਾ ਦੇ ਵਿੱਚ 1 ਡਿਗਰੀ ਘੱਟ ਤੋਂ ਘੱਟ 16 ਡਿਗਰੀ ਵੱਧ ਤੋਂ ਵੱਧ ਇੱਥੇ ਜੀ ਕੋਹਰਾ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਸੂਰਜ ਆ ਉਹ ਬਿਲਕੁਲ ਪੂਰੇ ਜ਼ੋਰ ਸ਼ੋਰ ਦੇ ਨਾਲ ਚੜੇਗਾ ਹੋਬਾਰਟ ਦੇ ਵਿੱਚ 5 ਡਿਗਰੀ ਘੱਟ ਤੋਂ ਘੱਟ 15 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਬਾਅਦ ਦੁਪਹਿਰ ਜਿਹੜੇ ਆ ਉਹ ਸ਼ਾਵਰ ਦੱਸੇ ਗਏ ਆ ਮੀਂਹ ਦੇ ਛਰਾਟੇ ਪੈਣਗੇ ਡਾਰਵਿਨ ਦੇ ਵਿੱਚ 19 ਡਿਗਰੀ ਤੇ 32 ਡਿਗਰੀ ਤੱਕ ਜਾਣ ਦੀ ਸੰਭਾਵਨਾ ਤੇ ਇੱਥੇ ਬਿਲਕੁਲ ਸਨੀ ਹੈ ਤੇ ਡਾਰਵਿਨ ਦਾ ਜਿਹੜਾ ਮੌਸਮ ਆ ਉਹ ਬਹੁਤਾ ਜ਼ਿਆਦਾ ਬਦਲਦਾ ਨਹੀਂ ਆ ਇੱਕੋ ਜਿਹਾ ਹੀ ਰਹਿੰਦਾ ਤੇ ਕੁਛ ਜਿਹੜੀਆਂ ਮੌਸਮ ਵਿਭਾਗ ਵੱਲੋਂ ਕੁਛ ਵਾਰਨਿੰਗਸ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਗਈਆਂ ਆ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਵੱਲੋਂ ਤੇ ਉੱਥੇ ਕਹਿੰਦੇ ਕਿ ਅੱਜ ਡੈਮੇਜਿੰਗ ਵਿੰਡਸ ਚੱਲਣੀਆਂ ਆ ਸੋ ਇਸ ਕਰਕੇ ਧਿਆਨ ਰੱਖਿਆ ਜਾਵੇ ਜਿਹੜੇ ਸਦਰਨ ਪਾਰਟਸ ਆ ਉੱਥੇ ਜ਼ਿਆਦਾ ਜਿਹੜਾ ਨੁਕਸਾਨ ਹੋਣ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਸੋ ਦੋਸਤੋ ਇਹ ਸੀ ਜੀ ਅੱਜ ਦਾ ਮੌਸਮ ਤੇ ਮੌਸਮ ਤੋਂ ਬਾਅਦ ਸਾਡੇ ਕੁਛ ਦੋਸਤ ਜਿਹੜੇ ਹਾਜ਼ਰ ਹੋ ਚੁੱਕੇ ਆ ਜੀ ਟੈਲੀਗ੍ਰਾਮ ਦੇ ਜ਼ਰੀਏ ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਨਾਲ ਸਾਂਝ ਪਾਈ ਸੀ ਦਲਜੀਤ ਸਿੰਘ ਮਾਤਾ ਚੌਂਕ ਅੰਮ੍ਰਿਤਸਰ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਦਲਜੀਤ ਸਿੰਘ ਜੀ ਤੇ ਇਹਨਾਂ ਨੇ ਨਾਲ ਹੀ ਨਾਲ ਸਾਨੂੰ ਇੱਕ ਵਿਚਾਰ ਵੀ ਭੇਜਿਆ ਜੀ ਸੋ ਵਿਚਾਰ ਜ਼ਰੂਰ ਸਾਂਝਾ ਕਰਦੀ ਹਾਂ ਤੁਹਾਡੇ ਨਾਲ ਕਹਿੰਦੇ ਧੀ ਨਾ ਤਾਂ ਪਰਾਈ ਹੈ ਤੇ ਨਾ ਹੀ ਪਰਾਇਆ ਧਨ ਹੈ ਕਿਉਂਕਿ ਧਨ ਤਾਂ ਖਰਚ ਹੋ ਜਾਂਦਾ ਹੈ ਪਰ ਧੀ ਉਹ ਅਨਮੋਲ ਮੋਤੀ ਹੈ ਜੋ ਦੋ ਪਰਿਵਾਰਾਂ ਨੂੰ ਇੱਕ ਮਾਲਾ ਵਿੱਚ ਭਰੋ ਕੇ ਰੱਖਦੀ ਹੈ ਬਹੁਤ ਖੂਬ ਬਹੁਤ ਹੀ ਸੋਹਣੇ ਵਿਚਾਰ ਹੈ ਜੀ ਤੇ ਅਸੀਂ ਆਸ ਕਰਦੇ ਹਾਂ ਕਿ ਹੌਲੀ ਹੌਲੀ ਧੀਆਂ ਪ੍ਰਤੀ ਜਿਹੜੇ ਸਾਡੇ ਭਾਈਚਾਰੇ ਦਾ ਜਿਹੜਾ ਨਜ਼ਰੀਆ ਆ ਉਹ ਜ਼ਰੂਰ ਬਦਲੇਗਾ ਸੋਚ ਜ਼ਰੂਰ ਜਿਹੜੀ ਬਦਲੇਗੀ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਤੇ ਉਸ ਤੋਂ ਬਾਅਦ ਸਾਡੇ ਨਾਲ ਰੋਨੀ ਸ਼ਾਮਲ ਹੋਏ ਨੇ ਜੀ ਇਹਨਾਂ ਨੇ ਸਿਰਫ ਮੈਨੂੰ ਲੱਗਦਾ ਕਿ ਪ੍ਰੋਗਰਾਮ ਦੇ ਵਿੱਚ ਹਾਏ ਹੀ ਬੁਲਾਈ ਹੈ ਸੋ ਸਾਡੇ ਵੱਲੋਂ ਹੈਲੋ ਰੋਨੀ ਤੁਹਾਨੂੰ ਤੇ ਤੁਸੀਂ ਕੋਈ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕੋਈ ਤੁਹਾਡਾ ਸੁਨੇਹਾ ਜ਼ਰੂਰ ਸ਼ਾਮਲ ਕਰਾਂਗੇ ਜੀ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਅੱਜ ਆਏ ਹੋ ਤੇ ਤੁਹਾਡਾ ਤਿਆ ਦਿਲ ਤੋਂ ਸਵਾਗਤ ਕਰਦੇ ਹਾਂ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਵੀ ਸਾਡੇ ਨਾਲ ਸਾਂਝ ਪਾ ਚੁੱਕੇ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ ਜੀ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਇਹਨਾਂ ਦੇ ਨਾਲ ਨੇ ਕੋਬਰਮ ਤੋਂ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਆਈ ਲਾਈਕ ਇਟ ਵੈਰੀ ਮੱਚ ਬਿਲਕੁਲ ਜੀ ਅਸੀਂ ਜਾਣਦੇ ਹਾਂ ਤੁਸੀਂ ਬਹੁਤ ਪ੍ਰਸ਼ੰਸਕ ਹੋ ਪ੍ਰੋਗਰਾਮ ਲਹਿਰਾਂ ਦੇ ਵੀ ਤੇ ਹਰਮਨ ਰੇਡੀਓ ਦੇ ਵੀ ਹਨਾ। ਸੋ ਹਰਮਨ ਰੇਡੀਓ ਤੇ ਸਾਰਾ ਦਿਨ ਹੀ ਸਾਰੇ ਪ੍ਰੋਗਰਾਮ ਜਿਹੜੇ ਆ ਤੁਸੀਂ ਬਹੁਤ ਹੀ ਪਿਆਰ ਦੇ ਨਾਲ ਸੁਣਦੇ ਹੋ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ ਐਂਡ ਸਰਬਜੀਤ ਭਾਜੀ ਐਟ ਪਟਿਆਲਾ। ਬਿਲਕੁਲ ਜੀ, ਪਟਿਆਲਾ ਤੋਂ ਸਰਬਜੀਤ ਸਿੰਘ ਮੇਰਾ ਸਾਥ ਦੇ ਰਹੇ ਨੇ, ਟੈਕਨੀਕਲ ਸਪੋਰਟ ਮੈਨੂੰ ਦੇ ਰਹੇ ਨੇ ਤੇ ਕਹਿੰਦੇ ਇਹਨਾਂ ਦੇ ਉੱਥੇ ਜੀ ਕਹਿੰਦੇ ਬੱਦਲਬਾਈ ਜਿਹੜੀ ਆ ਉਹ ਬਣ ਗਈ ਆ ਤੇ ਇੱਕ ਗੀਤ ਦੀ ਫਰਮਾਇਸ਼ ਇਹਨਾਂ ਨੇ ਕੀਤੀ ਹੈ, ਆਈਏ ਆਪਕਾ ਇੰਤਜ਼ਾਰ ਥਾ। ਸੋ ਹਿੰਦੀ ਫਿਲਮ ਵਿਜੇ ਪੱਥ ਦੇ ਵਿੱਚੋਂ ਬਿਲਕੁਲ ਅਸੀਂ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਅਸੀਂ ਸੁਣਾ ਸਕੀਏ ਤੇ ਬਾਕੀ ਕਹਿੰਦੇ ਜੀ ਓਕੇ ਬਾਈ ਰੱਬ ਰਾਖਾ ਤੇ ਬਾਕੀ ਜੀ ਹਰਮਨ ਰੇਡੀਓ ਦੇ ਨਾਲ ਜਿਹੜਾ ਇਹਨਾਂ ਦਾ ਪਿਆਰ ਆ ਉਹ ਸਦਾ ਬਣਿਆ ਰਹਿਣਾ ਅਸੀਂ ਆਸ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ ਤੇ ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕਰ ਰਹੇ ਨੇ ਕਹਿੰਦੇ ਸੁਪ੍ਰਭਾਤ। ਬਿਲਕੁਲ ਜੀ, ਤੁਹਾਨੂੰ ਵੀ ਸ਼ਖਸ ਬਣਕਰ ਨਹੀਂ ਬਲਕਿ ਸ਼ਖਸੀਅਤ ਬਣਕਰ ਜੀਓ, ਕਿਉਂਕਿ ਸ਼ਖਸ ਤੋਂ ਇੱਕ ਦਿਨ ਵਿਦਾ ਹੋ ਜਾਂਦਾ ਹੈ ਲੇਕਿਨ ਸ਼ਖਸੀਅਤ ਹਮੇਸ਼ਾ ਜਿੰਦਾ ਰਹਿੰਦੀ ਹੈ। ਬਹੁਤ ਖੂਬ, ਬਹੁਤ ਹੀ ਸੋਹਣਾ ਵਿਚਾਰ ਹੈ ਹਰਮੀਤ ਜੀ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਦਿਲਪਿੰਦਰ ਸੰਧੂ ਬ੍ਰਿਸਬਨ ਵਾਲੇ ਵੀ ਇਸ ਵੇਲੇ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਐਵਰੀਵਨ, ਹੋਰ ਕੀ ਹਾਲ ਨੇ ਤੁਹਾਡੇ ਜੀ? ਸਾਡੇ ਵੱਲੋਂ ਪਹਿਲਾਂ ਤਾਂ ਬਹੁਤ ਹੀ ਸ਼ੁਭ ਸਵੇਰ ਤੁਹਾਨੂੰ ਵੀ, ਗੁੱਡ ਮਾਰਨਿੰਗ ਹਨਾ। ਤੇ ਹਾਲ ਚਾਲ ਬਿਲਕੁਲ ਠੀਕ ਨੇ ਜੀ, ਤੇ ਜੇ ਨਾ ਵੀ ਠੀਕ ਹੋਣ ਤਾਂ ਸਾਨੂੰ ਕਰਨੇ ਪੈ ਜਾਂਦੇ ਆ ਕਿਉਂਕਿ ਸਾਡੀ ਜਿਹੜੀ ਤੁਹਾਡੇ ਲਈ ਖਿੱਚ ਆ ਤੇ ਤੁਹਾਡੇ ਲਈ ਸਾਡੀ ਜਿਹੜੀ ਖਿੱਚ ਆ ਹਨਾ, ਉਸ ਖਿੱਚ ਕਾਰਨ ਅਸੀਂ ਵੀ ਖਿੱਚੇ ਆਈਦਾ। ਸੋ ਕਈ ਵਾਰ ਹੁੰਦਾ ਜੀ ਕਿ ਪਰਿਵਾਰਾਂ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਉਹ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ, ਪਰ ਇਹੋ ਹੀ ਤਾਂ ਇੱਕ ਜਿਹੜਾ ਪਲੇਟਫਾਰਮ ਆ ਜਿੱਥੇ ਅਸੀਂ ਇੱਕ ਦੂਜੇ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੁੰਦੀ ਹੈ। ਸੋ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਵੀ ਸਕਾਰਾਤਮਕ ਤਰੀਕੇ ਦੇ ਨਾਲ ਪਵੇ, ਉਸਾਰੂ ਤਰੀਕੇ ਦੇ ਨਾਲ ਪਵੇ ਤੇ ਉਹ ਉਸਾਰੂਪਨ ਸਾਡੀ ਜ਼ਿੰਦਗੀ ਦੇ ਵਿੱਚ ਵੀ ਸ਼ਾਮਲ ਹੋਵੇ, ਇਹੀ ਸਾਡੀ ਕੋਸ਼ਿਸ਼ ਹੁੰਦੀ ਹੈ। ਇਸ ਕਰਕੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਲੋਚਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਹੀ ਹੋਵੋਗੇ। ਤੇ ਇੱਕ ਵਿਚਾਰ ਇਹਨਾਂ ਨੇ ਵੀ ਸਾਂਝਾ ਕੀਤਾ, ਕਹਿੰਦੇ ਵਕਤ ਦਿਖਾਈ ਨਹੀਂ ਦਿੰਦਾ ਪਰ ਦਿਖਾ ਬਹੁਤ ਕੁਝ ਦਿੰਦਾ। ਬਿਲਕੁਲ ਜੀ, ਸੋ ਬਹੁਤ ਵੱਡਾ ਸੱਚ ਹੈ ਇਹ ਵੀ ਕਿ ਸਮੇਂ ਸਮੇਂ ਦੀ ਗੱਲ ਹੁੰਦੀ ਹੈ ਕਿ ਸਮਾਂ ਜਿਹੜਾ ਬਹੁਤ ਬਲਵਾਨ ਹੈ ਤੇ ਬਹੁਤ ਕੁਝ ਸਾਨੂੰ ਦਿਖਾਉਂਦਾ ਹੈ ਹਨਾ। ਤੇ ਇਸ ਤੋਂ ਬਾਅਦ ਸਾਡੇ ਨਾਲ ਇੱਕ ਹੋਰ ਦੋਸਤ ਸ਼ਾਮਲ ਹੋਏ ਨੇ, ਅਮਨਦੀਪ ਸਿੰਘ। ਗੁੱਡ ਮਾਰਨਿੰਗ ਟੂ ਆਲ ਹਰਮਨ ਰੇਡੀਓ ਲਿਸਨਰਸ, ਸਾਡੇ ਵੱਲੋਂ ਵੀ ਬਹੁਤ ਹੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਜੀ। ਤੇ ਅਮਨਦੀਪ ਤੁਸੀਂ ਮੈਨੂੰ ਲੱਗਦਾ ਰਜਿਸਟਰਡ ਨਹੀਂ ਹੋਏ ਸਾਡੇ ਨਾਲ, ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਨੂੰ ਰਜਿਸਟਰ ਕਰੀਏ ਪ੍ਰੋਗਰਾਮ ਦੇ ਵਿੱਚ। ਤੇ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ 'ਚ ਵੀ ਤੁਸੀਂ ਸਾਡੇ ਨਾਲ ਪਹਿਲੀ ਵਾਰ ਸ਼ਾਮਲ ਹੋਏ ਹੋ, ਤਹਿ ਦਿਲ ਤੋਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਪ੍ਰੋਗਰਾਮ 'ਚ ਸਾਡੇ ਨਾਲ ਬਣੇ ਰਹੋ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਅਗਲੇ ਜਿਹੜੇ ਲਿਸਨਰ ਸ਼ਾਮਲ ਹੋਏ ਨੇ ਉਹ ਨੇ ਪਿੰਦਰ ਬਰਾੜ, ਸੋ ਸਾਡੇ ਬਹੁਤ ਹੀ ਪਿਆਰੇ ਲਿਸਨਰ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ ਤੁਹਾਨੂੰ, ਤੇ ਪ੍ਰੋਗਰਾਮ ਪਸੰਦ ਕਰ ਰਹੇ ਨੇ ਤੇ ਕਹਿੰਦੇ ਕੀਪ ਇਟ ਅਪ ਜੀ, ਕੋਸ਼ਿਸ਼ ਕਰਦੇ ਆ ਹਮੇਸ਼ਾ ਕਰਦੇ ਆ। ਸੋ ਪਿੰਦਰ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਤੇ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਪ੍ਰੋਗਰਾਮ ਨੂੰ ਹੋਰ ਸੋਹਣਾ ਬਣਾਈਏ ਹਨਾ। ਤੇ ਇਹਨਾਂ ਨੇ ਇੱਕ ਜੋਕ ਭੇਜਿਆ, ਜੋਕ ਮੈਂ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਤੁਹਾਨੂੰ ਜ਼ਰੂਰ ਸੁਣਾਉਂਗੀ। ਤੇ ਮਨਦੀਪ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਅਮਰਦੀਪ, ਕਹਿੰਦੇ ਗਾਣਾ ਲਾ ਦੋ ਸੌਣ ਵਡਾਲੀ ਬ੍ਰਦਰਸ ਵੱਲੋਂ। ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ 'ਚ ਅਸੀਂ ਗਾਣਾ ਸੁਣਾਵਾਂਗੇ ਪਰ ਹੋ ਸਕਦਾ ਪੂਰਾ ਨਾ ਸੁਣਾ ਸਕੀਏ। ਸੋ ਦੋਸਤੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਪ੍ਰੋਗਰਾਮ ਦੇ ਅਗਲੇ ਸਿਲਸਿਲੇ ਨੂੰ ਅਸੀਂ ਬਹੁਤ ਛੇਤੀ ਲੈ ਕੇ ਆਉਂਦੇ ਹਾਂ ਪਰ ਫਿਲਹਾਲ ਇੱਕ ਗੀਤ ਦਾ ਸਮਾਂ ਪ੍ਰੋਗਰਾਮ ਦੇ ਵਿੱਚ। ਅਗਲਾ ਗੀਤ ਜਿਹੜਾ ਜੀ ਉਹ ਤੁਹਾਨੂੰ ਸੁਣਾਉਂਦੇ ਹਾਂ ਆਪਾਂ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਅਗਲੇ ਸਿਲਸਿਲੇ ਦੇ ਵਿੱਚ।
ਰੀਤਾ ਤੇਰਾ ਵਾਜ ਬਦਲੇ ਹੋ ਰਾਜ ਬਦਲੀ ਤੱਕੀ ਤਾਜ ਬਦਲੇ ਬਦਲਈਆਂ ਰੀਤਾ ਤੇਰਾ ਵਾਜ ਬਦਲੇ ਮੈਂ ਹੁਣ ਤੱਕ ਬਦਲੀ ਨਾ ਹੁਣ ਤੱਕ ਬਦਲੀ ਨਾ ਮੈਂ ਹੁਣ ਤੱਕ ਬਦਲੀ ਨਾ ਭਾਵੇਂ ਭੁੱਲੀ ਜਾਏ ਜ਼ਮਾਨਾ ਮੈਂ ਪੰਜਾਬੀ ਬੋਲੀ ਆ ਮੈਂ ਤੇਰੀ ਬੋਲੀ ਨਾ ਜਾਈ ਜਾ
जी दोस्तों जैज धामी की आवाज दे विच गीत तुसी सुन रहे सी जी मैं पंजाबी बोलियां किधरे भुल ना जाई जवाना। सो बहुत जरूरी है कि असी अपनी भाषा दे लई अपनी बोली दे लई अपनी मां बोली दे लई जड़ी प्यार ते जड़ा सत्कार आ ओ हमेशा बनाई रखिये। ते बहुत अहम अज दा दिन इस करके आ क्योंकि मैं तुहानू शुरू च ही दस्या सी अज आस्ट्रेलिया दे विच भी जनगणना की रात है जी 9 अगस्त। सो असी काफी पहला तो ही अपने मंच तो भी जां फिर सोशल मीडिया दे राही भी जां फिर जड़े होर चैनल्स ने जी उना दे राही भी ए जड़ा सुनेहा या ओ असी अपने लोकां तक पहुंचाउण दी कोशिश दे विच लगे होए आ कि असी अपनी भाषा नू इना देशां दे विच एक अहम जड़ा दर्जा दवाउणा सी। ओ दर्जा क्यों दवाउणा क्योंकि बहुत सारियां जड़ियां सरकारी तंत्र दियां जड़ियां फॉर्मैलिटीज या जेदे विच जदो साडी भाषा जदो साडा धर्म जड़ा ओ अगे आउंदा तां उहनां नूं मिलण वालियां जड़ियां सहूलतां आ उहनां दे उत्ते सरकार जड़ी आ ओ फिर काफी सीरियस होके काफी संजीदा होके काम करदी आ। सो इसे कोशिश दे तहत असी ए जड़ा सुनेहा आ ओ पहुंचा रहे आ। सो अज दी रात इसे करके अहम आ क्योंकि अज जिन्हां ने अजे तक जनगणना दे फार्म नहीं भरे उन्हां दे अगे बहुत ही जरूरी बेनती आ कि तुसी अपने जड़े जनगणना दे फार्म आ जी ओ जरूर भरो ते उस फार्म दे विच जिवें असी पहलां तो दसदे आ रहे आ कि जड़ा सवाल नंबर 16 आ जड़ा भाषा दे बारे दे विच आ तुसी जे असी पंजाबी आ तां असी जड़ी अपनी भाषा आ ओ पंजाबी भरनी आ ते ओदे विच जड़ा कॉलम आ पंजाबी दा दित्ता नहीं होया असी अदर्स दे विच जाके भरना है। सो दोस्तो बहुत सारे दोस्तां दे मैनू भी फोन आ रहे आ ते ओ कहिंदे आ कि साडे तक अजे तक पहुंचे नहीं आ फार्म क्योंकि जड़ी डेट आ जी ओ 5 अगस्त तो लैके 20 अगस्त तक दित्ती गई आ आस्ट्रेलियन ब्यूरो आफ स्टैटिस्टिक्स वालों। सो ए जड़ी डेट आ एदा इसे करके तुसी ध्यान रखना है कि 5 तो 20 अगस्त दे विच विच तुसी ए फार्म भरना जिन्हां तक अजे तक फार्म नहीं पहुंचे जी उन्हां नूं क्योंकि फार्म जड़े आ पूरे नहीं पहुंच रहे सिर्फ कई परिवारां दे विच सिर्फ कोड दा जड़ा फार्म आ ओह पहुंच रहा ते इस करके तुसी सिर्फ अपना जड़ा ओहदे विचों कोड सिलेक्ट करके ऑन एयर जाके फार्म जड़ा आ ओह भरना। सो जड़ी census.abs.gov.au इस वेबसाइट ते जाके तुसी सिलेक्ट करना जी कंप्लीट माई सेंसस। सो ओदे विच जड़ा कोड दिता होना है उस कोड नूं तुसी उत्थे सिलेक्ट करन तो बाद भर देना ते उस तो बाद जड़ा फार्म आ ओदे सारे कॉलम्स जड़े उहनां नूं ध्यान दे नाल वाचना है भरना है ते सब तो वध ध्यान देने की लोड़ है जी भाषा वाले 16 नंबर सवाल दे उत्ते ते नाल ही 18 ते 19 जिहदे विच असी अपना पिछोकड़ दसना जी कि असी साडा जिहड़ा पिछोकड़ आ सिख आ ते जिहड़ा सिखिज़म जिहड़ा आ साडा रिलीजन आ धर्म दसना असी अपना हना ते इहदे लई जेकर तुसी ऑनलाइन नहीं जा सकदे ना ते दोस्तो एक उहनां ने नंबर दिता होया ओह जरूर नोट कर लो तुसी इस नंबर ते फोन करके उहनां नूं पेपर फार्म दे लई रिक्वेस्ट भेज सकते हो। सो उन्होंने नंबर दिता हुआ 1300820275 1300-820-275। ਸੋ ਇਸ ਫੋਨ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਿਹੜਾ ਪੇਪਰ ਫਾਰਮ ਆ ਉਹ ਵੀ ਮੰਗਵਾ ਸਕਦੇ ਹੋ ਤੇ ਉਸ ਪੇਪਰ ਫਾਰਮ ਦੇ ਲਈ ਤੁਸੀਂ ਜਿਹੜਾ ਆਪਣਾ ਕੋਡ ਆ ਉਹ ਵੀ ਰਿਕੁਐਸਟ ਕਰ ਸਕਦੇ ਹੋ ਤੇ ਜੇਕਰ ਕੋਡ ਤੁਹਾਡੇ ਕੋਲ ਪਹੁੰਚ ਗਿਆ ਪਰ ਤੁਸੀਂ ਆਨਲਾਈਨ ਨਹੀਂ ਭਰਨਾ ਚਾਹੁੰਦੇ ਤਾਂ ਫਿਰ ਤੁਸੀਂ ਪੇਪਰ ਫਾਰਮ ਤੇ ਉਹ ਕੋਡ ਜਿਹੜਾ ਭਰ ਕੇ ਤੁਸੀਂ ਉਹ ਫਾਰਮ ਕੰਪਲੀਟ ਕਰ ਸਕਦੇ ਹੋ। ਸੋ ਇਹ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈ। ਸੋ 5 ਤੋਂ 20 ਅਗਸਤ ਦੇ ਵਿਚ ਇਹ ਫਾਰਮ ਜਿਹੜੇ ਆ ਉਹ ਭਰ ਕੇ ਤੁਸੀਂ ਵਾਪਸ ਭੇਜਣੇ ਆ ਜੀ ਤੇ ਤੁਹਾਡੀ ਜਿਹੜੀ ਇਹ ਜ਼ਿੰਮੇਵਾਰੀ ਆ ਹਰ ਨਾਗਰਿਕ ਦੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਆਪਣੀਆਂ ਸਹੂਲਤਾਂ ਦੇ ਲਈ, ਅਸੀਂ ਆਪਣੇ ਅਧਿਕਾਰਾਂ ਦੇ ਲਈ, ਅਸੀਂ ਆਪਣੇ ਹੋਰ ਮੌਕਿਆਂ ਦੇ ਲਈ, ਅਸੀਂ ਆਪਣੀ ਭਾਸ਼ਾ ਨੂੰ, ਅਸੀਂ ਆਪਣੇ ਧਰਮ ਨੂੰ, ਅਸੀਂ ਆਪਣੀ ਪਛਾਣ ਨੂੰ ਅੱਗੇ ਲੈ ਕੇ ਆਉਣਾ। ਸੋ ਅੱਗੇ ਲੈ ਕੇ ਆਉਣ ਦੇ ਲਈ ਅਸੀਂ ਇਹ ਜਿਹੜੀ ਜ਼ਰੂਰੀ ਕਾਰਵਾਈ ਆ ਉਹ ਜ਼ਰੂਰ ਪੂਰੀ ਕਰੀਏ। ਸੋ ਅੱਜ 9 ਅਗਸਤ 2016 ਆਸਟ੍ਰੇਲੀਆ ਦੇ ਵਿਚ ਜਨਗਣਨਾ ਦੀ ਰਾਤ ਹੈ। ਜਿਨ੍ਹਾਂ ਵੀਰਾਂ ਭੈਣਾਂ ਨੇ ਫਾਰਮ ਨਹੀਂ ਭਰੇ ਉਹ ਜ਼ਰੂਰ ਭਰਨ ਤੇ ਜਿਵੇਂ ਅਸੀਂ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ ਕਿ ਇਹ ਜਿਹੜਾ ਫਾਰਮ ਹੈ ਜੀ ਹਰ ਕੋਈ ਭਰ ਸਕਦਾ। ਤੁਹਾਡੇ ਪਰਿਵਾਰ ਦੇ ਵਿਚ ਕੋਈ ਵੀ ਆਇਆ ਹੋਇਆ, ਚਾਹੇ ਉਹ ਇੰਡੀਆ ਤੋਂ ਵਿਜ਼ਟਰ ਵੀਜ਼ੇ ਤੇ ਆ, ਉਹ ਵੀ ਤੁਹਾਡੇ ਇਸ ਜਨਗਣਨਾ ਦੀ ਮੁਹਿੰਮ ਦੇ ਵਿਚ ਸ਼ਾਮਲ ਹੋ ਸਕਦਾ ਜੀ। ਤੇ ਨਾਲ ਹੀ ਨਾਲ ਇਹ ਵੀ ਦੱਸਦੇ ਜਾਈਏ ਕਿ ਇੱਕ ਫਾਰਮ ਦੇ ਵਿਚ 6 ਤੱਕ ਜੇ ਪਰਿਵਾਰ ਦੇ 6 ਜੀ ਹੈ ਤੇ 6 ਜੀ ਜਿਹੜੇ ਆ ਉਹ ਭਰ ਸਕਦੇ ਆ ਤੇ ਇਸ ਤੋਂ ਇਲਾਵਾ ਜੇ ਗਿਣਤੀ ਜ਼ਿਆਦਾ ਹੈ ਤੇ ਇਸ ਦੇ ਲਈ ਤੁਸੀਂ ਇੱਕ ਨਵਾਂ ਫਾਰਮ ਜਿਹੜਾ ਆ ਉਹ ਵੀ ਰਿਕੁਐਸਟ ਕਰ ਸਕਦੇ ਹੋ। ਸੋ ਇੱਕ ਵਾਰ ਨੰਬਰ ਮੈਂ ਜ਼ਰੂਰ ਦੱਸ ਦਿੰਦੀ ਹਾਂ, ਜਿਨ੍ਹਾਂ ਦੇ ਕੋਲ ਅਜੇ ਫਾਰਮ ਨਹੀਂ ਪਹੁੰਚੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ, 1300-820-275। ਸੋ 1300-820-275 ਇਸ ਨੰਬਰ ਤੇ ਜਾ ਕੇ ਤੁਸੀਂ ਇੱਕ ਵਾਰ ਜ਼ਰੂਰ, ਜਿਨ੍ਹਾਂ ਦੇ ਤੱਕ ਫਾਰਮ ਨਹੀਂ ਪਹੁੰਚੇ ਉਹਨਾਂ ਤੁਸੀਂ ਇਸ ਨੰਬਰ ਤੇ ਆਪਣੇ ਫਾਰਮਾਂ ਦੇ ਲਈ ਰਿਕੁਐਸਟ ਜਿਹੜੀ ਆ ਉਹ ਭੇਜ ਸਕਦੇ ਹੋ। ਸੋ ਇਹ ਜਿਹੜਾ ਸੁਨੇਹਾ ਅਸੀਂ ਵਾਰ ਵਾਰ ਇਸੇ ਕਰਕੇ ਦੁਹਰਾ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਇਹਦਾ ਸਾਨੂੰ ਹੀ ਫਾਇਦਾ ਹੋਣਾ ਆ। ਸੋ ਅਸੀਂ ਆਪਣੀ ਜਿਹੜੀ ਪਛਾਣ ਆ ਇਸ ਕੰਟਰੀ ਦੇ ਵਿਚ, ਇਸ ਦੇਸ਼ ਦੇ ਵਿਚ ਬਣਾਈਏ ਤੇ ਅਸੀਂ ਆਪਣੇ ਅੰਕੜੇ ਜਿਹੜੇ ਆ ਉਹਨਾਂ ਨੂੰ ਵਧਾ ਕੇ ਅੱਗੇ ਲੈ ਕੇ ਆਈਏ। ਤੇ ਇਹ ਰਿਕੁਐਸਟ ਮੇਰੇ ਵੱਲੋਂ ਵੀ ਆ ਤੇ ਸਾਡੇ ਸਾਰੇ ਹਰਮਨ ਰੇਡੀਓ ਦੀ ਟੀਮ ਵੱਲੋਂ ਵੀ ਆ ਤੇ ਦੇਖੋ ਸਾਡੀ ਆਪਣੇ ਭਾਈਚਾਰੇ ਦੇ ਲਈ ਹੀ ਆ, ਆਪਣੇ ਭਾਈਚਾਰੇ ਦੇ ਲਈ ਵੀ ਆ ਤੇ ਦੂਸਰੇ ਭਾਈਚਾਰਿਆਂ ਦੇ ਲਈ ਵੀ। ਅਸੀਂ ਜ਼ਰੂਰ ਕਹਾਂਗੇ ਕਿ ਜਿਹੜੇ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ, ਆਪਣੀ ਮਾਂ ਬੋਲੀ ਜਿਹੜੀ ਆ ਉਹ ਜ਼ਰੂਰ ਲਿਖਵਾਓ ਜੀ, ਦਰਜ ਜ਼ਰੂਰ ਕਰਵਾਓ, ਹਨਾ, ਆਪਣੇ ਧਰਮ ਨੂੰ ਤੁਸੀਂ ਅੱਗੇ ਲੈ ਕੇ ਆਓ ਤੇ ਆਪਣਾ ਧਰਮ ਜਿਹੜਾ ਉਹ ਦਰਜ ਕਰਵਾਓ। ਸੋ 16 ਨੰਬਰ, 18 ਨੰਬਰ ਤੇ 19 ਨੰਬਰ ਜਿਹੜਾ ਸਵਾਲ ਹੈ ਉਹਨਾਂ ਦੇ ਵਿਚ ਅਦਰਸ ਦੇ ਵਿਚ ਜਾ ਕੇ ਤੁਸੀਂ ਆਪਣੀ ਬੋਲੀ, ਆਪਣਾ ਪਿਛੋਕੜ, ਆਪਣਾ ਧਰਮ ਜ਼ਰੂਰ ਦਰਜ ਕਰਵਾਓ। ਸੋ ਇਹ ਜਾਣਕਾਰੀ ਇੰਨੀ ਪ੍ਰੋਗਰਾਮ ਚ ਹੋਣ ਲੈਂਦੇ ਹਾਂ ਜੀ, ਇੱਕ ਬ੍ਰੇਕ। ਵੈਸੇ ਬ੍ਰੇਕ ਤੋਂ ਵੀ ਪਹਿਲਾਂ ਮੈਂ ਦੱਸ ਦਿਆਂ ਕਿ ਅੱਜ ਕੱਲ ਜਿਹੜਾ ਅੱਜ ਦਾ ਦਿਨ ਹੁੰਦਾ ਜੀ, ਸਾਡੇ ਜਿਹੜੇ ਸਹਿਯੋਗੀ ਨੇ SSK ਅਕਾਊਂਟੈਂਟਸ ਵਾਲੇ ਉਹ ਆਉਂਦੇ ਹੁੰਦੇ ਨੇ ਅੱਜ ਦੇ ਪ੍ਰੋਗਰਾਮ ਚ, ਪਰ ਉਹਨਾਂ ਦੇ ਕੁਛ ਰੁਝੇਵਿਆਂ ਕਰਕੇ ਉਹ ਅੱਜ ਆਏ ਨਹੀਂ ਆ। ਸੋ ਅਸੀਂ ਜ਼ਰੂਰ ਉਹਨਾਂ ਵੱਲੋਂ ਤੁਹਾਨੂੰ ਰਿਕੁਐਸਟ ਕਰ ਦਿੰਦੇ ਹਾਂ ਕਿ ਤੁਹਾਡੇ ਟੈਕਸ ਦੇ ਬਾਰੇ ਦੇ ਵਿਚ ਕੋਈ ਸਵਾਲ ਹੋਣ ਤਾਂ ਤੁਸੀਂ ਜੀ ਸਾਡਾ SSK ਅਕਾਊਂਟੈਂਟਸ ਵਾਲਿਆਂ ਦਾ ਜਿਹੜਾ ਇਸ਼ਤਿਹਾਰ ਹੈ ਰੇਡੀਓ ਤੇ ਹਰ ਰੋਜ਼ ਸੁਣਦੇ ਹੋ ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜੇ ਥੋੜੇ ਸਮੇਂ ਲਈ ਉਹਨਾਂ ਨੂੰ ਜ਼ਰੂਰ ਅਸੀਂ ਲੈ ਕੇ ਆਇਆ ਕਰੀਏ। ਸੋ ਬ੍ਰੇਕ ਜਾਂ ਗੀਤ ਤੁਸੀਂ ਕੀ ਸੁਣਨਾ? ਮੈਨੂੰ ਲੱਗਦਾ ਕਿ ਗੀਤ ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਆ ਸਾਰੇ ਤੇ ਗੀਤ ਬਹੁਤ ਜਲਦੀ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਤੇ ਫਿਰ ਖਬਰਾਂ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਸਾਡਾ ਤਿਆਰ ਬਰ ਤਿਆਰ ਹੈ, ਬਹੁਤ ਜਲਦੀ ਖਬਰਾਂ ਦੇ ਸਿਲਸਿਲੇ ਚ ਵਾਪਸ ਆਉਂਦੇ ਹਾਂ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com। Thank you.
चुप रहाता शमादान की कैन गे फैसले सुनदिया सुख गए इस अदालत च बंदे बिरख हो गए फैसले सुनदिया सुख गए आ कोई नान उजड़े करी जान एक दो तीक इत्थे खड़े रहेंगे अकोले नानुजड़े करी जानू
तो तुसी सुन रहे सी जी हंसराज हंसुरां दी आवाज तुसी गीत सुन रहे सी सो जड़ा बाकी गीत आ जरूर असी सुनावांगे जी प्रोग्राम दे अगले हिस्से दे विच क्योंकि सुरजीत पात्र साहब दा कलाम है ते सुरजीत पात्र होरां दा एक इवेंट होण जा रहा आने वाले समय दे विच आस्ट्रेलिया वाइड ते उहदे बारे असी अज इक गलबात वी करनी है पर फिलहाल असी जड़ी गलबात पहला कर रहे सी जी उसी जनगणना दे बारे च हैना इस वेले खबरां दा जड़ा सिलसिला उह शुरू होण जा रहा ते साडे नाल एडिलेड तो मिंटू पराडहुरी भी प्रोग्राम दे विच शामिल हो चुके हैं सो खबरां दे सिलसिले दे विच पहला तो उन्होंने जी आया कहने सत श्री अकाल ब्राड साहब
सत श्री अकाल अमरदीप जी ते सारे हरमन रेडियो सुनने वाले स्रोतियां नूं भी प्यार भरी सत श्री अकाल जी ते उम्मीद है जी ओ प्रोग्राम दा जिहड़ा लुत्फ उठा रहे होणे
जी बिलकुल लुत्फ उठाया जा रहा ते उन्हां दे जिहड़े सुनेहे आ जी ओ धड़ाधड़ साडे तक पहुंच रहे आ सुनेहियां दे विच आपां इक अहम जिहड़ी अज दी गल मैं पहला वी कर रही सी जी 9 अगस्त जनगणना दी रात है आस्ट्रेलिया दे विच ते बहुत सारे साडे दोस्तां दे बहुत तरह दे जिहड़े सवाल आ ओह वी आ रहे आ सानू सब तो पहला मैं तुहाडे तो जानना चाहांगी जी के जिहड़े साडे दोस्तां दे कुछ सवाल है जां फिर जनगणना दे बारे च जे कुछ होर ओह जानना चाहुंदे तां तुसीं जरूर अपने लफजां दे विच साडे नाल साथ दिओ
बिल्कुल जी देखो कोई भी वर्तारा जिन्ना चिक तुसी उहदे बिजदी नहीं होके लंघदे उन्ना चिक तुसी उहदे बारे च सिर्फ कल्ले अंदाजे लाउणे आ पर जदों तुसी उस नूं उहदे बिजदी लंघदे हो तां जाके क्लीयर हुंदियां गल्लां भावें 2011 दे विच वी मैनूं संसस दे विच हिस्सा लैण दा मौका मिलिया सी पर उदों होर गल सी ते हुण थोड़ा जिहा माहौल बदलिया होया ते हुण जिहड़ी गल आ उह 9 तरीक दी गल आउंदी सी सब तों पहलां वी 9 तरीक मिथी होई आ 9 तरीक उह मिथी आ वी इक दिन एक पॉइंट ली खिचनी पैंदी हुंदी है भी इस टाइम लाइन खिची है इस टाइम की सी पोजिशन ता उस लई ये तरीक 9 तरीक दे रात दे 12 बजे तक तुहाडे घर कौन कौन सी उस छत हेठ ता उन्हां दी इनफॉर्मेशन देनी है हुण इत्थे सवाल दो तीन पैदा हुंदे आ हुणे मैनूं साडे रिवरलैंड तो सतविंदर होरां दा फोन आया उन्होंने पुछया भी बई स्टूडेंटां ने भी भरने आ एक गल इत्थे मैं क्लीयर कर दां जी आस्ट्रेलिया वसदे हर को पंजाबी लई क्योंकि सानू पंजाबी सुन रहे हैं पर हर वो इंसान लई जो भी आस्ट्रेलिया दे विच रह रहा वो चाहे स्टूडेंट आ चाहे वो टूरिस्ट वीजे ते उत्ते आया चाहे टैंपरेरी जो भी आ उनू आपदा बायोडाटा भरना बायोडाटा नहीं उनू आपदी होंद आपदी हाजरी भरनी पैनी आ भी मैं इत्थे इस टाइम इस घर दे विच सी ਇਹਦੇ ਚ ਨਾ ਕਈ ਚੀਜ਼ਾਂ ਧਿਆਨ ਰੱਖਣ ਵਾਲੀਆਂ ਗੱਲਾਂ, ਕਈ ਵਾਰੀ ਇਧਰ ਉਧਰ ਗਏ ਆਏ ਹੁੰਦੇ ਆ, ਕੋਈ ਰਿਸ਼ਤੇਦਾਰੀਆਂ ਚ ਗਿਆ ਹੁੰਦਾ ਜਾਂ ਕੋਈ ਉਸ ਟਾਈਮ ਵਰਕ ਦੇ ਉੱਤੇ ਹੁੰਦਾ, ਇਹ ਚੀਜ਼ਾਂ ਤੁਸੀਂ ਕਲੀਅਰ ਕਰ ਸਕਦੇ ਹੋ ਆਪਦੇ ਸੁਪਰਵਾਈਜ਼ਰ ਨੂੰ ਦੱਸ ਸਕਦੇ ਹੋ ਵੀ ਮੇਰੀ ਜਿਹੜੀ ਗਿਣਤੀ ਆ ਮੇਰੇ ਘਰ ਚ ਹੋ ਚੁੱਕੀ ਆ। ਇਹ ਹੋ ਸਕਦਾ ਕਈ ਵਾਰੀ ਕੋਈ ਰਾਤ ਦੀਆਂ ਸ਼ਿਫਟਾਂ ਵਾਲਿਆਂ ਨੂੰ ਜਾਂ ਹੋਰ ਨੂੰ ਕੋਈ ਉੱਥੋਂ ਦਾ ਸੁਪਰਵਾਈਜ਼ਰ ਵੀ ਤੁਹਾਨੂੰ ਗਿਣੇ ਆਪਦੀ ਗਿਣਤੀ ਦੇ ਵਿੱਚ, ਤਾਂ ਉਦੋਂ ਬਿਹਤਰ ਇਹ ਆ ਵੀ ਤੁਸੀਂ ਜਿਹੜੀ ਗੱਲ ਕਲੀਅਰ ਕਰ ਦਿਓ ਵੀ ਤੁਹਾਡੀ ਗਿਣਤੀ ਕਿੱਥੇ ਹੋਈ ਆ, ਤਾਂ ਕਿ ਇਹ ਗਿਣਤੀ ਸਹੀ ਰਵੇ। ਹੁਣ ਇੱਥੇ ਦਿੱਕਤ ਇੱਕ ਹੋਰ ਆ ਜਾਂਦੀ ਆ, ਸਾਡੇ ਕੱਲ ਪਰਸੋਂ ਮੈਨੂੰ ਇੱਕ ਦੋ ਫੋਨ ਇਹ ਜੇ ਵੀ ਆਏ ਜਿਹੜੇ ਕਿਸੇ ਨਾ ਕਿਸੇ ਕਾਰਨ ਕੋਈ ਵੀ ਵੀਜ਼ਾ ਸਟੇਟਸ ਨਹੀਂ ਹੈ ਉਹਨਾਂ ਕੋਲੇ, ਤੇ ਉਹ ਸਿੱਧੀ ਭਾਸ਼ਾ ਕਹੀਏ ਤਾਂ ਦੋ ਨੰਬਰ ਚ ਹੋ ਚੁੱਕੇ ਆ, ਤਾਂ ਦੋ ਨੰਬਰ ਦੇ ਵਿੱਚ ਹੋਏ ਬੰਦਿਆਂ ਨੇ ਵੀ ਪੁੱਛਿਆ ਵੀ ਅਸੀਂ ਹੁਣ ਕਿਉਂ ਪੰਗਾ ਲਈਏ, ਅਸੀਂ ਕਿਉਂ ਦੱਸੀਏ। ਤਾਂ ਬਿਲਕੁਲ ਜੀ ਦੇਖੋ, ਪਹਿਲੀ ਨਜ਼ਰੇ ਤਾਂ ਇਹੀ ਗੱਲ ਆਉਂਦੀ ਆ ਵੀ ਅਸੀਂ ਕਿਉਂ ਪੰਗਾ ਲਈਏ। ਜਦੋਂ ਹੁਣ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਕਹਾਂਗੇ ਵੀ ਤੁਹਾਨੂੰ ਸਾਰਿਆਂ ਨੂੰ ਆਪਣੀ ਜਿਹੜੀ ਟਾਈਮ ਰਹਿੰਦੇ ਆਪਣੇ ਆਪ ਨੂੰ ਪੜਤਾਲਣਾ ਚਾਹੀਦਾ, ਕੋਈ ਵੀ ਇਹੋ ਜਿਹਾ ਕੰਮ ਕਰਨਾ ਹੀ ਨਹੀਂ ਚਾਹੀਦਾ ਜਿਹੜਾ ਦੋ ਨੰਬਰ ਚ ਹੋਵੇ, ਜਿਹੜਾ ਇੱਕ ਨੰਬਰ ਚ ਹੋਵੇ ਉਹੀ ਕੰਮ ਕਰਨ ਦੀ ਕੋਸ਼ਿਸ਼। ਜੇ ਕਿਸੇ ਨਾ ਕਿਸੇ ਕਾਰਨਾਂ ਕਰਕੇ ਤੁਸੀਂ ਇਸ ਪੋਜੀਸ਼ਨ ਚ ਆ ਗਏ ਹੋ, ਤਾਂ ਪਹਿਲੀ ਗੱਲ ਤਾਂ ਤੁਸੀਂ ਖੁਦ ਹੀ ਇਗਨੋਰ ਕਰੋਗੇ ਇਸ ਚੀਜ਼ ਨੂੰ। ਦੂਜੀ ਗੱਲ ਮੈਂ ਇੱਥੇ ਦੱਸਦਾ ਵੀ ਜੇ ਕਿਸੇ ਨੇ ਫਿਲ ਵੀ ਕਰਤਾ ਨਾ ਕੋਈ ਫਾਰਮ, ਤਾਂ ਐਡੀ ਕੋਈ ਗੱਲ ਨਹੀਂ ਹੈਗੀ ਉਹਨੂੰ ਵੀ ਡਰ ਵਾਲੀ, ਕਿਉਂਕਿ ਪ੍ਰਾਈਵੇਸੀ ਐਕਟ ਦੇ ਤਹਿਤ ਇਹ ਕਿਸੇ ਨੂੰ ਕੁਛ ਨਹੀਂ ਦੱਸਿਆ ਜਾਂਦਾ, ਕਿਸੇ ਨੂੰ ਕੁਛ ਨਹੀਂ ਦਿੱਤੇ ਜਾਂਦੇ ਇਹਦੇ ਅੰਕੜੇ। ਸੋ ਇਸ ਕਰਕੇ ਕੋਈ ਐਡੀ ਦਿੱਕਤ ਵੀ ਹੈ ਨਹੀਂ, ਕਿਉਂਕਿ ਕੱਲ ਮੈਨੂੰ ਇੱਕ ਬੜੇ ਸਹਿਮੇ ਹੋਏ ਬੰਦੇ ਦਾ ਆਇਆ ਵੀ ਭਾਈ ਮੈਂ ਜਿਹੜੇ ਘਰ ਚ ਸੀ ਉਹਨਾਂ ਨੇ ਮੇਰਾ ਵੀ ਪਾਤਾ ਵਿੱਚ, ਪਰ ਮੈਂ ਤਾਂ ਆਹ ਪੋਜੀਸ਼ਨ ਚ ਆ। ਹੁਣ ਇਸ ਕਰਕੇ ਇਹ ਵੀ ਇੱਕ ਦਿੱਕਤ ਆ ਜਾਂਦੀ ਆ। ਦੂਜੀ ਇੱਕ ਕੱਲ ਮੈਨੂੰ ਹੋਰ ਟੈਲੀਫੋਨ ਆਇਆ ਸੀ ਸਾਡੇ ਸਿਡਨੀ ਤੋਂ, ਤੇ ਉਹਨਾਂ ਨੇ ਕਿਹਾ ਸੀ ਉਹ ਪਰਿਵਾਰ ਦੇ 8 ਜੀ ਰਹਿੰਦੇ ਆ ਇੱਕ ਘਰ ਦੇ ਵਿੱਚ, ਤਾਂ ਉਹ ਮੈਨੂੰ ਕੱਲ ਨਹੀਂ ਪਤਾ ਸੀ, ਪਰ ਮੈਂ ਅੱਜ ਇਸ ਚੀਜ਼ ਦਾ ਪਤਾ ਕਰਿਆ ਵੀ ਤੁਸੀਂ 8 ਤੋਂ ਬਾਅਦ, ਮੈਨੂੰ ਲੱਗਦਾ 8 ਤੋਂ ਬਾਅਦ ਹਾਂਜੀ 6 ਤੋਂ ਬਾਅਦ ਜਿਹੜਾ ਉਹ ਨਵਾਂ ਫਾਰਮ ਲਾਉਣਾ ਪੈਣਾ ਉਹਨਾਂ ਨੂੰ, ਤੇ ਤੁਸੀਂ ਜਿਹੜੇ ਹੈਲਪਲਾਈਨ ਦੇ ਉੱਤੇ ਨੰਬਰ ਲੈ ਸਕਦੇ ਹੋ ਤੇ ਜਾਂ ਤੁਸੀਂ ਉਹਨਾਂ ਤੋਂ ਜਿਹੜੀ ਕਾਲ ਲੈ ਕਰਕੇ ਉਹਨਾਂ ਤੋਂ ਹੈਲਪ ਲੈ ਸਕਦੇ ਹੋ, ਉਹ ਤੁਹਾਨੂੰ ਦੱਸ ਦੇਣਗੇ ਵੀ ਤੁਸੀਂ ਹੁਣ ਕਿਹੜੀ ਕੀ ਕਰ ਸਕਦੇ ਹੋ। ਸੋ ਇਹ ਇੱਕ ਜਿਹੜੀ ਹੋਰ ਸਵਾਲ ਇਹ ਆ ਰਿਹਾ ਸੀ ਵੀ ਕੱਲ ਜਿਹੜੀ ਵੈਬਸਾਈਟ ਆ ਉਹ ਕੰਮ ਨਹੀਂ ਕਰ ਰਹੀ ਸੀ, ਜਿਹੜੀ ਉਹਨਾਂ ਦੀ ਵੈਬਸਾਈਟ ਸੀ, ਲੋਕ ਫਾਰਮ ਭਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਬਹੁਤ ਸਾਰੇ ਦੇ ਫੋਨ ਆਏ ਮੈਨੂੰ ਜਿਹੜੇ ਕਹਿ ਰਹੇ ਸੀ ਬਈ ਉਹ ਤਾਂ ਡਾਊਨ ਹੋ ਰਹੀ ਹੈ ਵੈਬਸਾਈਟ ਜਾਂ ਚੱਲਦੀ ਨਹੀਂ ਜਾਂ ਅੱਗੇ ਨਹੀਂ ਵੱਧਦੀ, ਤਾਂ ਉਹ ਮੈਨੂੰ ਲੱਗਦਾ ਵੀ ਉਹ ਤਾਂ ਕਾਰਨ ਟੈਕਨੀਕਲੀ ਸੀ ਵੀ ਬਹੁਤ ਜ਼ਿਆਦਾ ਬਹੁਤਾਤ ਦੇ ਵਿੱਚ, ਕਿਉਂਕਿ ਦੇਖੋ 22-23 ਮਿਲੀਅਨ ਲੋਕ ਜਿਹੜੇ ਉਹਨਾਂ ਨੇ ਫਿਲ ਕਰਨੇ ਆ ਫਾਰਮਾਂ ਇੱਕ ਦੋ ਦਿਨਾਂ ਦੇ ਵਿੱਚ, ਤੇ ਉਹਨਾਂ ਚੋਂ ਕਿੰਨੇ ਲੋਕ ਜਿਹੜੇ ਆਨਲਾਈਨ ਐਟ ਏ ਟਾਈਮ ਕਰ ਰਹੇ ਹੋਣਗੇ, ਇਸ ਕਰਕੇ ਸੀ। ਫਿਰ ਮੈਂ ਉਹ ਸੱਜਣਾ ਮਿੱਤਰਾਂ ਨੂੰ ਕਿਹਾਵਾਂਗਾ ਤੁਸੀਂ ਥੋੜਾ ਜਿਹਾ ਆਫ ਆਵਰਸ ਦੇ ਵਿੱਚ ਕੋਸ਼ਿਸ਼ ਕਰਿਓ ਜਦੋਂ ਤੁਹਾਨੂੰ ਲੱਗੇ ਵੀ ਹੁਣ ਲੋਕ ਘੱਟ ਹੋਣਗੇ, ਤਾਂ ਉਹਨਾਂ ਨੇ ਕਿਹਾ ਸੀ 4 ਵਜੇ ਉੱਠਦੇ ਹਾਂ ਤੇ 4 ਵਜੇ ਉੱਠ ਕੇ ਕਰਾਂਗੇ। ਸੋ ਇਹ ਵੀ ਇੱਕ ਕਾਰਨ ਸੀਗਾ ਜਿਹੜਾ ਸੈਂਸਸ ਦੇ ਵਿੱਚ ਜਿਹੜੀ ਦਿੱਕਤਾਂ ਆ ਰਹੀਆਂ। ਪਰ ਦੋਸਤੋ ਇੱਕ ਗੱਲ ਮੰਨ ਕੇ ਚੱਲੋ ਵੀ ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਵੀ ਸੱਚ, ਬਸ ਇਸ ਦੇ ਉੱਤੇ ਕੰਮ ਕਰਨਾ ਤੁਸੀਂ, ਜਿਹੜੀ ਜਨਗਣਨਾ ਦੇ ਸਾਰੇ ਸਵਾਲ ਇੱਕ ਸੱਚ ਚ ਖਤਮ ਹੋ ਜਾਂਦੇ ਆ। ਤੁਸੀਂ ਕੀ ਕਰਨਾ, ਤੁਹਾਡੇ ਘਰੇ ਜਿਹੜਾ ਫਾਰਮ ਆਇਆ ਉਹ ਫਾਰਮ ਨੂੰ ਲੈਣਾ, ਉਹ ਫਾਰਮ ਨੂੰ ਚਾਹੇ ਆਨਲਾਈਨ ਭਰੋ ਚਾਹੇ ਉਹ ਭਰੋ, ਬਸ ਉਹਦੇ ਚ ਕੀ ਕਰਨਾ, ਉਹਦੇ ਚ ਸੱਚ ਸੱਚ ਭਰਨਾ, ਕੋਈ ਵੀ ਚੀਜ਼ ਝੂਠ ਭਰਨੀ ਨੀ, ਤਾਂ ਫਿਰ ਬਸ ਗੱਲ ਮੁੱਕ ਗਈ, ਸਵਾਲ ਹੀ ਖਤਮ ਹੋ ਗਏ। ਜੇ ਜੋ ਵੀ ਤੁਹਾਡੇ ਘਰ ਦੇ ਵਿੱਚ, ਇਹ ਤਾਂ ਸੋਚੋ ਹੀ ਨਾ, ਗੱਲ ਹੀ ਮੁੱਕ ਗਈ ਵੀ ਤੁਹਾਡੇ ਕੋਈ ਰਿਸ਼ਤੇਦਾਰ ਆਇਆ, ਤੁਹਾਡੇ ਕੋਈ ਸਟੂਡੈਂਟ ਆ, ਤੁਹਾਡੇ ਮਾਂ ਬਾਪ ਆਏ ਹੋਏ ਆ ਇੰਡੀਆ ਦੇ, ਉਹ ਨਾਗਰਿਕ ਆ ਚਾਹੇ, ਤੁਸੀਂ ਤਾਂ ਜੋ ਹੋਣ ਦਾ ਸੱਚ ਕੀ ਆ, ਸੱਚੋ ਜੇ ਆ ਵੀ ਤੁਹਾਡੇ ਘਰੇ ਆ ਨਾ ਅੱਜ ਉਸ ਛੱਤ ਹੇਠਾਂ, ਤਾਂ ਬਸ ਤੁਸੀਂ ਉਹਨਾਂ ਦੀ ਹਾਜ਼ਰੀ ਦਿਓ ਉੱਥੇ, ਤੇ ਉਹਨਾਂ ਦੀ ਡਿਟੇਲ ਆ ਜਾਂਦੀ ਆ। ਇਸ ਕਰਕੇ ਸਹੀ ਜਿਹੜੀ ਐਕੂਰੇਸੀ ਆ ਉਹ ਇਸ ਢੰਗ ਨਾਲ ਹੀ ਆਉਣੀ ਆ, ਸੱਚ ਨਾਲ ਹੀ ਆਉਣੀ ਆ
ਜੀ। ਤੇ ਬਿਲਕੁਲ ਜਿਹੜੀ ਪ੍ਰਾਈਵੇਸੀ ਦੀ ਗੱਲ ਹੈ ਜੀ, ਜਿਹੜੀ ਉਹਨਾਂ ਦੀ ਸਟ੍ਰਿਕਟਲੀ ਪਾਲਿਸੀ ਹੈਗੀ ਆ, ਕੌਨਫੀਡੈਂਸ਼ੀਅਲ ਲਾਅ ਜਿਹੜੇ ਇਹਨਾਂ ਦੇ ਹੁੰਦੇ ਆ, ਸੋ ਸੈਂਸਿਸ ਪ੍ਰਾਈਵੇਸੀ ਸਟੇਟਮੈਂਟ ਜਿਹੜੀ ਉਹ ਵੀ ਅਵੇਲੇਬਲ ਹੈਗੀ ਆ census.abs.gov.au ਤੇ, ਹੈ ਨਾ। ਤੇ ਉਹਨਾਂ ਨੇ ਨੰਬਰ ਜਿਹੜੇ ਆ ਉਹ ਵੀ ਦਿੱਤੇ ਹੋਏ ਆ, ਤੇ ਨੰਬਰ ਜਿਵੇਂ ਮੈਂ ਪਹਿਲਾਂ ਵੀ ਬੋਲਿਆ ਜੀ 1300-800-2275, ਇਹਦੇ ਤੇ ਤੁਸੀਂ ਜਾ ਕੇ ਪੇਪਰ ਫਾਰਮ ਦੀ ਰਿਕੁਐਸਟ ਕਰ ਸਕਦੇ ਆ। ਤੇ ਵੈਸੇ ਬਰਾੜ ਸਾਹਿਬ ਜਿਹੜਾ ਆਨਲਾਈਨ ਵੀ ਜਿਹੜਾ ਪ੍ਰੋਸੀਜਰ ਹੈ ਉਹ ਵੀ ਕੋਈ ਬਹੁਤਾ ਔਖਾ ਨਹੀਂ ਆ, ਜੇਕਰ ਤੁਹਾਡੇ ਕੋਲ ਕੋਡ ਪਹੁੰਚ ਚੁੱਕਿਆ ਤਾਂ ਤੁਸੀਂ ਸਿਰਫ ਆਪਣਾ ਕੋਡ ਜਿਹੜਾ ਆ ਜੀ ਵੈਬਸਾਈਟ ਤੇ ਜਾ ਕੇ ਦਰਜ ਕਰਾਉਣਾ ਆ, ਸਿਲੈਕਟ ਕਰੋ ਜੀ ਕੰਪਲੀਟ ਮਾਈ ਸੈਂਸਿਸ, ਤੇ ਕੰਪਲੀਟ ਮਾਈ ਸੈਂਸਿਸ ਦੇ ਵਿੱਚ ਹੀ ਤੁਸੀਂ ਆਪਣਾ ਕੋਡ ਦਰਜ ਕਰਾਉਣਾ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਫਾਰਮ ਆ ਉਹ ਸਬਮਿਟ ਕਰਨਾ ਭਰ ਕੇ, ਹੈ ਨਾ। ਤੇ ਇਸ ਤੋਂ ਇਲਾਵਾ ਉਹਨਾਂ ਨੇ ਨੰਬਰ ਦੂਜਾ ਵੀ ਦਿੱਤਾ ਹੋਇਆ ਜੀ, ਜਿਹੜਾ census.abs.gov.au ਵਾਲਾ ਆ, ਉਹ ਹੈਗਾ 1300-214-531। ਇਹਦੇ ਵਿੱਚ ਹੋਰ ਵੀ ਇੱਦਾਂ ਦੀਆਂ ਜਿਹੜੀਆਂ ਜਾਣਕਾਰੀਆਂ ਤੁਸੀਂ ਲੈ ਸਕਦੇ ਆ ਫੋਨ ਕਰਕੇ।
ਜੀ ਜੀ ਬਿਲਕੁਲ।
ਤੇ ਹੁਣ ਬਰਾੜ ਸਾਹਿਬ ਆਪਾਂ ਵੱਧਦੇ ਹਾਂ ਜੀ ਖ਼ਬਰਾਂ ਦੇ ਸਿਲਸਿਲੇ ਵੱਲ, ਤੇ ਖ਼ਬਰਾਂ ਜਿਹੜੀਆਂ ਜੀ ਸਭ ਤੋਂ ਪਹਿਲੀ ਜਿਹੜੀ ਖ਼ਬਰ ਆ ਕਾਫ਼ੀ ਦੁਖਦਾਈ ਆ, ਕਿਉਂਕਿ ਕੱਲ ਹੀ ਅਸਲ ਦੇ ਵਿਚ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਆਈ ਸੀਗੀ ਤਾਂ ਕਾਫੀ ਅਫਸੋਸ ਹੁੰਦਾ ਤੇ ਕਾਫੀ ਜ਼ਿਆਦਾ ਜਿਹੜਾ ਗੁੱਸਾ ਵੀ ਆਉਂਦਾ ਜੀ ਕਿ ਕਿਸ ਤਰ੍ਹਾਂ ਦੇ ਜਿਹੜੇ ਕਾਤਲਾਨਾ ਹਮਲੇ ਔਰ ਕਿਸ ਤਰ੍ਹਾਂ ਦੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਆ। ਸੋ ਪਾਕਿਸਤਾਨ ਦੇ ਵਿਚ ਜਿਹੜਾ ਕੱਲ ਧਮਾਕਾ ਹੋਇਆ ਜੀ, ਸੋ ਉਸ ਧਮਾਕੇ ਦੇ ਵਿਚ 75 ਲੋਕ ਜਿਹੜੇ ਆ ਉਹ ਹਲਾਕ ਹੋਏ ਨੇ। ਸੋ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਸਿਵਲ ਹਸਪਤਾਲ ਦੇ ਵਿਚ ਇਹ ਧਮਾਕੇ ਦੇ ਨਾਲ ਚੀਕਾਂ ਦੀ ਕੁਰਲਾਹਟ ਜਿਹੜੀ ਆ ਉਹ ਗੂੰਜੀ ਆ।
ਬਿਲਕੁਲ ਜੀ, ਦੇਖੋ ਇਹ ਧਮਾਕੇ ਦੀ ਮੈਨੂੰ 2-3 ਦਿਨ ਪਹਿਲਾਂ ਆਸ ਸੀਗੀ, ਜੇ ਤੁਸੀਂ ਕਹੋ ਤਾਂ ਮੈਂ 2-3 ਦਿਨ ਪਹਿਲਾਂ ਇਸ ਗੱਲ ਤੋਂ ਸਹਿਮ ਤੋਂ ਡਰ ਤਾਂ ਰਿਹਾ ਸੀਗਾ ਵੀ ਕੁਝ ਨਾ ਕੁਝ ਹੋਊਗਾ, ਪਰ ਉਹ 2-3 ਦਿਨ ਪਹਿਲਾਂ ਨਹੀਂ ਹੋਇਆ ਤੇ ਥੋੜਾ ਜਿਹਾ ਲੇਟ ਹੋਇਆ, ਪਰ ਮੈਨੂੰ ਤਾਰਾਂ ਅੱਜ ਵੀ ਉਸੇ ਘਟਨਾਕ੍ਰਮ ਨਾਲ ਹੀ ਜੁੜੀਆਂ ਦਿਖਾਈ ਦਿੰਦੀਆਂ। ਜਦੋਂ ਵੀ ਕੋਈ VIP ਕੋਈ ਵੀ VVIP ਕਿਸੇ ਵੀ ਮੁਲਕ ਦਾ ਦੌਰਾ ਕਰਦਾ ਤੇ ਉਹ ਦੌਰੇ ਨੂੰ ਪ੍ਰਭਾਵਿਤ ਕਰਨ ਲਈ, ਦੌਰੇ ਦੀ ਅਟੈਂਸ਼ਨ ਲੈਣ ਲਈ, ਦੌਰੇ ਦੀ ਅਟੈਂਸ਼ਨ ਖਤਮ ਕਰਨ ਲਈ ਇਹੋ ਜਿਹੇ ਵਾਰਦਾਤ ਹੁੰਦੀ ਆ। ਜਦੋਂ ਰਾਜਨਾਥ ਸਿੰਘ ਨੇ ਜਾਣ ਬਾਰੇ ਗੱਲ ਕਹੀ ਸੀ ਤੇ ਉਨ੍ਹਾਂ ਨੇ ਜਾਣ ਤੋਂ ਪਹਿਲਾਂ ਹੀ ਕਿਹਾ ਸੀ ਵੀ ਮੈਂ ਉੱਥੇ ਜਿਹੜਾ ਪਾਕਿਸਤਾਨ ਨੂੰ ਖਰੀਆਂ ਸੁਣਾ ਕੇ ਆਊਂਗਾ, ਤੇ ਫਿਰ ਉਹ ਸੁਣਾ ਕੇ ਵੀ ਆਏ। ਮੈਂ ਉਸ ਟਾਈਮ ਹੀ ਦੇਖ ਰਿਹਾ ਸੀ ਵੀ ਉਹਨਾਂ ਦੀ ਉਸ ਰਾਤ ਦੌਰਾਨ ਕੋਈ ਨਾ ਕੋਈ ਵੱਡਾ ਹਾਦਸਾ ਵਾਪਰੂਗਾ ਤੇ ਬਹੁਤ ਸਾਰੇ ਜਿਹੜੇ ਇਹੋ ਜਿਹੇ ਲੋਕ ਮਾਰਨਗੇ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਚਾਹੇ ਉਹ ਬਿਲ ਕਲਿੰਟਨ ਦਾ ਦੌਰਾ ਲਾਈਏ ਸੀ ਅੱਜ ਤੋਂ 15-20 ਸਾਲ ਪਹਿਲਾਂ ਤੇ ਕੀ ਨਰਸੰਹਾਰ ਹੋਇਆ ਸੀਗਾ ਜੰਮੂ ਕਸ਼ਮੀਰ ਦੇ ਵਿਚ ਸਿਰਫ ਉਹਦੀ ਅਟੈਂਸ਼ਨ ਦੇਣ ਲਈ, ਤਾਂ ਇਹੀ ਚੀਜ਼ ਨੇ ਤਾਰਾਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜੁੜਦੀਆਂ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਜਾਂ VIP ਦਾ ਜਿਹੜਾ ਧਿਆਨ ਆਪਦੇ ਵੱਲ, ਦੁਨੀਆਂ ਦਾ ਧਿਆਨ ਆਪਦੇ ਵੱਲ ਖਿੱਚਣ ਲਈ। ਹੁਣ ਜਿਹੜੀ ਸਾਰਕ ਸੰਮੇਲਨ ਸੀ, ਉਹ ਸਾਰਕ ਸੰਮੇਲਨ ਦਾ ਕੀ ਮਕਸਦ ਆ? ਮਕਸਦ ਤਾਂ ਇਹੀ ਹੈ ਨਾ ਵੀ ਸਾਰੇ ਮੁਲਕ ਇੱਕ ਦੂਜੇ ਦੇ ਇੱਕ ਸੁਰ ਹੋ ਕੇ ਤੇ ਸ਼ਾਂਤੀ ਦੀ ਗੱਲ ਕਰਨ ਤੇ ਉੱਥੇ ਇਹ ਚੀਜ਼ ਕੀਤੀ ਜਾਵੇ ਵੀ ਇੱਕ ਦੂਜੇ ਨਾਲ ਇਹੋ ਜਿਹਾ ਸਹਿਯੋਗ ਕੀਤਾ ਜਾਵੇ ਜਿਹਦੇ ਨਾਲ ਕਿ ਲੜਾਈ ਝਗੜੇ ਤੇ ਹੋਰ ਚੀਜ਼ਾਂ ਨੂੰ ਅਸੀਂ ਪਹਿਲਾਂ ਹੀ ਕੰਟਰੋਲ ਕਰੀਏ। ਪਰ ਜਿਹੜੀਆਂ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਅੰਦਰ ਖਾਤੇ ਜਿਨ੍ਹਾਂ ਨੂੰ ਸ਼ਾਂਤੀ ਪਸੰਦ ਨਹੀਂ, ਜਿਨ੍ਹਾਂ ਦਾ ਰੋਜੀ ਰੋਟੀ ਖੜਦੀ ਆ, ਹਥਿਆਰ ਵਿਕਣੋ ਅੜਦੇ ਆ, ਜਿਨ੍ਹਾਂ ਦਾ ਪ੍ਰੈਸ਼ਰ ਘਟਦਾ ਦੁਨੀਆਂ ਦੇ ਉੱਤੇ, ਤਾਂ ਕਿਉਂ ਇਹ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ? ਤੇ ਮੈਂ ਇਸ ਘਟਨਾ ਨੂੰ ਰਾਜਨਾਥ ਸਿੰਘ ਦੇ ਬਿਆਨ ਤੇ ਰਾਜਨਾਥ ਸਿੰਘ ਦੇ ਸਾਰਕ ਸੰਮੇਲਨ ਨਾਲ ਖਾਸ ਕਰਕੇ ਜੋੜ ਕੇ ਦੇਖਦਾ ਜੀ। ਪਰ ਬਹੁਤ ਜਿਹੜੀ ਅਮਾਨਵੀ ਆ ਘਟਨਾ ਹੁੰਦੀ ਆ ਜੀ, ਜਦੋਂ ਹਾਸਪਿਟਲ ਦੇ ਵਿਚ ਦੁਖੀਏ ਲੋਕ ਹੁੰਦੇ ਆ, ਕੌਣ ਜਾਂਦਾ ਹਾਸਪਿਟਲ, ਕਿਹਦਾ ਜੀ ਕਰਦਾ ਜਾਣ ਨੂੰ? ਅਸੀਂ ਉਦੋਂ ਜਾਂਦੇ ਆ ਜਦੋਂ ਸਾਨੂੰ ਸਰਦਾ ਨੀ, ਤੇ ਉਦੋਂ ਬਾਅਦ ਵੀ ਉਹਨਾਂ ਨੂੰ ਉਦੋਂ ਵੱਡਾ ਦੁੱਖ ਹੈ ਵੀ ਉੱਥੇ ਉਹਨਾਂ ਦੇ ਜਿਹੜੇ ਦੇਖਭਾਲ ਕਰਨ ਆਏ ਆ ਤੇ ਹੋਰ ਉਹਨਾਂ ਨੂੰ ਉੱਥੇ ਬੰਬਾਂ ਨਾਲ ਉਡਾ ਦਿੱਤਾ ਜਾਵੇ, ਤਾਂ ਕੀ ਕਰੂਗਾ ਹੁਣ, ਇਨਸਾਨੀਅਤ ਕਿੱਥੇ ਰਹਿ ਗਈ?
ਬਿਲਕੁਲ ਜੀ, ਕਾਫੀ ਜ਼ਿਆਦਾ ਮੈਂ ਤਾਂ ਕਹਿੰਦੀ ਨਿਰਾਸ਼ਾ ਜਨਕ ਆ ਕਿ ਤੁਸੀਂ ਜਗ੍ਹਾ ਵੀ ਉਹੋ ਜਿਹੀ ਚੁਣਦੇ ਆ ਜਿੱਥੇ ਪਹਿਲਾਂ ਹੀ ਜਿਹੜੇ ਵਿਚਾਰੇ ਸਮੇਂ ਦੇ ਮਾਰੇ ਹੋਏ ਜਾਂ ਜਿਹੜੇ ਉਹੋ ਜਿਹੇ ਲੋਕ ਆ ਜਿਹੜੇ ਪਹਿਲਾਂ ਹੀ ਜ਼ਿੰਦਗੀ ਤੋਂ ਹਾਰੇ ਹੋਏ ਲੋਕ ਉੱਥੇ ਬੈਠੇ ਹੁੰਦੇ ਆ ਤੇ ਤੁਸੀਂ ਉੱਥੇ ਹੀ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ, ਤੇ ਇਹਦੇ ਨਾਲ ਦੇਖੋ ਉਹਨਾਂ ਦੀ ਤਾਂ ਸਿਰਫ ਆਪਣੀ ਇੱਕ ਬਦਲੇ ਦੀ ਭਾਵਨਾ ਹੀ ਜਿਹੜੀ ਆ ਉਹ ਪੂਰੀ ਹੁੰਦੀ ਆ, ਪਰ ਆਮ ਲੁਕਾਈ ਜਿਹੜੀ ਆ ਜੀ ਉਹਨਾਂ ਦੇ ਲਈ ਕਿੰਨਾ ਵੱਡਾ ਸਹਿਮ ਦਾ ਜਿਹੜਾ ਮਾਹੌਲ ਆ ਉਹ ਬਣ ਜਾਂਦਾ, ਤੇ ਉਹ ਸਹਿਮ ਜਿਹੜਾ ਆਉਣ ਵਾਲੇ ਕਿੰਨੇ ਸਾਲਾਂ ਤੱਕ ਵੀ ਉਹਨਾਂ ਦੇ ਅੰਦਰੋਂ ਨਿਕਲ ਨਹੀਂ ਪਾਉਂਦਾ। ਹਨਾ
ਜੀ ਜੀ ਬਿਲਕੁਲ ਬਿਲਕੁਲ, ਦੇਖੋ ਜਿੰਨਾ ਵੀ ਦੀ ਨਿੰਦਿਆ ਹੋ ਸਕੇ ਇਸ ਘਟਨਾ ਦੀ ਉਹ ਘੱਟ ਆ ਜੀ, ਪਰ ਸਾਨੂੰ ਤਾਂ ਇੱਕ ਚੀਜ਼ ਦੇਖਣੀ ਪੈਣੀ ਆ, ਜਦੋਂ ਇਹੋ ਜਿਹਾ ਕੁਛ ਮਾਹੌਲ ਹੁੰਦਾ ਨਾ, ਅਕਸਰ 15 ਅਗਸਤ 26 ਜਨਵਰੀ ਦੇ ਉੱਤੇ ਰੈਡ ਅਲਰਟ ਜਾਰੀ ਕੀਤੇ ਜਾਂਦੇ ਆ, ਪਰ ਜਦੋਂ ਕੋਈ ਇਹੋ ਜਿਹੇ ਦੌਰੇ ਹੁੰਦੇ ਆ ਜਾਂ ਇਹੋ ਜਿਹੇ ਸੰਮੇਲਨ ਹੁੰਦੇ ਆ ਤਾਂ ਸਰਕਾਰਾਂ ਨੂੰ ਚੌਕਸੀ ਵਧਾ ਦੇਣੀ ਚਾਹੀਦੀ ਆ।
ਜੀ ਜੀ ਬਿਲਕੁਲ, ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਸਾਡੇ ਕੁਛ ਸਰੋਤੇ ਜਿਹੜੇ ਆ ਜੀ ਉਹਨਾਂ ਨੇ ਵੀ ਥੋੜਾ ਜਿਹਾ ਪੱਖ ਜਿਹੜਾ ਉਹ ਮੰਗਿਆ। ਸੋ ਗਗਨੇਜਾ ਹਮਲਾ ਮਾਮਲਾ, ਆਪਾਂ ਸਾਰੇ ਜਾਣਦੇ ਹਾਂ ਕਿ ਜਲੰਧਰ ਦੇ ਵਿਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਪ੍ਰਾਂਤ ਸਹਿ ਸੰਘ ਚਾਲਕ ਜਿਹੜੇ ਆ ਸੇਵਾ ਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਉਹਨਾਂ ਦੇ ਉੱਤੇ ਗੋਲੀਬਾਰੀ ਹੋਈ ਆ ਤੇ ਉਹਨਾਂ ਦੇ ਹੁਣ ਵੀ ਜਿਹੜੇ ਹਾਲਾਤ ਆ ਉਹ ਕਾਫੀ ਨਾਜ਼ੁਕ ਬਣੇ ਹੋਏ ਆ, ਤੇ ਹੁਣ ਉਹਨਾਂ ਦੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਦੀ ਸੂਹ ਦੇਣ ਵਾਲੇ ਜਿਹੜੇ ਆ ਉਹਨਾਂ ਦੇ ਉੱਤੇ 10 ਲੱਖ ਦਾ ਜਿਹੜਾ ਇਨਾਮ ਤੱਕ ਉਹ ਰੱਖਿਆ ਗਿਆ ਹੈ, ਤੇ ਮੁੱਖ ਮੰਤਰੀ ਨੇ ਵੀ ਕਾਫੀ ਸਖ਼ਤ ਜਿਹੜੇ ਬਿਆਨ ਆ ਉਹ ਦਿੱਤੇ ਆ ਕਿ ਉਹ ਹਰ ਹਾਲਤ ਦੇ ਵਿਚ ਉਹਨਾਂ ਦੇ ਹਮਲਾਵਰ ਜਿਹੜੇ ਉਹਨਾਂ ਨੂੰ ਸਾਹਮਣੇ ਲਿਆਉਣਗੇ, ਤੇ ਇਹਦੇ ਬਾਰੇ ਪੱਖ ਜਿਹੜਾ ਜੀ ਉਹ ਜਾਣਨਾ ਚਾਹਿਆ। ਨਿਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਵਾਲਿਆਂ ਨੇ ਕਹਿੰਦੇ ਜੀ ਭਾਈ ਕਹਿੰਦੇ ਗਗਨੇਜਾ ਤੇ ਹਮਲੇ ਨੂੰ ਕਿਸ ਨਜ਼ਰ ਨਾਲ ਤੁਸੀਂ ਵੇਖ ਰਹੇ ਹੋ?
ਦੇਖੋ ਮੈਨੂੰ ਇਹਦੇ ਵਿਚ ਕਿਤੇ ਨਾ ਕਿਤੇ ਤਾਰਾਂ ਪਰਸਨਲ ਜੁੜੀਆਂ ਦਿਖਾਈ ਦਿੰਦੀਆਂ, ਕਿਉਂਕਿ ਜਿਹੜਾ ਮਾਹੌਲ ਬਣਾ ਕੇ ਜਾਂ ਜਿਹੜੇ ਢੰਗ ਨਾਲ ਉਹਨਾਂ ਨੂੰ ਗੋਲੀ ਮਾਰੀ ਗਈ ਆ ਜਾਂ ਜਿਹੜੇ ਢੰਗ ਨਾਲ ਉਹਨਾਂ ਤੇ ਹਮਲਾ ਹੋਇਆ, ਉਹਦੇ ਵਿੱਚ ਜਿਹੜੇ ਹੁਣ ਤੱਕ ਫੁਟੇਜ ਆਏ ਆ ਉਹਦੇ ਚ ਦੋ ਜਿਹੜੇ ਇੱਕ ਹਿੰਦੂ ਨੌਜਵਾਨ ਆ ਜਿਹੜੇ ਮੁੰਡੇ ਆ ਛੋਟੀ ਉਮਰ ਦੇ ਲੱਗਦੇ ਆ ਤਕਰੀਬਨ 20-25 ਸਾਲ ਦੇ ਜਿਹੜੇ ਫੋਟੋਆਂ ਤੋਂ ਮਹਿਸੂਸ ਹੁੰਦਾ ਉਹ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਕਿਉਂਕਿ ਜੇ ਹੁੰਦਾ ਇਹਨੂੰ ਸਿਆਸੀ ਰੰਗ ਤਾਂ ਸਿਆਸੀ ਰੰਗ ਦੇਣ ਵਾਲੇ ਲੋਕ ਤਾਂ ਜ਼ਰੂਰ ਇਹਨਾਂ ਮੁੰਡਿਆਂ ਦੇ ਪੱਗਾਂ ਬਣਾਉਂਦੇ ਤੇ ਪੱਗਾਂ ਬਣਾ ਕੇ ਹਮਲਾ ਕਰਕੇ ਲੋਕਾਂ ਦਾ ਜਿਹੜਾ ਧਿਆਨ ਆ ਉਹਨੂੰ ਡਿਵਰਟ ਕਰਨ ਦੀ ਕੋਸ਼ਿਸ਼ ਕਰਦੇ ਜਾਂ ਹਿੰਦੂ ਸਿੱਖ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ। ਪਰ ਹੁਣ ਇਸ ਮਸਲੇ ਨੂੰ ਜਿਹੜੇ ਮਰਜ਼ੀ ਪਾਸੇ ਲਾ ਕੇ ਦੇਖਿਆ ਜਾਵੇ, ਵਿਦੇਸ਼ੀ ਹਮਲੇ ਦੀ ਗੱਲ, ਵਿਦੇਸ਼ੀ ਸਾਜਿਸ਼ ਦੀ ਗੱਲ ਆਈ ਆ, ਬਾਦਲ ਨੇ ਕੱਲ ਬਿਆਨ ਦਿੱਤਾ ਵੀ ਹਮਲੇ ਪਿੱਛੇ ਵਿਦੇਸ਼ੀ, ਬੜੀ ਹੰਮੀ ਹੋਈ ਆ ਵੀ ਵਿਦੇਸ਼ੀ ਸਾਜਿਸ਼ ਕਿਹੜੇ ਐਂਗਲ ਤੇ, ਬਾਦਲ ਵਰਗਾ ਇੱਕ ਹੰਡਿਆ ਹੋਇਆ ਲੀਡਰ ਕਹਿ ਰਿਹਾ ਇਹਨੂੰ ਵੀ ਵਿਦੇਸ਼ ਜਿਹੜੀ ਇੱਕ ਇਹਦੇ ਚ ਕਹਿੰਦੇ ਅਮਨ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਵਿਦੇਸ਼ੀ ਲੋਕ ਤੇ ਉਹਨਾਂ ਨੇ ਕੁਛ ਕੀਤਾ। ਸੋ ਹੁਣ ਪਤਾ ਨੀ ਇਹ ਵਿਦੇਸ਼ੀ ਜ਼ਿਆਦਾਤਰ ਪਹਿਲਾਂ ਤਾਂ ਪਾਕਿਸਤਾਨ ਦੇ ਉੱਤੇ ਦੋਸ਼ ਆਉਂਦਾ ਸੀਗਾ ਤੇ ਜਾਂ ਫਿਰ ਉਦੋਂ ਬਾਅਦ ਅਮਰੀਕਾ ਦਾ ਨਾਂ ਲੈ ਲਿਆ ਜਾਂਦਾ ਸੀ, ਪਰ ਹੁਣ ਪਤਾ ਨੀ ਕਿੰਨਾ ਨੂੰ ਵਿਦੇਸ਼ੀ ਕਿਹਾ ਜਾਂਦਾ। ਕਿਉਂਕਿ ਮੇਰਾ ਇੱਥੇ ਬਾਰ ਬਾਰ ਵਿਦੇਸ਼ੀ ਸ਼ਬਦ ਦੇ ਉੱਤੇ ਜ਼ੋਰ ਦੇਣ ਦਾ ਕਾਰਨ ਇਹ ਆ ਵੀ ਪਿੱਛੇ ਜੇ ਇੱਕ ਦੋਸ਼ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਟੇ ਸੀ ਨਾ ਉਦੋਂ ਵੀ ਜਿਹੜੇ ਵਿਦੇਸ਼ੀ ਵਿਦੇਸ਼ ਦੇ ਵਿੱਚ ਤਾਰਾਂ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਵੀ ਆਸਟ੍ਰੇਲੀਆ ਦੇ ਵਿੱਚ ਤਾਰਾਂ ਮਿਲਾ ਦਿੱਤੀਆਂ ਗਈਆਂ ਸੀ ਵੀ ਉੱਥੋਂ ਫੰਡ ਆਇਆ ਆਸਟ੍ਰੇਲੀਆ ਦੇ ਵਿੱਚੋਂ। ਸੋ ਹੋ ਸਕਦਾ ਵੀ ਇਹ ਚੀਜ਼ ਨੂੰ ਇਸ ਐਂਗਲ ਤੋਂ ਦੇਖਿਆ ਜਾਂਦਾ ਹੋਵੇ ਵੀ ਜਿਹੜਾ ਅੱਜ ਦਾ ਯੂਥ ਆ ਉਹ ਕਿਤੇ ਨਾ ਕਿਤੇ ਇਸ ਅਕਾਲੀ ਭਾਜਪਾ ਸਰਕਾਰ ਤੋਂ ਖੁਸ਼ ਨਹੀਂ ਹੈ ਤੇ ਉਹਨਾਂ ਦੇ ਉੱਤੇ ਉਹਨਾਂ ਨੂੰ ਕੰਟਰੋਲ ਕਰਨ ਲਈ ਉਹਨਾਂ ਦੇ ਉੱਤੇ ਚਿੱਕੜ ਮੜਨ ਲਈ ਇਹ ਬਾਰ ਬਾਰ ਵਿਦੇਸ਼ੀ ਸ਼ਬਦ ਵਰਤਿਆ ਜਾਂਦਾ ਹੋਵੇ। ਸੋ ਮੇਰਾ ਇੱਥੇ ਇੱਕ ਭਾਵਨਾ ਹੋਰ ਵੀ ਹੈ, ਬਾਹਰ ਸਾਡੇ ਸਰੋਤੇ ਆ ਜਿਹੜੇ ਦੁਨੀਆ ਭਰ ਤੋਂ ਸੁਣਦੇ ਆ, ਹਰ ਐਕਸ਼ਨ ਲੈਣ ਤੋਂ ਪਹਿਲਾਂ ਥਿੰਕ ਟਵਾਈਸ, ਜਿਵੇਂ ਗੋਰਿਆਂ ਦਾ ਇੱਕ ਨਾਰਾ ਨੀ ਵੀ ਕੋਈ ਵੀ ਐਕਟ ਕਰਨ ਤੋਂ ਪਹਿਲਾਂ ਦੋ ਵਾਰੀ ਸੋਚ ਲਓ ਤਾਂ ਜ਼ਿਆਦਾ ਬਿਹਤਰ ਆ। ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਨੇ ਆ ਤੇ ਅਸੀਂ ਜੋਸ਼ ਦੇ ਵਿੱਚ ਕੋਈ ਇਹੋ ਜਿਹਾ ਸਟੈਪ ਚੱਕ ਲੈਂਦੇ ਹਾਂ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਜਾਂ ਕਈ ਵਾਰੀ ਸਾਨੂੰ ਗੁੰਮਰਾਹ ਕਰ ਲਿਆ ਜਾਂਦਾ। ਹੁਣ ਸਭ ਤੋਂ ਵੱਡੀ ਜਿਹੜੀ ਵਿਦੇਸ਼ੀ ਦੀ ਜੇ ਕਿਤੇ ਇਨਵੋਲਵ ਹੋਵਮੈਂਟ ਹੋ ਸਕਦੀ ਆ ਤਾਂ ਉਹ ਹੁੰਦੀ ਹੈ ਜੀ ਪੈਸੇ ਦੀ ਤੇ ਫੰਡ ਦੇ ਰੂਪ ਦੇ ਵਿੱਚ, ਤੇ ਫੰਡ ਦੇ ਰੂਪ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੇ ਐਨ ਜੀ ਓ, ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੇ ਲੋਕ ਆ ਜਿਹੜੇ ਪੈਸਾ ਕਈ ਵਾਰੀ ਵਿਦੇਸ਼ਾਂ ਤੋਂ ਮੰਗਵਾ ਲੈਂਦੇ ਆ ਕਿਸੇ ਬਹਾਨੇ ਕਿਸੇ ਨਾ ਕਿਸੇ ਬਹਾਨੇ ਨਾਲ, ਤੇ ਉਹ ਪੈਸੇ ਨੂੰ ਫਿਰ ਉਹ ਪੈਸੇ ਦੇ ਨਾਲ ਇਹੋ ਜਿਹੀਆਂ ਤਾਰਾਂ ਜੁੜ ਜਾਂਦੀਆਂ ਕਈ ਵਾਰੀ ਜਾ ਕੇ ਉਹਦੇ ਨੂੰ ਉਹਦੀ ਦੁਰਵਰਤੋਂ ਹੁੰਦੀ ਆ ਇਹੋ ਜਿਹੇ ਹਮਲੇ ਜਾਂ ਇਹ ਜਾਂ ਕੁਛ ਹੋ ਜਾਂਦਾ। ਸੋ ਕੋਸ਼ਿਸ਼ ਕਰੋ ਵੀ ਤੁਸੀਂ ਜਿਹੜੀ ਧਰਤੀ ਤੇ ਆਏ ਹੋ ਇਸ ਧਰਤੀ ਦੇ ਉੱਤੇ ਤੁਸੀਂ ਜੇ ਤੁਹਾਨੂੰ ਪਤਾ ਲੱਗਿਆ ਵੀ ਸਿਸਟਮ ਕੀ ਚੀਜ਼ ਹੁੰਦਾ, ਸੁੱਖ ਸਾਧਨ ਕੀ ਚੀਜ਼ ਹੁੰਦੇ, ਤਾਂ ਹੀ ਤੁਸੀਂ ਚਿੰਤਤ ਹੋਏ ਹੋ ਆਪਦੇ ਪਿਛੋਕੜ ਲਈ ਪਿੱਛੇ ਲਈ। ਸੋ ਕੋਸ਼ਿਸ਼ ਇਹੀ ਹੈ ਕਰੋ ਵੀ ਜੇ ਸੱਪ ਵੀ ਮਾਰ ਲਿਆ ਜਾਵੇ ਸੋਟੀ ਵੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਚ ਦੋ ਵਾਰੀ ਸੋਚ ਕੇ ਕੋਈ ਵੀ ਉਹਦਾ ਨੈਗੇਟਿਵ ਪੁਆਇੰਟ ਜਾਂ ਤੁਹਾਡੀ ਜੇ ਉੱਥੇ ਉਵੇਂ ਪਛਾਣ ਨਹੀਂ ਹੈ ਕੋਈ ਅਣਜਾਣ ਬੰਦਾ ਕੋਈ ਇਹੋ ਜਿਹੀ ਗੱਲਾਂ ਕਰ ਰਿਹਾ ਤਾਂ ਤੁਸੀਂ ਜ਼ਰੂਰ ਇਸ ਚੀਜ਼ਾਂ ਤੋਂ ਬਚੋ। ਕਿਉਂਕਿ ਮੈਨੂੰ ਲੱਗਦਾ ਹੁਣ ਜਿਹੜੀਆਂ 10 ਟੀਮਾਂ ਬਣਾਈਆਂ ਗਈਆਂ ਗ੍ਰਿਫਤਾਰੀ ਲਈ ਉਹਦੇ ਚ ਕਿਤੇ ਨਾ ਕਿਤੇ ਤਾਰਾਂ ਫੇਰ ਇਸ ਢੰਗ ਨਾਲ ਵਿਦੇਸ਼ੀ ਨੌਜਵਾਨ ਪੀੜ੍ਹੀ ਨਾਲ ਨਾ ਜੋੜ ਦਿੱਤੀਆਂ ਜਾਣ। ਪਰ ਕੁੱਲ ਮਿਲਾ ਕੇ ਜਿਹੜੀ ਇਹ ਗਗਨੇਜਾ ਵਾਲਾ ਜਿਹੜਾ ਲੱਗ ਰਿਹਾ ਸਿਸਟਮ ਉਹਦੇ ਚ ਮੈਨੂੰ ਇਹਨਾਂ ਦੀ ਪਰਸਨਲ ਕੋਈ ਰਾਜਿਸ਼ ਲੱਗ ਰਹੀ ਹੈ। ਅੰਦਰੂਨੀ ਜਿਹੜੀ ਇੱਕ ਸੰਗਠਨ ਦੀ ਹੁੰਦੀ ਹੈ ਨਾ, ਕਿਉਂਕਿ ਇਹ ਪੁਰਾਣਾ ਫੌਜੀ ਬੰਦਾ ਸੀ ਤੇ ਕਾਫੀ ਸਹਿਮ ਸਿੰਘ ਸੰਘ ਦੇ ਉੱਤੇ ਹੋਲਡ ਬਣਾਉਣਾ ਚਾਹੁੰਦਾ ਸੀ ਤੇ ਬਣਾ ਲਿਆ ਸੀ, ਤੇ ਹੋ ਸਕਦਾ ਵੀ ਉਹ ਹੋਲਡ ਤੋਂ ਦੁਖੀ ਹੋਏ ਲੋਕਾਂ ਨੇ ਕੋਈ ਅੰਦਰੂਨੀ ਅਟੈਕ ਹੋਵੇ।
ਤੇ ਕੁਲਦੀਪ ਸਿੰਘ ਔਲਖ ਅੱਗੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜੇ ਆ, ਉਹਨਾਂ ਨੇ ਕਿਹਾ ਸੀ ਕਹਿੰਦੇ ਭਾਜੀ ਕਿਤੇ ਹਮਲਾ ਵੀ ਕਿਸੇ ਆਪ MLA ਔਰ ਲੀਡਰ ਨੇ ਤਾਂ ਨਹੀਂ ਕਰਵਾਇਆ।
ਦੇਖੋ ਜੀ ਆਪ ਦੇ ਤਾਂ ਦੋਸ਼ ਲੱਗੇ ਨਾ ਲੱਗੇ, ਪਰ ਵਿਦੇਸ਼ਾਂ ਚ ਬੈਠਿਆਂ ਦੇ ਜਿਹਦਾ ਜਿਹੜਾ ਹਿੰਟ ਆ ਰਿਹਾ ਉਹ ਮੈਨੂੰ ਵਿਦੇਸ਼ਾਂ ਦੀ ਜਿਹੜੀ ਗੱਲ ਆ ਉਹ ਪਾਕਿਸਤਾਨ ਜਾਂ ਅਮਰੀਕਾ ਦੀ ਨਹੀਂ ਸੁੰਘਾ ਰਹੀ, ਉਹ ਮੈਨੂੰ ਇਹੀ ਜਿਹੜਾ ਦੇ ਨੌਜਵਾਨ ਜਿਹੜੇ ਐਕਟਿਵ ਆ ਉਹਨਾਂ ਦੇ ਉੱਤੇ ਵੀ ਇਹ ਗਾਜ ਡਿੱਗ ਸਕਦੀ ਆ
ਜੀ। ਬਿਲਕੁਲ ਏਦਾਂ ਦੀ ਇੱਕ ਖਬਰ ਜਿਹੜੀ ਆ ਉਹ ਆਈ ਹੈ ਜੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਵੀ, ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧਿਤ 3 ਨੌਜਵਾਨ ਕਾਬੂ ਕੀਤੇ ਗਏ ਆ ਜੀ। ਉਹਨਾਂ ਪਿੰਡਾਂ ਦੇ 3 ਨੌਜਵਾਨ ਯੁਵਕ ਨੇ ਹਨਾ, ਤੇ ਇਹਨਾਂ ਦੇ ਉੱਤੇ ਦੋਸ਼ ਜਿਹੜਾ ਜੀ ਉਹ ਇਹ ਲਾਇਆ ਗਿਆ ਹੈ ਕਿ ਭੋਲੇ ਭਾਲੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੱਕ ਫਿਰਕੇ ਤੇ ਮਨ ਘੜਤ ਕਹਾਣੀਆਂ ਤੇ ਜ਼ੁਲਮ ਦੀਆਂ ਅਫਵਾਹਾਂ ਤਹਿਤ ਅਤਵਾਦੀ ਜਥੇਬੰਦੀਆਂ ਨੂੰ ਸੁਰਜੀਤ ਕਰਨ ਦਾ ਖੁਲਾਸਾ ਕਰਦੇ ਆ। ਸੋ ਮੈਨੂੰ ਲੱਗਦਾ ਕਿ ਕਈ ਵਾਰ ਹੁੰਦਾ ਕਿ ਜਦੋਂ ਛਾਣਬੀਣ ਕੀਤੀ ਜਾਂਦੀ ਆ ਜਾਂ ਇੱਦਾਂ ਹਮਲਾਵਰਾਂ ਨੂੰ ਹਨਾ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਕਈ ਵਾਰ ਇਹੋ ਜਿਹੜੇ ਗਰਮ ਖਿਆਲੀ ਆ ਜੀ ਉਹ ਵੀ ਪਕੜ ਦੇ ਵਿੱਚ ਲਿਆਂਦੇ ਜਾਂਦੇ ਆ
ਜੀ। ਦੇਖੋ ਜੇ ਕੋਈ ਵੀ ਕਿਸੇ ਕਿਸਮ ਦੀ ਸਮਾਜ ਦੇ ਵਿੱਚ ਕੋਈ ਵੀ ਭੜਕਾਹਟ ਫੈਲਾਉਂਦਾ ਤਾਂ ਮੈਂ ਉਹਦੇ ਹੱਕ ਚ ਵੀ ਨਹੀਂ ਹੈਗਾ, ਜਿਹੜੀ ਜਿਹੜੀ ਤੁਸੀਂ ਕਿਸੇ ਵੀ ਬੰਦੇ ਨੂੰ ਭੜਕਾ ਕੇ ਜਾਂ ਕਿਸੇ ਯੂਥ ਦੀਆਂ ਭਾਵਨਾਵਾਂ, ਜਿਹੜਾ ਹਜੇ ਇੱਕ ਨਾ ਜਿਹੜਾ 25 ਸਾਲ ਤੋਂ ਛੋਟਾ ਯੂਥ ਹੁੰਦਾ ਉਹ ਇੱਕ ਕੱਚੀ ਮਿੱਟੀ ਵਰਗਾ ਹੁੰਦਾ, ਉਹਨੂੰ ਜੇ ਜੀ ਮਰਜ਼ੀ ਸ਼ੇਪ ਦੇ ਲਓ, ਉਹ ਸ਼ੇਪ ਡਿਪੈਂਡ ਕਰਦਾ, ਪੇਰੈਂਟਸ ਦੇ ਸਕਦੇ ਆ, ਉਹਦਾ ਆਲਾ ਦੁਆਲਾ ਦੇ ਸਕਦਾ, ਉਹਦੇ ਰਿਸ਼ਤੇ ਨਾਤੇ ਦੇ ਸਕਦੇ, ਉਹਦੇ ਯਾਰ ਦੋਸਤ ਦੇ ਸਕਦੇ ਆ। ਸੋ ਉਹ ਸ਼ੇਪ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਤਾਕਤਾਂ ਆ ਜਾਂਦੀਆਂ ਜਿਹੜੀਆਂ ਉਹ ਉਹਨੂੰ ਗਲਤ ਸ਼ੇਪ ਦੇਣ ਦੀ ਕੋਸ਼ਿਸ਼ ਕਰਦੀਆਂ। ਜੇ ਸਾਡਾ ਜੇ ਅਸੀਂ ਅੱਜ ਦੇਖੀਏ ਵੀ ਦੂਜੇ ਮੁਲਕ ਤਰੱਕੀ ਕਰ ਰਹੇ ਆ, ਜਪਾਨ ਤਰੱਕੀ ਕਰ ਰਿਹਾ, ਜਾਂ ਕੋਈ ਇਹੋ ਜਿਹੇ ਮੁਲਕ ਅਸੀਂ ਰੋਜ਼ ਦੇਖਦੇ ਹਾਂ, ਉਹ ਤਰੱਕੀ ਤਾਂ ਕਰ ਰਹੇ ਆ, ਉਹਨਾਂ ਨੇ ਨਾਰੇ ਮਜ਼ਾਰਿਆਂ ਦੇ ਤੇ ਇਹ ਚੀਜ਼ਾਂ ਦੇ ਰਾਹ ਛੱਡ ਤੇ। ਉਹਨਾਂ ਦਾ ਯੂਥ ਆ ਜਿਹੜਾ ਉਹਨੂੰ ਇਹ ਸਮਝਾਇਆ ਗਿਆ ਵੀ ਤਰੱਕੀ ਕਰਨ ਵਾਸਤੇ ਤੁਹਾਨੂੰ ਕੰਮ ਕਰਨਾ ਪੈਣਾ, ਕੰਮ ਕਿਵੇਂ ਕਰਨਾ ਪੈਣਾ, ਪੜ੍ਹਨਾ ਕਿਵੇਂ ਪੈਣਾ, ਆਪਦੇ ਆਪ ਨੂੰ ਸਕਿੱਲ ਕਿਵੇਂ ਕਰਨਾ। ਇਹ ਵੇਲਾ ਹੁੰਦਾ ਉਸ ਉਮਰ ਦੇ ਵਿੱਚ, ਨਾ ਕਿ ਇਹ ਵੇਲਾ ਹੁੰਦਾ ਵੀ ਭਾਈ ਜਹਾਦ ਕਰੀਏ, ਚਲੋ ਜੀ ਫਲਾਨੇ ਨੇ ਸਾਡੇ ਨਾਲ ਫਲਾਨੇ ਟਾਈਮ ਧੱਕਾ ਕੀਤਾ ਸੀ, ਉਹਦਾ ਅਸੀਂ ਇਹ ਕਰੀਏ, ਅਸੀਂ ਉਹ ਕਰੀਏ। ਮੈਂ ਇੱਥੇ ਇਹ ਨੀ ਕਹਿੰਦਾ ਵੀ ਭਾਈ ਸਾਨੂੰ ਆਪਦੀ ਕੌਮ ਪ੍ਰਤੀ, ਸਮਾਜ ਪ੍ਰਤੀ ਸਾਨੂੰ ਜਾਗਰੂਕ ਨਹੀਂ ਹੋਣਾ ਚਾਹੀਦਾ, ਪਰ ਜਾਗਰੂਕਤਾ ਦੇ ਵਿੱਚ ਸਾਨੂੰ ਇਹ ਚੀਜ਼ ਤਾਂ ਜ਼ਰੂਰ ਦੇਖਣੀ ਪੈਣੀ ਆ ਵੀ ਜੇ ਤੁਸੀਂ ਕੋਈ ਜਥੇਬੰਦੀ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਲਾਮਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਉਹਨਾਂ ਲੋਕਾਂ ਦੇ ਭਵਿੱਖ ਬਾਰੇ ਵੀ ਸੋਚੋ, ਉਹਨਾਂ ਦੇ ਪੇਰੈਂਟਸ ਬਾਰੇ ਵੀ ਸੋਚੋ। ਬਗਾਨਿਆਂ ਦੇ ਪੁੱਤਾਂ ਨੂੰ ਸ਼ਹੀਦ ਕਰਾ ਕੇ ਆਪਦੇ ਮਕਸਦ ਹੱਲ ਕਰਨ ਵਾਲੇ ਜਿਹੜੇ ਲੋਕ ਹੁੰਦੇ ਨਾ, ਉਹ ਵਾਕਈ ਸਮਾਜ ਲਈ ਖਤਰਨਾਕ ਹੁੰਦੇ ਆ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਜਲਦੀ ਜਲਦੀ ਅਗਲੀਆਂ ਖਬਰਾਂ ਵੱਲ ਚੱਲਦੇ ਆ ਜੀ। ਤੇ ਲੋਕ ਸਭਾ ਦੇ ਵਿੱਚ ਕੱਲ GST ਬਿੱਲ ਵੀ ਜੀ ਪਾਸ ਹੋ ਗਿਆ, ਤੇ ਮੋਦੀ ਸਾਹਿਬ ਨੇ ਕਿਹਾ ਕਿ ਹੁਣ ਟੈਕਸ ਅੱਤਵਾਦ ਦਾ ਦੌਰ ਜਿਹੜਾ ਜੀ ਉਹ ਆਪਾਂ ਖਤਮ ਕਰ ਦਿੱਤਾ।
ਦੇਖੋ ਇਹ ਤਾਂ ਖਤਮ ਹੋਣ ਦਾ ਤਾਂ ਪਤਾ ਲੱਗੂਗਾ ਬਾਅਦ ਚ, ਪਰ ਪਿਛਲੇ 10 ਸਾਲਾਂ ਤੋਂ ਲਟਕਦੀ ਆ ਰਹੀ ਇੱਕ ਜਿਹੜੀ ਸੋਚ ਸੀ ਉਹ ਹੋਈ ਆ ਕਲੀਅਰ, ਤੇ ਉਹਨੂੰ ਉਹਦੇ ਵਿੱਚ ਜਿਹੜੀ ਆਸਟ੍ਰੇਲੀਆ ਦੀ ਵੱਡੀ ਭੂਮਿਕਾ ਰਹੀ ਆ, ਇੱਥੇ ਸਾਰੇ ਵਿੱਤ ਮੰਤਰੀ ਵਾਰੀ ਵਾਰੀ ਸਿਰ ਆ ਕੇ ਦੇਖ ਕੇ ਗਏ ਆ, ਸਾਰੇ ਸਿਸਟਮ ਨੂੰ ਸਮਝ ਕੇ ਗਏ ਆ। ਸੋ ਹੁਣ ਦੇਖਦੇ ਆ ਵੀ ਜ਼ਮੀਨੀ ਪੱਧਰ ਦੇ ਉੱਤੇ ਕਿੰਨਾ ਕੁ ਲਾਗੂ ਹੁੰਦਾ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਆ ਜਾਂਦੀ ਹੈ ਵੀ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਕੈਸ਼ ਦਾ ਵਰਤਾਰਾ ਮਾਰਕੀਟ ਦੇ ਵਿੱਚ ਹੁੰਦਾ, ਬਿਨਾਂ ਬਿੱਲ ਦੇ ਉੱਤੋਂ ਚੀਜ਼ਾਂ ਦਿੱਤੀਆਂ ਜਾਂਦੀਆਂ ਜਾਂ ਬਿਲਿੰਗ ਆ ਜਿਹੜੀ ਫਰਜ਼ੀ ਕੀਤੀ ਜਾਂਦੀ ਆ, ਉੱਥੇ ਤੁਸੀਂ GST ਨੂੰ ਕਿਹੜੇ ਪੈਮਾਨੇ ਦੇ ਉੱਤੇ ਲਾਓਗੇ। GST ਬਿੱਲ ਜ਼ਰੂਰ ਆ ਗਿਆ, ਕਾਨੂੰਨ ਜ਼ਰੂਰ ਤਕਰੀਬਨ ਪਾਸ ਹੋ ਗਿਆ, ਦੋਨਾਂ ਉਸ ਚ ਪਾਸ ਹੋ ਗਿਆ, ਹੁਣ ਸਟੇਟ ਦੀਆਂ ਜਿਹੜੀਆਂ ਵਿਧਾਨ ਸਭਾ ਤੋਂ ਮਨਜ਼ੂਰੀ ਲੈਣੀ ਰਹੇਗੀ, ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਵੀ ਉਹਨੂੰ ਲਾਗੂ ਕਿਹੜੇ ਢੰਗ ਨਾਲ ਕੀਤਾ ਜਾਏਗਾ। ਕਿਉਂਕਿ ਮੈਨੂੰ ਤਾਂ ਪਤਾ ਵੀ ਅਸੀਂ ਵੀ ਇੱਕ ਵਾਰੀ ਫਲੋਰ ਮਿਲ ਚਲਾਈ ਸੀ ਤੇ ਉਹਦੇ ਚ ਜਿਹੜੇ ਅਸਲੀ ਬਿਲਿੰਗ ਸੀ ਉਹ ਅਸਲੀ ਬਿਲਿੰਗ ਦਾ ਜਿਹੜਾ ਉਹ ਲੋਡ ਨਹੀਂ ਪੈਂਦੀ ਸੀ ਕਰਨ ਦੀ, ਤਾਂ ਉਹ ਬਾਅਦ ਚ ਬੈਠ ਕੇ ਰਾਤ ਨੂੰ ਉਂਝੀ ਫਰਜ਼ੀ ਜਿਹੜੇ ਉਹ ਜਿੰਨੇ ਦੀ ਵਿਕਿਆ ਹੁੰਦਾ ਸੀ ਉਹਨਾਂ ਦੀ ਫਰਜ਼ੀ ਬਿਲਿੰਗ ਬਣਾ ਦਿੱਤੀ ਜਾਂਦੀ ਸੀ, ਇਹ ਜਿਹਾ ਕੁਛ ਮੈਂ ਆਪਦੇ ਹੱਥੀਂ ਹੁੰਦਾ ਦੇਖਿਆ। ਸੋ ਗੱਲ ਤਾਂ ਉੱਥੇ ਉਸ ਪੱਧਰ ਦੇ ਉੱਤੇ ਆ ਜਾਂਦੀ ਵੀ ਉਸ ਪੱਧਰ ਦੇ ਉੱਤੇ ਕਿਵੇਂ ਲਾਗੂ ਹੋਊਗੀ।
ਜੀ ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਇਹ ਖਬਰ ਵੀ ਆਪਾਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ। ਜਿਉਂਦੇ ਜੀ ਦੰਦ ਕਥਾ ਬਣ ਚੁੱਕੀ ਰੋਮ ਚਾਨੂ ਸ਼ਰਮੀਲਾ ਜਿਹੜੀ ਹੈ ਜੀ, ਉਹਨੇ ਅੱਜ 16 ਸਾਲ ਬਾਅਦ ਆਪਣੀ ਜਿਹੜੀ ਹੜਤਾਲ ਆ ਉਹ ਖਤਮ ਕਰਨੀ ਆ, ਤੇ ਉਹਨੇ 16 ਸਾਲਾਂ ਤੋਂ ਖਾਣਾ ਪੀਣਾ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਜੀ ਛੱਡਿਆ ਹੋਇਆ, ਮਨ ਵਰਤ ਤੇ ਉਹ ਬੈਠੀ ਹੋਈ ਆ। ਸੋ ਅਫਸਪਾ ਯਾਨੀ ਆਰਮਡ ਫੋਰਸ ਸਪੈਸ਼ਲ ਪਾਵਰ ਹਟਾਉਣ ਦੀ ਮੰਗ ਨੂੰ ਲੈ ਕੇ ਉਹ ਇਸ ਵਰਤ ਤੇ ਬੈਠੀ ਹੋਈ ਸੀਗੀ, ਤੇ ਹੁਣ ਅੱਜ ਉਹ ਆਪਣਾ ਇਹ ਵਰਤ ਜਿਹੜਾ ਆ ਜੀ ਉਹ ਤੋੜੇਗੀ। ਇਹਦੇ ਬਾਰੇ ਕਾਫੀ ਅੰਦਾਜ਼ੇ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਲਗਾਏ ਜਾ ਰਹੇ ਆ।
ਬਿਲਕੁਲ ਜੀ, ਸ਼ਰਮੀਲਾ ਦਾ ਨਾਂ ਜਦੋਂ ਆਉਂਦਾ ਖਾਸ ਤੌਰ ਤੇ ਲੋਕ ਇਰੋਮ ਦੇ ਨਾਂ ਤੋਂ ਜਾਣਦੇ ਆ ਜੀ। ਪਿਛਲੇ ਤਕਰੀਬਨ 16 ਸਾਲਾਂ ਤੋਂ ਉਹਨੇ ਬਿਨਾਂ ਕੁਛ ਖਾਧੇ ਪੀਤੇ ਨੱਕ ਰਾਹੀਂ ਉਹਨੂੰ ਫੂਡ ਦਿੱਤਾ ਜਾ ਰਿਹਾ, ਤੇ ਉਹ ਹਾਸਪਿਟਲ ਦੇ ਵਿੱਚ ਜੇਲ ਵਾਂਗੂ ਕੈਦ ਰੱਖਿਆ ਹੋਇਆ ਉਹਨੂੰ, ਤੇ ਹਰ 15 ਦਿਨਾਂ ਤੋਂ ਉਹਦੀ ਹਾਜ਼ਰੀ ਲੱਗਦੀ ਆ ਅਦਾਲਤ ਚ, ਤੇ ਉਹਨੂੰ ਪੁੱਛਿਆ ਜਾਂਦਾ ਵੀ ਤੂੰ ਆਪਦਾ ਇਹ ਜਿਹੜਾ ਭੁੱਖ ਹੜਤਾਲ ਤੋੜ ਦੇ, ਪਰ ਉਹ ਨਹੀਂ ਤੋੜਦੀ, ਤੇ ਇਸ ਕਰਕੇ ਉਹਨੂੰ ਆਇਰਨ ਲੇਡੀ ਦਾ ਜਿਹੜਾ ਦਰਜਾ ਇੰਫਾਲ ਦੇ ਵਿੱਚ ਮਣੀਪੁਰ ਦੇ ਵਿੱਚ ਦਿੱਤਾ ਜਾਂਦਾ। ਪਰ ਜਿਹੜੀ ਆਰਮਡ ਫੋਰਸ ਸਪੈਸ਼ਲ ਪਾਵਰ ਦੀ ਗੱਲ ਆਉਂਦੀ ਹੈ ਉਹ ਇਕੱਲੇ ਮਣੀਪੁਰ ਦੇ ਵਿੱਚ ਨਹੀਂ ਹੈ ਜੀ, ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਲਾਗੂ ਆ, ਉਹ ਪੰਜਾਬ ਦੇ ਵਿੱਚ ਵੀ ਟਾਟਾ ਤੇ ਮਹਾਰਾਸ਼ਟਰ ਚ ਵੀ ਇਹ ਚੀਜ਼ਾਂ ਲਾਗੂ ਹੋਈਆਂ ਸਨ ਜਦੋਂ ਬੇੜਾ ਹੁੰਦਾ। ਜਦੋਂ ਕਈ ਵਾਰੀ ਕੀ ਹੁੰਦਾ ਨਾ ਬੇੜਾ ਹੱਥੋਂ ਨਿਕਲ ਜਾਂਦਾ ਤੇ ਇਹ ਜੇ ਕਾਨੂੰਨ ਆਉਂਦੇ ਆ, ਤੇ ਕਾਨੂੰਨ ਜ਼ਰੂਰੀ ਵੀ ਹੁੰਦੇ ਆ। ਮੈਂ ਇਸ ਕਾਨੂੰਨ ਦੇ ਜੇ ਹੱਕ ਚ ਨਹੀਂ ਤਾਂ ਮੈਂ ਇਸ ਦੇ ਵਿਰੋਧ ਚ ਵੀ ਨਹੀਂ ਹਾਂ। ਤੁਸੀਂ ਹੁਣ ਦੇਖੋ ਵੀ ਇੱਕ ਪੁਲਿਸ ਵਾਲੇ ਆ ਤੇ ਉਹ ਪੁਲਿਸ ਵਾਲਿਆਂ ਨੂੰ ਕਿਸੇ ਮੁਹਾਜ ਤੇ ਭੇਜਿਆ ਜਾਂਦਾ, ਉਸ ਮੁਹਾਜ ਦੇ ਉੱਤੇ ਲੜਨ ਲਈ ਭੇਜਿਆ ਜਾਂਦਾ, ਉਹਨੂੰ ਜਿੱਤਣ ਲਈ ਭੇਜਿਆ ਜਾਂਦਾ, ਤੇ ਪਰ ਉਹਨਾਂ ਨੂੰ ਜਿਹੜੀ ਇਹ ਇਜਾਜ਼ਤ ਨਹੀਂ ਵੀ ਉਹ ਗੋਲੀ ਚਲਾ ਨਹੀਂ ਸਕਦੇ, ਉਹਨਾਂ ਨੂੰ DC ਤੋਂ ਰਿਟਰਨ ਦੇ ਵਿੱਚ ਲੈਣਾ ਪੈਣਾ ਗੋਲੀ ਚਲਾਉਣ ਤੋਂ ਪਹਿਲਾਂ। ਤੇ ਮੌਕੇ ਦੇ ਉੱਤੇ DC, ਹੁਣ ਦੱਸੋ ਤੁਸੀਂ ਇੱਕ ਪਾਸੇ ਸਾਹਮਣੇ ਗੋਲੀਆਂ ਚਲਾ ਰਹੇ ਆ ਬੰਦੇ, ਤੇ ਮੌਕੇ ਤੇ ਤੁਹਾਨੂੰ DC ਨਾ ਮਿਲੇ ਜਾਂ DC ਦੀ ਕਾਲ ਨਾ ਲੱਗੇ ਜਾਂ DC ਤੋਂ ਕੋਈ ਫਰਲਾ ਨਾ ਮਿਲੇ ਰਿਟਰਨ ਦੇ ਵਿੱਚ, ਤਾਂ ਤੁਸੀਂ ਕੀ ਕਰੋਗੇ? ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਇਹੋ ਜਿਹੇ ਕਾਨੂੰਨ ਆਏ ਸੀ, ਟਾਡਾ ਆਈ ਸੀ, ਚਾਹੇ ਇਹ ਆਇਆ ਸੀ ਕਾਨੂੰਨ, ਜਿਹਨੂੰ ਐਫਸਪਾ ਕਹਿੰਦੇ ਆ, ਤਾਂ ਉਹਨੂੰ ਉਹ ਇਹ ਕਾਨੂੰਨਾਂ ਦਾ ਦੁਰਵਰਤੋਂ ਜ਼ਰੂਰ ਕੀਤੀ ਲੋਕਾਂ ਨੇ, ਪਰ ਜਿਹੜੀ ਇਹ ਜੇ ਇਹ ਕਾਨੂੰਨ ਨਾ ਆਉਂਦੇ ਤੇ ਕਾਬੂ ਵੀ ਨਹੀਂ ਹੁੰਦੇ ਸੀਗੇ ਫਿਰ, ਜਿਹੜੀਆਂ ਜਿਹੜੇ ਗਲਤ ਅਨਸਰ ਰਲ ਗਏ ਸੀ ਵਿੱਚ, ਹੋ ਸਕਦੇ ਆ ਕੁਝ ਇੱਕ ਮੁਹਿੰਮਾਂ ਸਹੀ ਸਨ ਪਰ ਉਹ ਮੁਹਿੰਮਾਂ ਦੇ ਵਿੱਚ ਗਲਤ ਅਨਸਰ ਵੀ ਬਹੁਤ ਸਾਰੇ ਆ ਗਏ ਸੀ ਨਾ, ਤਾਂ ਉਹ ਗਲਤ ਅਨਸਰਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ, ਤੇ ਇਸ ਦੇ ਜਿਹੜੀ ਵਿਰੋਧਤਾ ਦੇ ਵਿੱਚ ਉਹ ਬੈਠੀ ਸੀਗੀ ਤੇ ਉਹਨੇ ਕੋਸ਼ਿਸ਼ ਕੀਤੀ ਵੀ ਇਹਨੂੰ ਮੈਂ ਹਟਾ ਲਾਂ, ਪਰ ਉਹ ਤਾਂ ਨਹੀਂ ਹਟੀ। ਤੇ ਹੁਣ ਇਹਨੇ ਪਿਛਲੇ ਮਹੀਨੇ ਥੋੜੀ ਜਿਹੀ ਆਪਦਾ ਇੱਕ ਜਿਹੜਾ ਅਗਲਾ ਪਲਾਨ ਦੱਸਿਆ ਸੀ, ਉਹ ਕਹਿੰਦੀ ਵੀ ਮੈਂ ਇਸ ਜੇਲ੍ਹ ਚੋਂ ਹੁਣ ਨਿਕਲ ਕੇ ਤੇ ਮੈਂ ਚਾਹੁੰਦੀ ਹਾਂ ਵੀ ਮੈਂ ਸਿਆਸਤ ਦੇ ਵਿੱਚ ਕੁੱਦਾਂ ਤੇ ਚੋਣ ਲੜਾਂ, ਤੇ ਚੋਣ ਲੜ ਕੇ ਤੇ ਫਿਰ ਮੈਂ ਜਿਹੜੀ ਮੁਲਕ ਦੇ ਵਿੱਚ ਕਾਨੂੰਨ ਜਿਹੜੇ ਬਦਲਣ ਦੇ ਵਿੱਚ ਅਹਿਮ ਭੂਮਿਕਾ ਨਾ ਆਵਾਂ। ਸੋ ਹੁਣ ਇਹ ਜਿਹੜਾ ਅਸਲੀ ਰਾਹ ਜਿਹੜਾ ਅਸੀਂ ਅਕਸਰ ਲੋਕਾਂ ਨੂੰ ਦੱਸਦੇ ਹਾਂ ਵੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਮੇਜ਼ ਤੇ ਬੈਠ ਕੇ ਜਾਂ ਕਾਨੂੰਨ ਬਣਾ ਕੇ ਹੋਣੀਆਂ, ਸਾਨੂੰ ਬਹੁਤ ਸਾਰੇ ਲੋਕ ਕਹਿੰਦੇ ਵੀ ਫਲਾਨਾ ਕੰਮ ਐਂ ਨਹੀਂ ਕਰਦੇ, ਤੇ ਨੁਕਤਾ ਚਣੀਆਂ ਅਸੀਂ ਬਹੁਤ ਦੇਖਦੇ ਸੁਣਦੇ ਹਾਂ ਜਾਂ ਕਰਦੇ ਹਾਂ, ਪਰ ਨੁਕਤਾ ਚਣੀਆਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਵੀ ਕੀ ਅਸੀਂ ਉਹਦਾ ਜਿਹੜਾ ਰਾਹ ਜਿਹੜਾ ਅਸਲੀ ਰਾਹ ਕੀ ਅਸੀਂ ਉਹ ਚੁਣ ਕੇ ਦੇਖਿਆ, ਕੀ ਅਸੀਂ ਉਹਦੇ ਤੇ ਕੋਸ਼ਿਸ਼ ਕਰਕੇ ਦੇਖੀਏ। ਜੇ ਉਹ ਅਸਲੀ ਰਾਹ ਖੜ ਗਿਆ ਤੇ ਉਦੋਂ ਬਾਅਦ ਬਹਿ ਜਾਓ ਭੁੱਖ ਹੜਤਾਲਾਂ ਦੇ। ਸੋ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ 16 ਸਾਲਾਂ ਬਾਅਦ ਇਹ ਜਿਹੜੀ ਕਾਫੀ ਬੇੜਾ ਗਵਾਉਣ ਤੋਂ ਬਾਅਦ ਰੋਮ ਨੂੰ ਜਿਹੜੀ ਇਹ ਚੀਜ਼ ਦਿਮਾਗ ਚ ਆਈ ਆ ਵੀ ਜਿਹੜਾ ਮੇਰੇ ਇੱਥੇ ਭੁੱਖੀ ਧਾਈ ਪਈ ਨਾਲ ਕਾਨੂੰਨ ਨਹੀਂ ਬਦਲਣ ਵਾਲੇ, ਜੇ ਕਾਨੂੰਨ ਬਦਲਨੇ ਆ ਜਾਂ ਤੁਸੀਂ ਮੰਨ ਲਓ ਕੋਈ ਵੀ ਕੰਮ ਕਰਨਾ, ਘਰ ਪਾਉਣਾ ਤੇ ਘਰ ਤਾਂ ਹੀ ਪਊਗਾ ਨਾ ਜੇ ਨਿਉਂ ਪੱਟਾਂਗੇ, ਲਿਆ ਕੇ ਇੱਟਾਂ ਵਗੈਰਾ ਲਿਆਵਾਂਗੇ, ਛੱਤ ਪਾਵਾਂਗੇ, ਲੱਕੜ ਤਿੰਬੜ ਦੁਨੀਆਂ ਦਾ ਸਾਰਾ ਇਕੱਠਾ ਕਰਕੇ ਤੇ ਉਹਨੂੰ ਬਣਾਵਾਂਗੇ। ਜੇ ਤੁਸੀਂ ਆਖੋ ਵੀ ਘਰ ਭੁੱਖ ਹੜਤਾਲ ਕਰਕੇ ਬਣ ਜੂਗਾ, ਉਹ ਥੋੜਾ ਬਣ ਜੂਗਾ। ਸੋ ਇਸ ਕਰਕੇ ਮੈਂ ਇਸ ਚੀਜ਼ ਦੇ ਸ਼ੁਰੂ ਤੋਂ ਹੀ ਮੇਰੇ ਸਹਿਮਤੀ ਨਹੀਂ ਰਹੀ ਆ ਵੀ ਜੋ ਵੀ ਬੰਦਾ ਇਸ ਢੰਗ ਨਾਲ ਰੋਸ ਮੁਜ਼ਾਹਰੇ ਕਰਕੇ ਤੇ ਉਹ ਕਰਨ ਦੀ ਕੋਸ਼ਿਸ਼ ਕਰਦਾ ਉਦੋਂ ਬਿਹਤਰ ਆ ਤਾਂ ਜ਼ਿਆਦਾ ਕੰਮ ਕਰ ਲੈਣਾ ਚਾਹੀਦਾ ਕੰਮ ਕਰਕੇ ਉਹਨਾਂ ਨੂੰ। ਜੇ ਮੰਨ ਲਓ ਕੋਈ ਕਾਨੂੰਨ ਪਾਸ ਨਹੀਂ ਹੋ ਰਿਹਾ ਤਾਂ ਤੁਸੀਂ ਉਹਦੇ ਹੋਰ ਪਹਿਲੂ ਬਹੁਤ ਹੈਗੇ, ਉਹ ਪਹਿਲੂ ਚੱਕਣੇ ਚਾਹੀਦੇ ਆ, ਕਾਨੂੰਨ ਨਾਲ ਲੜਾਈ ਲੜਨੀ ਚਾਹੀਦੀ ਆ, ਲੋਕਾਂ ਦਾ ਸਮਰਥਨ ਲੈ ਕੇ ਲੋਕਾਂ ਨੂੰ ਦੱਸਣਾ ਚਾਹੀਦਾ। ਪਰ ਇਹ ਥੋੜਾ ਹੈਗਾ ਵੀ ਹਸਪੀਟਲ ਚ ਪਏ ਹੋ ਜੀ ਤੇ ਉੱਥੇ ਇੱਕ ਪਾਈਪ ਰਾਹੀਂ ਤੁਹਾਨੂੰ ਖਵਾਇਆ ਜਾ ਰਿਹਾ, ਭਾਵੇਂ ਆਇਰਨ ਲੇਡੀ ਆ ਉਹਨੇ ਆਪਦੀ ਜਿਹੜੀ ਨਿਸ਼ਠਾ ਦੱਸੀ ਆ ਜਾਂ ਆਪਦਾ ਜਿਹੜਾ ਬਿੱਲ ਪਾਵਰ ਦਿਖਾਈ ਆ ਬਹੁਤ ਸਟਰੋਂਗ ਆ, ਪਰ ਉਹ ਸਹੀ ਰਾਹ ਨਹੀਂ ਸੀਗਾ ਤੇ ਹੁਣ ਉਮੀਦ ਆ ਉਹ ਸਹੀ ਰਾਹ ਦੇ ਆ ਰਹੇ ਆ ਜੀ।
ਜੀ ਤੇ ਬਰਾੜ ਸਾਹਿਬ, ਖਬਰਾਂ ਦੇ ਵਿੱਚ ਸਿਲਸਿਲੇ ਚ ਸਮਾਂ ਤਾਂ ਉਹਨਾਂ ਨਹੀਂ ਬਚਿਆ, ਪਰ ਆਪਾਂ ਜਾਣ ਤੋਂ ਪਹਿਲਾਂ ਇੱਕ ਤਾਂ ਰਿਓ ਓਲੰਪਿਕਸ ਜਿਹੜੀਆਂ ਜੀ ਉਹਨਾਂ ਦੇ ਉੱਤੇ ਸਰਸਰੀ ਜੀ ਨਜ਼ਰ ਮਾਰਾਂਗੇ, ਤੇ ਇੱਕ ਸਾਡੇ ਕੋਲ ਗਿੱਲ ਸਾਹਿਬ ਦਾ ਵੀ ਜਿਹੜਾ ਸੁਨੇਹਾ ਉਹ ਪਹੁੰਚਿਆ ਉਹ ਮੈਂ ਜ਼ਰੂਰ ਲੈ ਲਵਾਂ। ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਜਗਤਾਰ ਗਿੱਲ ਢੁੱਡੀ ਕੇ ਵਾਲੇ ਜੀ, ਕਹਿੰਦੇ ਕੱਲ ਇੱਕ ਆਪ ਦੀ ਉਮੀਦਵਾਰ ਲਿਸਟ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀ ਹੈ ਜਿਹਦੇ ਚ ਮੋਗਾ ਤੋਂ ਸੁਖਜਿੰਦਰ ਸਿੰਘ ਲੋਪੋ ਤੇ ਬਾਘਾ ਪੁਰਾਣਾ ਤੋਂ ਜਗਦੀਪ ਬਰਾੜ ਨੂੰ ਦਿਖਾਇਆ ਗਿਆ, ਕਹਿੰਦੇ ਇਹਦੇ ਚ ਕਿੰਨੀ ਕੁ ਸੱਚਾਈ ਆ?
ਨਹੀਂ, ਇਹ ਬਹੁਤ ਪੁਰਾਣੀ ਹੈ ਜੀ ਲਿਸਟ, ਜਿਹੜੇ ਨੌਜਵਾਨ ਆਪ ਲਈ ਕੰਮ ਕਰ ਰਹੇ ਉਹਨਾਂ ਨੂੰ ਸਬਜ਼ ਬਾਗ ਦਿਖਾ ਕੇ ਤੇ ਉਹਨਾਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਆ। ਜੇ ਹੁਣ ਕੋਈ ਵੀ ਇਹ ਨਵੇਂ ਮੁੰਡਿਆਂ ਜਿਨ੍ਹਾਂ ਦਾ ਤੁਸੀਂ ਨਾਂ ਲਿਆ, ਇਹ ਮੈਂ ਤਾਂ ਨਹੀਂ ਸੋਚਦਾ ਵੀ MLA ਦੀ ਸੀਟ ਲੜਨ ਦੇ ਕਾਬਲ ਹੈਗੇ ਜਾਂ ਉਹਨਾਂ ਨੂੰ ਉਹ ਇੱਕ ਚੰਗੇ ਵਰਕਰ ਹੈ ਅਜੇ, ਜੇ ਉਹਨਾਂ ਨੂੰ ਬਹੁਤ ਕੁਝ ਸਿੱਖਣਾ ਪੈਣਾ ਤੇ ਫਿਰ ਉਦੋਂ ਬਾਅਦ ਉਹ ਇਸ ਚੀਜ਼ ਲੜ ਸਕਦੇ ਇਲੈਕਸ਼ਨ। ਪਰ ਇਹ ਬਹੁਤ ਪੁਰਾਣੀ ਲਿਸਟ ਆ ਤੇ ਬਹੁਤ ਪਹਿਲਾਂ ਤੋਂ ਫਲੋਟ ਹੋ ਰਹੀ ਆ
ਜੀ। ਸੋ ਅੱਗੇ ਜਿਹੜੀ ਆਖਰੀ ਜਿਹੜੀ ਖਬਰ ਹੈ ਜੀ ਉਹ ਖੇਡਾਂ ਦੇ ਖੇਤਰ ਤੋਂ ਹੀ ਲੈਣੇ ਆ। ਸੋ ਓਲੰਪਿਕਸ ਦੇ ਵਿੱਚ ਭਾਰਤ ਨੂੰ ਥੋੜੇ ਜਿਹੇ ਝਟਕੇ ਜਿਹੜੇ ਆ ਜੀ ਉਹ ਫੇਰ ਇੱਕ ਵਾਰੀ ਲੱਗੇ ਆ। ਸੋ ਬਿੰਦਰਾ ਜਿਹੜੇ ਅਭਿਨਵ ਬਿੰਦਰਾ ਉਹ ਵੀ ਖੁੰਝ ਗਏ ਆ, ਤੇ ਹਾਕੀ ਜਿਹੜੀ ਆ ਉਹ ਵੀ ਆਖਰੀ ਪਲਾਂ ਦੇ ਵਿੱਚ ਜਰਮਨੀ ਤੋਂ ਹਾਰ ਗਈ ਆ। ਤੇ ਜਦਕੇ ਦੂਜੇ ਪਾਸੇ ਜੀ ਜੀ ਜੀ
ਅਮਰਦੀਪ, ਜਿਹੜਾ ਮੈਂ ਛੇਤੀ ਦਿਨ ਇਹੀ ਕਹਿਣਾ ਚਾਹੂੰਗਾ ਵੀ ਅਭਿਨਵ ਬਿੰਦਰਾ ਜਿਹੜਾ ਉਹ 0.1 ਦੇ ਕਾਰਨ ਉਹਦਾ ਜਿਹੜਾ ਕਾਂਸੇ ਦਾ ਤਗਮਾ ਜਿਹੜਾ ਖੁੱਸ ਗਿਆ ਤੇ ਕਾਫੀ ਔਖਾ ਹੁੰਦਾ ਜਦੋਂ ਇੱਕ ਪਰ ਪਹਿਲਾਂ ਓਲੰਪਿਕ ਗੋਲਡ ਮੈਡਲ ਜੇਤੂ ਆ ਜੀ ਤੇ ਉਹਨਾਂ ਨੂੰ ਜਿਹੜੀ ਐਤਕੀ ਉਹ ਆਦੇ ਜੀ ਮੇਰੀ ਵਧਾਈਗੀ ਚੰਗੀ ਹੁੰਦੀ ਕਿਉਂਕਿ ਉਹਨਾਂ ਦਾ ਆਖਰੀ ਓਲੰਪਿਕ ਸੀ ਜੇ ਉਹਨਾਂ ਨੂੰ ਇਹ ਮਿਲ ਜਾਂਦਾ, ਪਰ ਇਹ ਨਹੀਂ ਮਿਲਿਆ। ਤੇ ਵਿੱਚ ਕੱਲ ਬੜੀ ਅਫਵਾਹਾਂ ਉੱਡੀਆਂ, ਲੋਕਾਂ ਨੇ ਪੋਸਟਰ ਪਾ ਤੇ ਗੋਲਡ ਮੈਡਲ ਉਹਦੇ ਗਲ ਚ ਪਾ ਕੇ ਵੀ ਫੋਟੋਆਂ ਫੋਟੋਸ਼ਾਪ ਕਰਕੇ ਚਲਾਤੀਆਂ ਵੀ ਦੀਪਾ ਗੋਲਡ ਮੈਡਲ ਜਿੱਤ ਗਈ। ਮੈਨੂੰ ਬੜਾ ਦੁੱਖ ਹੋਇਆ ਜਦੋਂ ਸਾਡੇ ਬਹੁਤ ਵੱਡੇ ਵੱਡੇ ਜਿਹੜੇ VIP ਕੀ ਸੈਲੀਬ੍ਰਿਟੀ ਲੋਕ ਜਿਹੜੇ ਮੇਰੇ ਨਾਲ ਕਈ ਗਰੁੱਪਾਂ ਦੇ ਵਿੱਚ ਆ ਤੇ ਉਹ ਸੈਲੀਬ੍ਰਿਟੀ ਵੀ ਇਹੋ ਜਿਹੀਆਂ ਅਫਵਾਹਾਂ ਨੂੰ ਅੱਗੇ ਫੈਲਾਉਂਦੇ ਰਹੇ ਤਾਂ ਮੈਨੂੰ ਅਖੀਰ ਲਿਖਣਾ ਪਿਆ। ਹਾਲਾਂਕਿ ਬਹੁਤ ਵੱਡੇ ਕੱਦ ਕਾਠ ਸੀ, ਮੈਂ ਉਹਨਾਂ ਨੇ ਨਹੀਂ ਕਹਿ ਸਕਦਾ ਸੀ, ਪਰ ਮੈਨੂੰ ਲਿਖਣਾ ਪਿਆ ਵੀ ਭਾਈ ਮਾੜਾ ਜਿਹਾ ਤੱਥ ਪੜਤਾਲ ਲਓ, ਇਹ ਖਬਰ ਗਲਤ ਆ ਵੀ ਦੀਪਾ ਕੱਲ ਅਖੀਰੀ 8 ਚ
ਪਹੁੰਚੀ।
ਹਾਂਜੀ, ਉਹਦਾ ਨੰਬਰ ਵੀ 8ਵਾਂ ਤੇ ਹਜੇ 14 ਤਰੀਕ ਨੂੰ ਉਹਦਾ ਜਿਹੜਾ ਫਾਈਨਲ ਹੋਣਾ, ਪਰ ਇਹ ਲੋਕਾਂ ਨੇ ਐਵੇਂ ਜਿਤਾਤਾ, ਪਰ ਫਿਰ ਵੀ ਉਹਦੀ ਜਿਹੜੀ ਪ੍ਰਾਪਤੀ ਹੈ ਜੀ ਉਹ ਫਾਈਨਲ ਦੇ ਵਿੱਚ ਕੁਆਲੀਫਾਈ ਕੀਤੀ ਆ। ਤੇ ਦੂਜੇ ਪਾਸੇ ਜਿਹੜੇ ਜਿੰਨੇ ਕੁ ਪਲੇਅਰ ਸੀ ਜਿਨ੍ਹਾਂ ਤੋਂ ਸਾਨੂੰ ਆਸਾਂ ਸੀ ਚਾਹੇ ਤੈਰਾਕ ਸੀ ਜਾਂ ਕੁਛ ਵੀ ਸੀ, ਉਹ ਇੱਕ ਇੱਕ ਕਰਕੇ ਜਿਹੜੀ ਵਾਪਸੀ ਦੀ ਟਿਕਟ ਆ ਰਿਆ ਤੋਂ ਲੈ ਰਹੇ ਆ ਜੀ ਰਿਓ ਤੋਂ ਤੇ ਉਮੀਦ ਜਿਹੜੀਆਂ 5 ਜਾਂ 6 ਜਿਹੜੇ ਤਗਮਿਆਂ ਦੀ ਕੀਤੀ ਜਾਂਦੀ ਸੀ ਹੁਣ ਉਹਨਾਂ ਦੇ ਦੇਖਦੇ ਆ ਵੀ ਉਦੋਂ ਵਧਣ ਦੀ ਤਾਂ ਆਸ ਨੀ ਕਿਉਂਕਿ ਹੁਣ ਜੇ ਉਹ ਖੇਡਾਂ ਜਿਹੜੀਆਂ ਕੁਝ ਇੱਕ ਅਜੇ ਦੌਰ ਦੇ ਵਿਚ ਨੇ ਤੇ ਨਿਸ਼ਾਨੇਬਾਜ਼ਾਂ ਤੋਂ ਕਾਫੀ ਆਸਾ ਸੀ ਚਾਹੇ ਗਗਨ ਨਾਰੰਗ ਸੀ ਚਾਹੇ ਮਾਨਵਜੀਤ ਸਿੱਧੂ ਸੀ ਪਰ ਸਾਰਿਆਂ ਨੇ ਇੱਕ ਵਾਰੀ ਨਿਰਾਸ਼ ਹੀ ਕੀਤਾ ਜੀ
ਜੀ ਤੇ ਉਧਰ ਆਸਟ੍ਰੇਲੀਆ ਦੇ ਵਿਚ ਰਗਬੀ ਦੇ ਵਿਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ ਜੀ ਤੇ ਇਹ ਇੱਕ ਸ਼ਾਨਦਾਰ ਜਿੱਤ ਗੋਲਡ ਮੈਡਲ ਜਿਹੜਾ ਆ ਇਹਦੇ ਵਿਚ ਜਿੱਤਿਆ ਗਿਆ ਸੋ ਖੁਸ਼ੀ ਦੀ ਗੱਲ ਆਸਟ੍ਰੇਲੀਆ ਦੇ ਲਈ ਤੇ ਸਾਡੇ ਲਈ ਤਾਂ ਜੀ ਦੇਖੋ ਦੋਵੇਂ ਮੁਲਕ ਜਿਹੜੇ ਆ ਜੀ ਜਦੋਂ ਕੁਛ ਜਿੱਤਦੇ ਆ ਖੁਸ਼ੀ ਹੁੰਦੀ ਆ
ਇੱਕ ਗੱਲ ਕਹਿਣਾ ਉਹਨਾਂ ਕਈ ਵਾਰੀ ਗੋਰੇ ਮੈਨੂੰ ਕਹਿ ਦਿੰਦੇ ਆ ਵੀ ਕ੍ਰਿਕਟ ਦੀ ਗੱਲ ਛਿੜਦੀ ਆ ਤਾਂ ਮੈਂ ਕਹਿ ਦਿੰਦਾ ਮੈਂ ਕਦੇ ਨਹੀਂ ਹਾਰਦਾ ਉਹ ਕਹਿੰਦੇ ਕਿਉਂ ਮੈਂ ਕਿਹਾ ਜਦੋਂ ਆਸਟ੍ਰੇਲੀਆ ਜਿੱਦਾਂ ਮੈਂ ਆਸਟ੍ਰੇਲੀਅਨ ਆ ਜਦੋਂ ਇੰਡੀਆ ਜਿੱਦਾਂ ਮੈਂ ਇੰਡੀਅਨ ਆ ਸੋ ਇਸ ਕਰਕੇ ਮੈਂ ਹਾਰਦਾ ਨਹੀਂ ਜਦੋਂ ਇਹ ਦੋਨੇ ਮੁਲਕ ਖੇਡਦੇ ਆ ਪਰ ਹੁਣ ਜਿਹੜੇ ਓਲੰਪਿਕ ਦੇ ਵਿੱਚ ਇਹ ਆ ਜੀ ਹੁਣ ਅਸੀਂ ਜਿਹੜੀ ਓਲੰਪਿਕ ਦਾ ਜਿਹੜਾ ਨਜ਼ਾਰਾ ਉਹ ਆਸਟ੍ਰੇਲੀਆ ਦੀ ਮੈਡਲ ਟੈਲੀ ਜਿਹੜੀ ਆਪਾਂ ਤਾਲਕਾ ਦੇਖ ਕੇ ਇਹੀ ਆਪਦਾ ਨਜ਼ਾਰੇ ਲੈ ਸਕਦੇ ਹਾਂ ਕਿਉਂਕਿ ਸਾਡਾ ਫਰਜ਼ ਵੀ ਬਣਦਾ ਜਿਹੜੇ ਮੁਲਕ ਨੇ ਸਾਨੂੰ ਇੰਨਾ ਕੁਛ ਦਿੱਤਾ ਤੇ ਸਾਨੂੰ ਇੱਥੋਂ ਦੇ ਜਿਹੜੇ ਪਲੇਅਰ ਜਿਹੜਾ ਕੁਛ ਕਰ ਰਹੇ ਉਹਨਾਂ ਨੂੰ ਚੀਅਰ ਕਰਨ ਦਾ ਸਾਡੀ ਡਿਊਟੀ ਆ ਇਕੱਲਾ ਅਸੀਂ ਇੰਡੀਅਨ ਪਲੇਅਰਾਂ ਤੇ ਧਿਆਨ ਰੱਖ ਕੇ ਜਾਂ ਉਹਨਾਂ ਨੂੰ ਨਿੰਦਿਆ ਕਰਕੇ ਨਾ ਰੱਖੀਏ ਜਿਹੜੇ ਸਾਡੇ ਆਸਟ੍ਰੇਲੀਅਨ ਜਿੱਤ ਰਹੇ ਆ ਉਹਨਾਂ ਦੀ ਜ਼ਰੂਰ ਅਸੀਂ ਤਾਰੀਫ਼ ਕਰੀਏ
ਜੀ ਬਿਲਕੁਲ ਤੇ ਬਰਾੜ ਸਾਹਿਬ ਖਬਰਾਂ ਦਾ ਸਿਲਸਿਲਾ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ ਜਾਂਦੇ ਜਾਂਦੇ ਸਾਡੇ ਸਰੋਤਿਆਂ ਦੇ ਲਈ ਕੋਈ ਸੁਨੇਹਾ ਕੋਈ ਵਿਚਾਰ
ਬਿਲਕੁਲ ਜੀ ਜਾਂਦੇ ਜਾਂਦੇ ਸੁਨੇਹਾ ਇਹ ਹੈ ਵੀ ਰਵੀ ਸਿੰਘ ਆਸਟ੍ਰੇਲੀਆ ਦੇ ਦੌਰੇ ਤੇ ਆ ਤੇ ਉਹ ਜ਼ਰੂਰ ਯਾਦ ਰੱਖਿਓ ਜੀ ਆਪਦੇ ਦਿਮਾਗ ਚੋਂ ਨਾ ਭੁੱਲਿਓ ਤੇ 11 ਤਰੀਕ ਨੂੰ ਐਡਲੇਡ ਵੀ ਆ ਰਹੇ ਆ ਪ੍ਰੋਸਪੈਕਟ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ ਤੇ ਜਿਹਨੇ ਵੀ ਉਹਨਾਂ ਨੂੰ ਮਿਲਣਾ ਜਾਂ ਆਪਣੇ ਮਨਿਓ ਕੋਈ ਤਿਲ ਫੁੱਲ ਭੇਟਾ ਕਰਨੀ ਆ ਤਾਂ ਉਹ ਦੇ ਸਕਦਾ ਜੀ ਉੱਥੇ ਤੇ ਗੁਰਿੰਦਰਜੀਤ ਸਿੰਘ ਜਿਹੜਾ ਕਿ ਸਾਰੇ ਦਾ ਅਰੇਂਜ ਕਰ ਰਹੇ ਆ ਉਹਨਾਂ ਦੀ ਤੁਸੀਂ ਵੈਬਸਾਈਟ ਉਹਨਾਂ ਦੀ ਫੇਸਬੁੱਕ ਤੋਂ ਡਿਟੇਲ ਜ਼ਿਆਦਾ ਲੈ ਸਕਦੇ ਹੋ ਪੋਸਟਰ ਤੇ ਵੀ ਉਹਨਾਂ ਦੇ ਨੰਬਰ ਹੈਗੇ ਤੇ ਦੂਜੇ ਪਾਸੇ ਇੱਕ ਜਿਹੜਾ ਵਿਰਾਸਤ ਫਿਲਮ ਫੈਸਟੀਵਲ ਵੀ ਚੱਲ ਚੁੱਕਿਆ ਜੀ ਮੈਲਬਨ ਦੇ ਵਿੱਚ ਸਾਡੇ ਐਡਲੇਡ ਦੇ ਵਿੱਚ ਇੱਕ ਬਿਰਸਾ ਨਾਈਟ 3 ਸਤੰਬਰ ਨੂੰ ਹੋ ਰਹੀ ਹੈ ਜੀ ਮੁੰਡੇ ਭੰਗੜੇ ਵਾਲੇ ਕਰ ਰਹੇ ਆ ਤੇ ਉਹਨਾਂ ਦੀ ਵੀ ਇੱਕ ਕਾਫੀ ਵਧੀਆ ਨਾਈਟ ਹੋਣ ਦੀ ਆਸ ਆ ਤੇ ਫਿਰ ਸੁਰਜੀਤ ਪਾਤਰ ਹੋਰਾਂ ਦਾ ਜਿਹੜਾ ਦੌਰਾ ਉਹ ਵੀ ਇੱਕ ਜਿਹੜਾ ਲਾਜਵਾਬ ਦੌਰਾ ਹੋਣ ਜਾ ਰਿਹਾ ਸੋ ਕੋਸ਼ਿਸ਼ ਕਰੋ ਜੀ ਆਉਣ ਵਾਲੇ ਜਿੰਨੇ ਵੀ ਇਵੈਂਟਸ ਆ ਰਹੇ ਆ ਤਕਰੀਬਨ ਸਾਰੇ ਯੂਨੀਕ ਜੇ ਆ ਲੀਹ ਤੋਂ ਹਟ ਕੇ ਆ ਤੇ ਸਾਰਿਆਂ ਚ ਹਾਜ਼ਰੀ ਜ਼ਰੂਰ ਲਵਾਓ ਇਹੀ ਸਰੋਤਿਆਂ ਨੂੰ ਬੇਨਤੀ ਹੈ ਜੀ ਤੇ ਮਿਲਦੇ ਆ ਕੱਲ ਦੇ ਕਿਸੇ ਪ੍ਰੋਗਰਾਮ ਚ
ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਆਪਣੇ ਕੀਮਤੀ ਰੁਝੇਵਿਆਂ ਚੋਂ ਸਾਡੇ ਨਾਲ ਸਮਾਂ ਗੁਜ਼ਾਰਨ ਦੇ ਲਈ ਤੇ ਖਬਰਾਂ ਦੇ ਸਿਲਸਿਲੇ ਚ ਖਾਸ ਟਿੱਪਣੀਆਂ ਦੇ ਲਈ
ਮਿਹਰਬਾਨੀ
ਜੀ ਦੋਸਤੋ ਹੁਣ ਖਬਰਾਂ ਦਾ ਸਿਲਸਿਲਾ ਜੀ ਇੱਥੇ ਖਤਮ ਹੁੰਦਾ ਤੇ ਪ੍ਰੋਗਰਾਮ ਚ ਅਗਲਾ ਸਮਾਂ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਜੀ ਆਪਣੇ ਨਵੇਂ ਮਹਿਮਾਨ ਦੇ ਨਾਲ ਸੋ ਗੱਲਬਾਤ ਕਰਾਂਗੇ ਸੁਰਜੀਤ ਪਾਤਰ ਹੋਰਾਂ ਦਾ ਜਿਹੜਾ ਇਵੈਂਟ ਆ ਰਿਹਾ ਜੀ ਕਾਵਰੰਗ ਸੋ ਕਾਵਰੰਗ ਦੇ ਬਾਰੇ ਚ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਅਸੀਂ ਜਾਣਕਾਰੀ ਜਿਹੜੀ ਆ ਲਵਾਂਗੇ ਗੱਲਬਾਤ ਕਰਕੇ ਸੋ ਫਿਲਹਾਲ ਇੱਕ ਬ੍ਰੇਕ ਬਹੁਤ ਜਲਦੀ ਵਾਪਸ ਆਉਂਦੇ ਆ ਤੁਸੀਂ ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਪ੍ਰਾਊਡਲੀ ਪ੍ਰੈਜ਼ੈਂਟ ਤੀਆਂ ਐਪਿੰਗ ਦੀਆਂ 21 ਅਗਸਤ 2016 ਦਾ ਹੈਰੀਟੇਜ ਰਿਸੈਪਸ਼ਨ ਸੈਂਟਰ 514-516 ਹਾਈ ਸਟ੍ਰੀਟ ਐਪਿੰਗ ਵਿਖੇ ਲੇਡੀਜ਼ ਓਨਲੀ ਇਵੈਂਟ ਐਂਟਰੀ ਫ੍ਰੀ ਫਾਰ ਮੋਰ ਇਨਫਾਰਮੇਸ਼ਨ ਕਾਲ ਕੁਲਦੀਪ ਕੌਰ 0449-520-792 ਅਮਰਦੀਪ ਕੌਰ 0430-904-003 ਯਾਦ ਰੱਖਣਾ ਤੀਆਂ ਐਪਿੰਗ ਦੀਆਂ 21 ਅਗਸਤ 2016 ਊਰਜਾ ਫਾਊਂਡੇਸ਼ਨ ਪ੍ਰਾਊਡਲੀ ਪ੍ਰੈਜ਼ੈਂਟ ਕਾਵਰੰਗ ਇਨ ਮੈਲਬਰਨ ਸੁਰਜੀਤ ਪਾਤਰ ਜੀ ਦੇ ਸੰਗ ਸ਼ਨਿਚਰਵਰ 20 ਅਗਸਤ 2016 ਪੈਲੇਂਟੀ ਰੇਂਜਰਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਟਿਕਟ ਸਿਰਫ $20 ਇਹ ਕਾਵਰਿੰਗ ਮੈਲਬਨ ਤੋਂ ਇਲਾਵਾ ਪਰਥ ਬ੍ਰਿਸਬੇਨ ਸਿਡਨੀ ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬਣਿਆ ਜਾਵੇਗਾ ਫਾਰ ਮੋਰ ਇਨਫਾਰਮੇਸ਼ਨ ਕਾਲ 0433-246-778 You can email on kavrang@urjafoundation.org.au
ਇੰਡੀਆ ਵਿੱਚ ਟ੍ਰਾਂਸਫਰ ਪਾਰਟੀਸ਼ਨ ਕਿਰਾਏਦਾਰਾਂ ਦਾ ਮਾਮਲਾ कब्जा या प्रॉपर्टी रिलेटेड कोई भी इशू है, बार बार अपना काम छाड़ के इंडिया जाना पॉसिबल है? गए भी ता थोड़े समय विच ए प्रॉब्लम रिजॉल्व हो सकता है? सलूशन है NRI लीगल सर्विसेज।
जी हाँ, हुण बिना इंडिया जाए अपनी प्रॉपर्टी दे मसले नु सुलझाउण लई NRI लीगल सर्विसेज नु कॉन्टेक्ट करो। कॉल करो 0091-172-463-7120 या लॉग ऑन करो www.nrilegalservices.com।
चार भरावां दे प्यार दी कहानी।
भले बड़े भाई साढ़े ना ते तोरटा पाई जाना।
ओ भाई जी की गल करदी तुसी?
जमीन ते शरीके बाजी दी कहानी।
ओ हराम खोर दी जमीन दा बलो।
जमा बंदी च जमीन जे दा नाम बोलदी होवे पटवारी साहब, जमीन दा मालिक कोई होंदा है?
बंदे नु मिट्टी नाल बड़ा मोह होंदा, मेनू भी हैगा, पर बंदे नु नहीं पता उन्हें एक दिन मिट्टी हो जाना।
साडा म्यूजिकल यूनिसिस इन्फो सॉल्यूशंस प्रेजेंट्स 25 किले की होएगा जब गुड्डू गिल ते योगराज सिंह होंगे आमने सामने।
गल्ला आ गया
ऑस्ट्रेलिया वास्ते 80,000 पंजाबियां दे सन।
फर्स्ट टाइम इन ऑस्ट्रेलिया विरासत इंटरनेशनल पंजाबी फिल्म फेस्टिवल एंड अवार्ड।
11 अगस्त नु पुरानियां पंजाबी फिल्मां दे संग सिनेमा दे शाहकार दौर नु करांगे चेते।
12 अगस्त नु होण गया पिछले 3 सालां दीआं सुपरहिट फिल्मां दे संग महफिलां।
अते रात नु मेलबर्न क्राउन च सेलिब्रिटीज, बिजनेसमैन, लोकल पॉलिटिकल बॉडीज दे संग होवेगा खास VVIP डिनर।
13 अगस्त मेलबर्न कन्वेंशन सेंटर च आवेगा फिर फिल्म अवार्ड।
गुरमीत बाबा जी दी जुगनी दे नाल चढ़ेगा सुरू।
पंजाबी सेलिब्रिटीज दिया परफॉर्मेंसेज
होस्ट करेंगे बीनू ढिल्लों, हरीश वर्मा, सतेंद्र सत्ती, राणा रणबीर, गैवी चाल ते तानिया।
बाद च वेखोंगे PTC ते पूरे फेस्टिवल दा रिकॉर्डेड प्रसारण।
शामिल होने लई छेती खरीदो जी टिकटां।
टिकट $75 तो शुरू।
वधेरे जानकारी लई विजिट करो www.virasatipffa.net।
कर लो तैयारियां 11 अगस्त तो 13 अगस्त
विरासत इंटरनेशनल पंजाबी फिल्म फेस्टिवल एंड अवार्ड्स।
टैक्स रिटर्न भरन ते अपने बिजनेस दे अकाउंट तैयार करन दी चिंता छड्डो, ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
मोरिंडा मोटर्स पैलपंचर ट्रकां कारां ते ट्रेलरां दी संपूर्ण तसल्लीबख्श मुरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग, पेंटिंग ते रोडवर्थ दी सर्टिफिकेट दा वी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। तो सर्विस का भी प्रबंध है। फोन करो सभी नो मोबाइल नंबर 0430179890। पता नोट करो 15 ब्रुकलेन एवेन्यू, डैंडीनोंग, मेलबर्न। सानू कोटेशन भेजो, असी उस नो भेंट करांगे।
हवाई टिकटा लैण वास्ते संपर्क करो ट्रैवल केयर, तुहाडा अपना लोकल ट्रैवल एजेंट। साडा फोन नंबर है 1300724903, मोबाइल नंबर 04218872733। ऑस्ट्रेलिया पर तो कितों भी टिकटा बुक करवाओ, साडी वेबसाइट है travelcare.net.au। याद रखो तुहाडा लोकल ट्रैवल एजेंट ट्रैवल केयर।
धर्म, सभ्याचार, सियासत अते समाज दे हर पख नू ऑस्ट्रेलिया च वसदे पंजाबियां दे रूबरू करन लई
पहला पंजाबी चैनल मेरा वतन जल्द आ रहा है।
वधेरे जानकारी लई संपर्क करो 0395-4036-86 0395-463686। यू कैन ईमेल अस info@meravatantv.com।
साडे चेतियां च गुरता माथो विछड़न दा दर्द, साडियां अरदासां च गुरता मां दे दर्शनां दी उम्मीद,
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟਸ
ਚੱਲੋ ਨਨਕਾਣੇ ਨੂੰ ਚੱਲੀਏ। 11 ਦਿਨ ਦਾ ਸਫ਼ਰ, ਜੇ ਤੁਸੀਂ ਵੀ ਇਸ ਸਫ਼ਰ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP ਪੈਕੇਜ, ਫੁੱਲੀ ਇੰਸ਼ੋਰਡ ਟੂਰ, ਫ੍ਰੀ ਵੀਜ਼ਾ ਪ੍ਰੋਸੈਸਿੰਗ ਇਨਕਲੂਡਿੰਗ ਰਿਟਰਨ ਏਅਰਫੇਅਰ, ਅਕੋਮੋਡੇਸ਼ਨ, ਫੂਡ, ਲਕਸਰੀ ਟ੍ਰਾਂਸਪੋਰਟ ਐਂਡ ਸਿਕਿਉਰਿਟੀ। ਫਾਰ ਬੁਕਿੰਗ ਐਂਡ ਟੂਰ ਇਨਕੁਆਇਰੀ ਕਾਲ ਜ਼ਫਰ ਖਾਨ 0428501100।
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਥਾਵਾਂ।
ਯਾਦ ਰਹੇ, 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110। ਚਲੋ ਨਨਕਾਣੇ ਚੱਲੀਏ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518, ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਜਬ ਵੋ ਮੁਝੇ ਦੇਖਤੇ ਹੈਂ, ਔਰ ਜਬ ਉਨਕੋ ਮੁਝ ਪੇ ਪਿਆਰ ਆਤਾ ਹੈ। ਯੇ ਕਮਾਲ ਹੈ ਲਜ਼ੂਰੀ ਫੇਅਰਨੈਸ ਕਰੀਮ ਕਾ।
ਹਰ ਤਰ੍ਹਾਂ ਕੀ ਸਕਿਨ ਕੇ ਲਿਏ, ਮੇਡ ਇਨ ਆਸਟ੍ਰੇਲੀਆ ਫਾਰ ਇੰਡੀਅਨਸ, ਡਿਵੈਲਪਡ ਐਂਡ ਕਲੀਨਿਕਲੀ ਟੈਸਟਡ ਇਨ ਆਸਟ੍ਰੇਲੀਆ। ਆਪਕੀ ਤਵਚਾ ਮੇਂ ਲਾਏ ਨਿਖਾਰ ਔਰ ਆਪ ਪਾਏ ਖੂਬਸੂਰਤ ਚਮਕ।
ਲਜ਼ੂਰੀ ਫੇਅਰਨੈਸ ਕਰੀਮ।
To order, visit our website www.lazurifairnesscream.com or our Facebook page. Free shipping in Australia and worldwide. Only $59, 400 ml jar. So hurry and get yours today.
ਜੀ ਦੋਸਤੋ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਤੇ ਵਪਾਰਕ ਵਕਫੇ ਚ ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਜਿਹੜੇ ਸੀ ਉਹ ਤੁਸੀਂ ਸੁਣ ਰਹੇ ਸੀਗੇ, ਤੇ ਪ੍ਰੋਗਰਾਮ ਦੇ ਵਿੱਚ ਜਾਂ ਹਰਮਨ ਰੇਡੀਓ ਦੇ ਉੱਤੇ ਤੁਸੀਂ ਵੀ ਆਪਣੇ ਕੋਈ ਵਪਾਰਕ ਇਸ਼ਤਿਹਾਰ ਦੇਣਾ ਚਾਹੁੰਦੇ ਹੋਵੋ, ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਾਡੀ ਮਦਦ ਕਰਨਾ ਚਾਹੁੰਦੇ ਹੋਵੋ ਜਾਂ ਲੈਣੀ ਚਾਹੁੰਦੇ ਹੋਵੋ, ਅਸੀਂ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਕਹਿੰਦੇ ਹਾਂ ਜੀ। ਤੇ ਹੁਣ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਅਗਲੇ ਜਿਹੜੇ ਮਹਿਮਾਨ ਆ ਜੀ ਉਹ ਤਾਂ ਤਿਆਰ ਨੇ, ਪਰ ਸਾਡੇ ਕੁਝ ਦੋਸਤ ਜਿਹੜੇ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਦੇਰ ਤੋਂ ਸ਼ਾਮਲ ਹੋਏ ਹੋਏ ਆ, ਸੋ ਅਸੀਂ ਉਹਨਾਂ ਦੇ ਸੁਨੇਹੇ ਪਹਿਲਾਂ ਜ਼ਰੂਰ ਲੈ ਲਈਏ ਤੇ ਉਸ ਤੋਂ ਬਾਅਦ ਬਹੁਤ ਜਲਦੀ ਮਹਿਮਾਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਸਤਿੰਦਰਪਾਲ ਸਿੰਘ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਨੇ, ਤੇ ਮੈਨੂੰ ਲੱਗਦਾ ਇਹਨਾਂ ਨੇ ਜਿਹੜਾ ਆਸਟ੍ਰੇਲੀਅਨ ਸੈਂਸਸ ਆ ਉਹਦੇ ਬਾਰੇ ਇੱਕ ਜਿਹੜਾ ਵਿਚਾਰ ਹੈ ਉਹ ਦੱਸਿਆ ਜੀ ਕਿ ਅਸੀਂ 6 ਤੋਂ ਬਾਅਦ ਨਹੀਂ, ਕਹਿੰਦੇ 7 ਤੋਂ ਬਾਅਦ ਇੱਕ ਨਵੇਂ ਫਾਰਮ ਦੀ ਮੰਗ ਕਰ ਸਕਦੇ ਹਾਂ। ਸੋ ਇਹਦਾ ਮਤਲਬ ਇੱਕ ਪਰਿਵਾਰ ਦੇ ਜਿਹੜੇ 7 ਜੀ ਆ ਉਹ ਇੱਕ ਫਾਰਮ ਦੇ ਉੱਤੇ ਆਪਣਾ ਵੇਰਵਾ ਜਿਹੜਾ ਆ ਉਹ ਭਰ ਸਕਦੇ ਆ, ਤੇ 7 ਤੋਂ ਬਾਅਦ ਤੁਸੀਂ ਇੱਕ ਨਵੇਂ ਫਾਰਮ ਦੀ ਮੰਗ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਿੰਦਰਪਾਲ ਜਾਣਕਾਰੀ ਦੇਣ ਦੇ ਲਈ ਤੇ ਸਾਂਝ ਪਾਉਣ ਦੇ ਲਈ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਤੇ ਅੱਗੇ ਨਿਰਵੈਰ ਸਿੰਘ ਨਵੀ ਵਿਨੀਪੈਗ ਕੈਨੇਡਾ ਵਾਲੇ ਆ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਪਰਿਵਾਰ ਨੂੰ ਹਰਮਨ ਰੇਡੀਓ ਦੇ, ਤੇ ਬਰਾੜ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਬਰਾੜ ਸਾਹਿਬ ਜਾ ਚੁੱਕੇ ਆ। ਸੋ ਉਹਨਾਂ ਨੇ ਜਿਹੜਾ ਇੱਕ ਮੁੱਦਾ ਸੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਉਠਾਇਆ ਸੀ ਉਹ ਅਸੀਂ ਸਾਂਝਾ ਕਰ ਲਿਆ ਸੀ, ਤੇ ਉਸ ਤੋਂ ਬਾਅਦ ਸਾਡੇ ਨਾਲ ਅੱਗੇ ਰਾਜੀ ਭੰਗੂ ਸਿੰਘਾਪੁਰ ਵਾਲੇ ਵੀ ਸ਼ਾਮਲ ਹੋ ਚੁੱਕੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਕੀ ਹਾਲ ਨੇ ਜੀ, ਹਾਲ ਚਾਲ ਬਹੁਤ ਵਧੀਆ ਤੇ ਸਾਡੇ ਵੱਲੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ। ਤੇ ਕਹਿੰਦੇ ਆਪ ਸਭ ਦੇ ਔਜ ਸਾਡੇ ਸਿੰਘਾਪੁਰ ਦਾ 51ਵਾਂ ਬਰਥਡੇ ਹੈ ਜੀ, ਹੋਲੀਡੇ ਇੰਜੋਏ ਕਰ ਰਹੇ ਹਾਂ ਤੇ ਲਹਿਰਾਂ ਦੇ ਨਾਲ। ਅੱਛਾ ਜੀ, ਤੁਸੀਂ ਜਿਹੜੀ ਆਪਣੀ ਪੰਜਾਬੀ ਹੈ ਨਾ ਉਹ ਅੰਗਰੇਜ਼ੀ ਦੇ ਫੌਂਟ ਚ ਲਿਖੀ, ਸੋ ਇਸ ਕਰਕੇ ਪੜ੍ਹਨ ਚ ਕਈ ਵਾਰ ਸਮੱਸਿਆ ਆਉਂਦੀ ਆ। ਸੋ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਜੀ, ਸਿੰਗਾਪੁਰ ਦਾ ਜਿਹੜਾ ਤੁਹਾਡਾ 51ਵਾਂ ਬਰਥਡੇ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਤੇ ਨਾਲ ਛੁੱਟੀ ਇੰਜੋਏ ਕਰ ਰਹੇ ਹੋ ਤੇ ਨਾਲ ਹਰਮਨ ਰੇਡੀਓ ਤੇ ਲਹਿਰਾਂ ਦਾ ਨਜ਼ਾਰਾ ਲੈ ਰਹੇ ਹੋ, ਤੇ ਅਸੀਂ ਵੀ ਤੁਹਾਡੀ ਇਸ ਛੁੱਟੀ ਦੀ ਜਿਹੜੀ ਖੁਸ਼ੀ ਆ ਉਹ ਹੋਰ ਵਧਾ ਰਹੇ ਹਾਂ ਹਨਾ ਤੇ ਆਸ ਕਰਦੇ ਹਾਂ ਜੀ ਕਿ ਅੱਜ ਦਾ ਦਿਨ ਜਿਹੜਾ ਜੀ ਉਹ ਤੁਹਾਡੇ ਲਈ ਹੋਰ ਵੀ ਵਧੀਆ ਆ ਛੁੱਟੀ ਜਿਹੜੀ ਆ ਵਧੀਆ ਵਧੀਆ ਤੁਹਾਡੀ ਨਿਕਲੇ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹੋ ਬਣੇ ਰਹੋ ਸਾਡੇ ਨਾਲ ਕੁਲਦੀਪ ਸਿੰਘ ਔਲਖ ਮੈਲਬਨ ਵਾਲੇ ਜਿਹੜੇ ਆ ਉਹ ਵੀ ਸਾਡੇ ਨਾਲ ਸ਼ਾਮਲ ਹੋਏ ਸੀਗੇ ਜੀ ਤੇ ਉਸ ਤੋਂ ਬਾਅਦ ਸਾਡੇ ਨਾਲ ਅੱਗੇ ਮੋਹਿੰਦਰ ਸਿੰਘ ਹੰਸ ਬ੍ਰੈਮਟਨ ਕੈਨੇਡਾ ਵਾਲੇ ਜਿਹੜੇ ਆ ਉਹ ਵੀ ਸ਼ਾਮਲ ਹੋ ਚੁੱਕੇ ਆ ਸਤਿ ਸ੍ਰੀ ਅਕਾਲ ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਥੈਂਕਸ ਤੇ ਕਹਿੰਦੇ ਵੈਰੀ ਸੈਡ ਨਿਊਜ਼ ਫਰੋਮ ਪਾਕਿਸਤਾਨ ਬਿਲਕੁਲ ਜੀ ਅਸੀਂ ਪਹਿਲਾਂ ਹੀ ਇਸ ਚੀਜ਼ ਦੇ ਬਾਰੇ ਚ ਆਪਣੇ ਵਿਚਾਰ ਜਿਹੜੇ ਆ ਉਹ ਪ੍ਰਗਟਾਏ ਸੀਗੇ ਕਹਿੰਦੇ ਵੈਨ ਸਮਥਿੰਗ ਹੈਪਨਿੰਗ ਐਵਰੀਬਾਡੀ ਰਨਿੰਗ ਟੂ ਹਾਸਪਿਟਲ ਇਨ ਦਿਸ ਸਿਚੁਏਸ਼ਨ ਵੇਅਰ ਦੇ ਗੋ ਵੈਰੀ ਸੈਡ ਕਾਫੀ ਨਿੰਦਣਯੋਗ ਵਰਤਾਰਾ ਜੀ ਇਹ ਪਰ ਉਹੀ ਹੈ ਕਿ ਕੌਣ ਸਾਈ ਨੂੰ ਆਖੇ ਉਹਨੇ ਅੰਜ ਕਰ ਹਨਾ ਸੋ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਆ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਪਰਿਵਾਰ ਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਕਹਿੰਦੇ ਸਰੋਤਿਆਂ ਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਪਸੰਦ ਕਰਨ ਦੇ ਲਈ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਦੀਪ ਕੈਲੇ ਸਾਂਝ ਪਾ ਰਹੇ ਨੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਸਾਰਿਆਂ ਨੂੰ ਲਿਸਨਿੰਗ ਪ੍ਰੋਗਰਾਮ ਔਨ ਬੱਸ ਵੇ ਟੂ ਵਰਕ ਧੰਨਵਾਦ ਜੀ ਪ੍ਰੋਗਰਾਮ ਵਧੀਆ ਲੱਗਦਾ ਜੀ ਤੇ ਥੈਂਕ ਯੂ ਸੋ ਮਚ ਆਲ ਆਫ ਯੂ ਫਾਰ ਗਿਵਿੰਗ ਸੱਚ ਗੁੱਡ ਪ੍ਰੋਗਰਾਮਸ ਮੈਨੀ ਮੈਨੀ ਥੈਂਕਸ ਬਹੁਤ ਬਹੁਤ ਧੰਨਵਾਦ ਦੀਪ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਪਸੰਦ ਕਰਨ ਦੇ ਲਈ ਸ਼ੁਕਰੀਆ ਤੇ ਹੁਣ ਪ੍ਰੋਗਰਾਮ ਚ ਵੇਲਾ ਆ ਗਿਆ ਜੀ ਅਗਲੇ ਸਿਲਸਿਲੇ ਵੱਲ ਵਧਣ ਦਾ ਸੋ ਅਗਲੇ ਸਿਲਸਿਲੇ ਚ ਅਸੀਂ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਜਾਣਕਾਰੀ ਜਿਹੜੀ ਹੈ ਜੀ ਕਿ ਪ੍ਰੋਗਰਾਮ ਚ ਅਸੀਂ ਇੱਕ ਇਸ਼ਤਿਹਾਰ ਜਿਹੜਾ ਆ ਉਹ ਵੀ ਤੁਹਾਨੂੰ ਸੁਣਵਾਇਆ ਸੀ ਸੋ ਹਰਮਨ ਰੇਡੀਓ ਤੇ ਵੀ ਇੱਕ ਇਸ਼ਤਿਹਾਰ ਚੱਲ ਰਿਹਾ ਸੁਰਜੀਤ ਪਾਤਰ ਜਿਹੜੇ ਕਿ ਪੰਜਾਬੀ ਕਵਿਤਾ ਦੇ ਸਿਰਮੌਰ ਕਵੀ ਸੁਖਨਵਰ ਸੋ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਵਿਸ਼ੇਸ਼ ਸਾਹਿਤਕ ਸਮਾਰੋਹ ਦੌਰਾਨ ਤੁਸੀਂ ਵੇਖ ਸਕੋਗੇ ਸੁਣ ਸਕੋਗੇ ਸੋ ਵਿਸ਼ੇਸ਼ ਸਾਹਿਤਕ ਸਮਾਰੋਹ ਜਿਹੜਾ ਹੈ ਜੀ ਊਰਜਾ ਫਾਊਂਡੇਸ਼ਨ ਦੇ ਵੱਲੋਂ ਉਲੀਕਿਆ ਗਿਆ ਸੋ ਊਰਜਾ ਫਾਊਂਡੇਸ਼ਨ ਦੇ ਚੇਅਰਪਰਸਨ ਅਜੀਤ ਸਿੰਘ ਤੇ ਨਾਲ ਹੀ ਨਾਲ ਊਰਜਾ ਫਾਊਂਡੇਸ਼ਨ ਦੇ ਫੈਸਿਲੀਟੇਟਰ ਸਾਡੇ ਨਾਲ ਇਸ ਵੇਲੇ ਜਜਵੀਰ ਸਿੰਘ ਹੁਰੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਫੋਨ ਦੇ ਜ਼ਰੀਏ ਸ਼ਾਮਲ ਹੋਏ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਅਜੀਤ ਤੇ ਜਜਵੀਰ ਤੁਹਾਡਾ
ਹਾਂਜੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਨੂੰ ਮੌਕਾ ਦੇਣ ਦਾ ਜੀ
ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ
ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਜੀ ਊਰਜਾ ਫਾਊਂਡੇਸ਼ਨ ਦੇ ਬਾਰੇ ਜ਼ਰੂਰ ਥੋੜਾ ਜਿਹਾ ਦੱਸੋ ਕਿ ਫਾਊਂਡੇਸ਼ਨ ਜਿਹੜੀ ਹੈ ਜੀ ਕਿਸ ਮਕਸਦ ਦੇ ਨਾਲ ਸ਼ੁਰੂ ਹੋਈ ਸੀ ਤੇ ਕਦੋਂ ਸ਼ੁਰੂ ਹੋਈ ਸੀ
ਜੀ ਊਰਜਾ ਫਾਊਂਡੇਸ਼ਨ 2014 ਦੇ ਵਿੱਚ ਜੁਲਾਈ 2014 ਦੇ ਵਿੱਚ ਹੋਂਦ ਵਿੱਚ ਆਈ ਸੀ ਇਹ ਆਰਗੇਨਾਈਜੇਸ਼ਨ ਨਾਟ ਫੋਰ ਪ੍ਰੋਫਿਟ ਆਰਗੇਨਾਈਜੇਸ਼ਨ ਤਰੀਕੇ ਨਾਲ ਕੰਮ ਕਰ ਰਹੀ ਹੈ ਜੀ ਜਿਹੜੇ ਸਮਾਜ ਦੇ ਵਿੱਚ ਕਈ ਜਿਵੇਂ ਕਹਿ ਲੈਂਦੇ ਕਿ ਜਦੋਂ ਨਵੀਂ ਇੱਕ ਪੀੜ੍ਹੀ ਜਾਂ ਨਵੀਂ ਜਨਰੇਸ਼ਨ ਜਾਂ ਨਵੀਂ ਮਾਈਗ੍ਰੇਸ਼ਨ ਹੁੰਦੀ ਹੈ ਤੇ ਉਹਦੇ ਨਾਲ ਦੇ ਨਾਲ ਸਮਾਜ ਦੇ ਵਿੱਚ ਕੁਛ ਇਸ਼ੂਸ ਵੀ ਨਾਲ ਖੜੇ ਹੋ ਜਾਂਦੇ ਹਨ ਜਿਸ ਦੇ ਵਿੱਚ ਜਿਹੜੀ ਆਪਣੀ ਲੋਕਲ ਕਮਿਊਨਿਟੀ ਹੈ ਉਹਨਾਂ ਨੂੰ ਥੋੜੀਆਂ ਦਿੱਕਤਾਂ ਆ ਰਹੀਆਂ ਸਨ ਉਹਨਾਂ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਿੱਕਤਾਂ ਨੂੰ ਦੂਰ ਕਰਨ ਦੀ ਅਤੇ ਉਹਨਾਂ ਵਿੱਚੋਂ ਜੇ ਆਪਾਂ ਕੁਝ ਪ੍ਰੋਬਲਮਾਂ ਦਾ ਨਾਮ ਲੈ ਲਈਏ ਤਾਂ ਉਹ ਇੰਟਰ ਜਨਰੇਸ਼ਨਲ ਕੋਨਫਲਿਕਟ ਜਿਹਨੂੰ ਕਹਿ ਦਿੰਦੇ ਆ ਜਿਵੇਂ ਆਪਣੇ ਬਜ਼ੁਰਗ ਨੇ ਜਾਂ ਜਿਵੇਂ ਅੱਜ ਕੱਲ ਦੀ ਜਨਰੇਸ਼ਨ ਦੇ ਜਿਹੜੇ ਬੱਚੇ ਹੁਣ ਅੱਗੇ ਆ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਜਨਰੇਸ਼ਨ ਦਾ ਭੇਦਭਾਵ ਵੱਧ ਰਿਹਾ ਹੈ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਜੀ ਉਸ ਤੇ ਕੰਮ ਕਰ ਰਹੇ ਹਾਂ ਪਲੱਸ ਫੈਮਿਲੀ ਵਾਇਲੈਂਸ ਦਾ ਥੋੜਾ ਜਿਹਾ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਰੋਸਟਾਮ ਤੇ ਇਨਕਰੀਸ ਜਿਹੜੀ ਚੱਲ ਰਹੀ ਹੈ ਤੇ ਉਹਦੇ ਉੱਤੇ ਵੀ ਅਸੀਂ ਕਾਫੀ ਜਾਗਰੂਕਤਾ ਵਾਲਾ ਕੰਮ ਕਰ ਰਹੇ ਕਿ ਲੋਕਾਂ ਨੂੰ ਅਵੇਅਰਨੈਸ ਤੇ ਅੰਡਰਸਟੈਂਡਿੰਗ ਹੋਵੇ ਕਿ ਰਿਸਪੈਕਟਫੁਲ ਰਿਲੇਸ਼ਨਸ਼ਿਪ ਕਿੱਦਾਂ ਰੱਖ ਸਕਦੇ ਹਾਂ ਉਸ ਤੋਂ ਇਲਾਵਾ ਆਪਾਂ ਆਪਣੀ ਜਿਹੜੀ ਕਮਿਊਨਿਟੀ ਦੇ ਜਿਹੜੇ ਨਵੇਂ ਜਨਰੇਸ਼ਨ ਜਿਵੇਂ ਬੱਚੇ ਆ ਉਹਨਾਂ ਨੂੰ ਆਪਣੀ ਕਲਚਰ ਅਤੇ ਆਪਣੀ ਪੁਰਾਣੀ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਦੇ ਲਈ ਅਸੀਂ ਕਈ ਗਰੁੱਪ ਰਨ ਕਰਦੇ ਹਾਂ ਤੇ ਆਪਣੇ ਕਮਿਊਨਿਟੀ ਦੇ ਜਿਹੜੇ ਮੈਨ ਜਾਂ ਵਿਮੈਨ ਜਿਹਨੂੰ ਆਪਾਂ ਐਡਲਟਸ ਕਹਿ ਲਈਏ ਉਹਨਾਂ ਦੇ ਦੇਖਭਾਲ ਲਈ ਉਹਨਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਕਿ ਅਸੀਂ ਵੁਮੈਨਸ ਤੇ ਮੈਨ ਗਰੁੱਪ ਰਨ ਕਰ ਰਹੇ ਜਿਹੜੇ ਕੰਮ ਤੋਂ ਬਾਅਦ ਰੁਝੇਵਿਆਂ ਤੋਂ ਬਾਅਦ ਥੱਕੇ ਹਾਰੇ ਘਰ ਆਉਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਘਰੋਂ ਬਾਹਰ ਨਿਕਲ ਕੇ ਆਪਣਾ ਮਨ ਹੌਲਾ ਕਰ ਲਾ
ਜੀ ਜੀ ਸੋ ਇਸ ਤੋਂ ਭਾਈਚਾਰੇ ਨੂੰ ਦਰਪੇਸ਼ ਜਿਹੜੀਆਂ ਮੁਸ਼ਕਲਾਂ ਜੀ ਜੀ ਜੀ
ਜੀ ਇਸ ਤੋਂ ਇਲਾਵਾ ਵੀ ਜਿੱਦਾਂ ਅਸੀਂ ਸਮੇਂ ਅਸੀਂ ਹੋਰ ਵੀ ਪ੍ਰੋਗਰਾਮ ਰਨ ਕਰਦੇ ਹਾਂ ਜਿਵੇਂ ਅਸੀਂ ਇੱਕ ਦੋ ਫੋਰਮ ਰਨ ਕੀਤੇ ਸੀ ਜਿਸ ਦੇ ਵਿੱਚ ਅਸੀਂ ਸਾਰੀ ਲੋਕਲ ਕਮਿਊਨਿਟੀ ਵੱਖ ਵੱਖਰੇ ਭਾਈਚਾਰੇ ਤੋਂ ਉਹਨਾਂ ਨੂੰ ਬੁਲਾ ਕੇ ਆਪਸ ਚ ਮਿਲ ਜੋੜ ਵਧਾਉਣ ਲਈ ਆਪਸ ਚ ਇੱਕ ਦੂਜੇ ਨੂੰ ਜਾਣਨ ਲਈ ਅਸੀਂ ਇੱਕ ਇਵੈਂਟ ਰੀਸੈਂਟਲੀ ਆਰਗਨਾਈਜ਼ ਕੀਤਾ ਸੀਗਾ ਜਿਹੜਾ ਬਹੁਤ ਹੀ ਕਾਮਯਾਬ ਰਿਹਾ ਉਸ ਤੋਂ ਇਲਾਵਾ ਵੀ ਅਸੀਂ ਜਿੱਦਾਂ ਅਸੀਂ ਆਪਣੀ ਕਮਿਊਨਿਟੀ ਦੇ ਵਿਜ਼ਿਟ ਆਰਗੇਨਾਈਜ਼ ਕਰਦੇ ਹਾਂ ਤਰ੍ਹਾਂ ਤਰ੍ਹਾਂ ਜਗ੍ਹਾ ਦੇ ਉੱਤੇ ਜਿੱਥੇ ਆਪਣੇ ਜਿਹੜੇ ਬਜ਼ੁਰਗ ਨੇ ਜਾਂ ਜਿਵੇਂ ਕੋਈ ਬੰਦੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਟਰਾਂਸਪੋਰਟ ਦੇ ਲਈ ਤੇ ਉਹਨਾਂ ਨੂੰ ਅਸੀਂ ਇੱਧਰ ਉੱਧਰ ਆਸਟ੍ਰੇਲੀਆ ਦੇ ਜਾਂ ਵਿਕਟੋਰੀਆ ਦੇ ਕੁਝ ਜਿੱਦਾਂ ਪੁਰਾਣੇ ਜਿੱਦਾਂ ਕਹਿ ਲਓ ਕਿਹੜੀਆਂ ਜਗ੍ਹਾਵਾਂ ਜਿੱਦਾਂ ਸ਼ੈਪਟਨ ਹੋ ਗਿਆ ਜਾਂ ਗ੍ਰਿਫਤ ਹੋ ਗਿਆ ਜਾਂ ਗ੍ਰੇਟ ਓਸ਼ਨ ਰੋਡ ਹੋ ਗਿਆ ਉੱਥੇ ਘੁੰਮਾ ਫਿਰਾ ਲਿਆਈਦਾ ਜੀ ਏਦਾਂ ਦੇ ਕੰਮ ਵੀ ਕਰੀ ਜਾਂਦੇ ਆ
ਜੀ ਜੀ ਬਹੁਤ ਵਧੀਆ ਸੋ ਜਿੱਦਾਂ ਜਿੱਦਾਂ ਭਾਈਚਾਰੇ ਦੀ ਗਿਣਤੀ ਵੱਧ ਰਹੀ ਆ ਤੇ ਉਸ ਵੱਧਦੀ ਜਾ ਰਹੀ ਗਿਣਤੀ ਦੇ ਨਾਲ ਨਾਲ ਜਿਹੜੀਆਂ ਦਰਪੇਸ਼ ਮੁਸ਼ਕਲਾਂ ਹਨਾ ਉਹ ਵੀ ਕਈ ਤਰ੍ਹਾਂ ਦੇ ਨਾਲ ਵੱਧ ਰਹੀਆਂ ਸੋ ਉਹਨਾਂ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਸੋ ਮੈਨੂੰ ਲੱਗਦਾ ਊਰਜਾ ਫਾਊਂਡੇਸ਼ਨ ਜਿਹੜੀ ਆ ਇਸ ਮਕਸਦ ਨੂੰ ਲੈ ਕੇ ਕੰਮ ਕਰ ਰਹੀ ਆ ਤੇ
ਬਿਲਕੁਲ ਜੀ
ਅਸੀਂ ਅਗਲੇ ਜਿਹੜੇ ਸਵਾਲ ਵੱਲ ਚੱਲੀਏ ਤਾਂ ਅਗਲਾ ਸਵਾਲ ਮੇਰਾ ਇਹ ਹੈ ਕਿ ਕਿਉਂਕਿ ਬਹੁਤ ਸਾਰੇ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਵੀ ਪ੍ਰੋਗਰਾਮ ਜਿਹੜੇ ਆ ਉਹ ਲੀਕਦੇ ਆ ਰਹੇ ਹੋ ਹਨਾ ਤੇ ਇੱਕ ਨਵਾਂ ਜਿਹੜਾ ਪ੍ਰੋਗਰਾਮ ਹੈ ਕਾਵ ਰੰਗ ਊਰਜਾ ਫਾਊਂਡੇਸ਼ਨ ਦੇ ਵੱਲੋਂ ਉਲੀਕਿਆ ਗਿਆ ਸੋ ਪਹਿਲਾਂ ਤਾਂ ਸਾਨੂੰ ਇਸ ਕਾਵ ਰੰਗ ਦੀ ਥੋੜੀ ਜਿਹੀ ਰੂਪ ਰੇਖਾ ਦੇ ਬਾਰੇ ਦੱਸੋ ਕਿ ਇਹ ਪ੍ਰੋਗਰਾਮ ਕੀ ਹੈ
ਹਾਂਜੀ ਦੇਖੋ ਪਹਿਲਾਂ ਤਾਂ ਮੈਂ ਸਾਨੂੰ ਇੱਕ ਬੈਕਗ੍ਰਾਉਂਡ ਦੱਸ ਦਵਾਂ ਕਿ ਕਾਵ ਰੰਗ ਪ੍ਰੋਗਰਾਮ ਵਿੱਚ ਸ਼ੁਰੂ ਕਰਨ ਦਾ ਸਾਡਾ ਮਕਸਦ ਕੀ ਆ ਆਪਣੀ ਪੰਜਾਬੀ ਕਮਿਊਨਿਟੀ ਜਿਹੜੀ ਮੈਲਬਰਨ ਦੇ ਵਿੱਚ ਸੈਟਲ ਹੋਈ ਆ ਜੀ ਕਾਫੀ ਜਿਹੜੇ ਬੰਦੇ ਨੇ ਜਾਂ ਜਿਹੜੀਆਂ ਲੇਡੀਜ਼ ਨੇ ਜਾਂ ਜਿਹੜੇ ਵੀ ਆਪਣੇ ਸਿਟੀਜ਼ਨ ਇੱਥੇ ਬਣੇ ਹੋਏ ਨੇ ਉਹ ਪੰਜਾਬ ਤੋਂ ਪੜ੍ਹ ਲਿਖ ਕੇ ਆਏ ਹੋਏ ਨੇ ਤੇ ਪੰਜਾਬ ਦਾ ਸੱਭਿਆਚਾਰ ਭੁੱਲ ਰਹੇ ਨੇ ਤੇ ਉਹਨਾਂ ਨੇ ਪੜ੍ਹਾਈਆਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਯੂਨੀਵਰਸਿਟੀਆਂ ਦੇ ਵਿੱਚ ਪਰ ਉਹ ਉਹਨਾਂ ਨੇ ਸ਼ਾਇਦ ਉਹਨਾਂ ਦੇ ਦਿਮਾਗ ਚੋਂ ਉਹ ਗੱਲ ਨਿਕਲ ਗਈ ਹੋਵੇ ਕਿ ਅਸੀਂ ਇਹ ਪੜ੍ਹ ਲਿਖ ਕੇ ਆਪਣੇ ਗਾਹਾਂ ਬੱਚੇ ਨੂੰ ਵੀ ਪਾਸ ਕਰਨਾ ਸੀਗਾ ਤੇ ਇਸ ਚੀਜ਼ ਨੂੰ ਅਸੀਂ ਥੋੜਾ ਜਿਹਾ ਉਹਨਾਂ ਦੇ ਅਸੀਂ ਕਰਨਾ ਚਾਹੁੰਦੇ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਵਾਰ ਫੇਰ ਸੋਚਣੀ ਆਵੇ ਕਿ ਅਸੀਂ ਜਿਹੜਾ ਸੱਭਿਆਚਾਰ ਜਿਹਨੂੰ ਅਸੀਂ ਚਲਾਉਂਦੇ ਆਏ ਆ ਪੰਜਾਬ ਦੇ ਵਿੱਚ ਸਾਡੀ ਅਗਲੀ ਜਨਰੇਸ਼ਨ ਜਿਹੜੀ ਆ ਉਹ ਕਿਵੇਂ ਉਸ ਨੂੰ ਫੋਲੋ ਕਰੇਗੀ ਕਿਉਂਕਿ ਜੀ ਕਿਸੇ ਬਹੁਤ ਸਿਆਣੇ ਬੰਦੇ ਨੇ ਕਿਹਾ ਹੈ ਕਿ ਜੇ ਤੁਸੀਂ ਕਿਸੇ ਕਲਚਰ ਨੂੰ ਖਤਮ ਕਰਨਾ ਹੈ ਤਾਂ ਉਸ ਕਲਚਰ ਦੀ ਜ਼ਬਾਨ ਉਸਦੀ ਲੈਂਗੁਏਜ ਨੂੰ ਖਤਮ ਕਰ ਦੋ ਤੇ ਮੈਂ ਇਹ ਸੋਚਦਾ ਹਾਂ ਕਿ ਆਪਣੀ ਪੰਜਾਬੀ ਜਿਹੜੀ ਆ ਸੱਭਿਆਚਾਰ ਪੰਜਾਬੀ ਕਮਿਊਨਿਟੀ ਆ ਉਹਨੂੰ ਆਪਣੀ ਲੈਂਗੁਏਜ ਤੇ ਆਪਣੇ ਸੱਭਿਆਚਾਰ ਵਧਾਉਣ ਦੇ ਲਈ ਆਪਣੀ ਜਿਹੜੀ ਲੈਂਗੁਏਜ ਆਪਣਾ ਲਿਟਰੇਚਰ ਜਿਹੜਾ ਆਪਣਾ ਪੁਰਾਣਾ ਲਿਖਿਆ ਹੋਇਆ ਸੱਭਿਆਚਾਰ ਹੈ ਉਸਨੂੰ ਵਧਾਉਣ ਲਈ ਉਸਨੂੰ ਪ੍ਰਮੋਟ ਕਰਨ ਲਈ ਉਸਨੂੰ ਸ਼ੇਅਰ ਕਰਨ ਲਈ ਬਹੁਤ ਜ਼ਰੂਰੀ ਆਪਾਂ ਨੂੰ ਉਸ ਤੇ ਸੋਚਣਾ ਚਾਹੀਦਾ ਹੈ ਉਸ ਸੋਚ ਨੂੰ ਅੱਗੇ ਰੱਖਦੇ ਹੀ ਅਸੀਂ ਸੁਰਜੀਤ ਪਾਤਰ ਜੀ ਜਿਹੜੇ ਜਿਨ੍ਹਾਂ ਨੂੰ ਮਤਲਬ ਆਪਾਂ ਨੂੰ ਕੋਈ ਜਾਣਕਾਰੀ ਦੇਣ ਦੀ ਲੋੜ ਨਹੀਂ ਉਹ ਖੁਦ ਸਾਰੀ ਦੁਨੀਆਂ ਉਸ ਨੂੰ ਜਾਣਦੀ ਹੈ ਅਸੀਂ ਸਾਡੇ ਜਿਹੜੇ ਫਾਦਰ ਸਾਹਿਬ ਜਾਂ ਮੇਰੇ ਗ੍ਰੈਂਡ ਫਾਦਰ ਵੀ ਉਹਨਾਂ ਦੀ ਕਿਤਾਬਾਂ ਪੜ੍ਹਦੇ ਰਹੇ ਨੇ ਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਇੱਥੇ ਸ਼ੇਅਰ ਕਰਨਾ ਚਾਹੁੰਦੇ ਹਾਂ ਇੱਕ ਸੱਭਿਅਕ ਤਰੀਕੇ ਦੇ ਨਾਲ ਕਮਿਊਨਿਟੀ ਦੇ ਵਿੱਚ ਕਿਵੇਂ ਆਪਾਂ ਆਪਣੇ ਵਿਚਾਰਾਂ ਨੂੰ ਸ਼ੇਅਰ ਕਰੀਦਾ ਹੈ ਭਾਵੇਂ ਉਹ ਟੋਟਕੇ ਹੋਣ ਭਾਵੇਂ ਉਹ ਕਿਸੇ ਕਲਚਰ ਦੇ ਬਾਰੇ ਹੋਣ ਭਾਵੇਂ ਆਪਣੇ ਦਿਲ ਦੀ ਗੱਲ ਦੱਸਣੀ ਹੋਵੇ ਅੱਜ ਕੱਲ ਲੋਕੀ ਆਪਣੇ ਦਿਲ ਦੇ ਵਿਚਾਰ ਫੇਸਬੁੱਕ ਤੇ ਜਾਂ ਵਟਸਐਪ ਤੇ ਸ਼ੇਅਰ ਕਰਦੇ ਨੇ ਜੀ ਪੁਰਾਣੇ ਸਮਿਆਂ ਤੇ ਉਹ ਕਵੀ ਲਿਖ ਕੇ ਕਵਿਤਾਵਾਂ ਲਿਖ ਕੇ ਸ਼ੇਅਰ ਕਰ ਦਿੰਦੇ ਹੁੰਦੇ ਸੀ ਤੇ ਅਸੀਂ ਉਸ ਤਰੀਕੇ ਨੂੰ ਅੱਗੇ ਰੱਖਦੇ ਹੁਣ ਇਸੇ ਪ੍ਰੋਗਰਾਮ ਨੂੰ ਰੱਖਿਆ ਹੈ ਜੀ ਇਹ ਪ੍ਰੋਗਰਾਮ ਜਿਹੜਾ ਆਪਣਾ ਅਗਲੇ ਹਫਤੇ ਸ਼ੁਰੂ ਹੋ ਜਾਣਾ ਹੈ ਜੀ ਅਸੀਂ ਸੁਰਜੀਤ ਪਾਤਰ ਸਾਹਿਬ ਨੂੰ ਇੱਥੇ 17 ਅਗਸਤ ਨੂੰ ਲਿਆ ਰਹੇ ਹਾਂ ਤੇ ਉਹਨਾਂ ਨੇ 18 ਅਤੇ 19 ਅਗਸਤ ਨੂੰ ਇੱਥੇ ਵਰਕਸ਼ਾਪ ਰਨ ਕਰਨੇ ਆ ਜਿਸ ਦੇ ਵਿੱਚ ਕਈ ਲੋਕਲ ਜਿਹੜੇ ਆਪਣੇ ਹਾਂਜੀ ਲੋਕਲ ਬੰਦੇ ਨੇ ਜਿਹੜੇ ਉਹ ਵਰਕਸ਼ਾਪ ਅਟੈਂਡ ਕਰਨਗੇ ਤਾਂ ਕਿ ਉਹਨਾਂ ਨੂੰ ਥੋੜੀ ਜਿਹੀ ਪ੍ਰੈਕਟਿਸ ਵੀ ਮਿਲੂਗੀ ਥੋੜੀ ਜਿਹੀ ਜਾਣਕਾਰੀ ਵੀ ਮਿਲੂਗੀ ਤੇ ਪਾਤਰ ਸਾਹਿਬ ਤੋਂ ਥੋੜੀ ਜਿਹੀ ਜਿੱਦਾਂ ਕਹਿ ਲਓ ਵੀ ਗੁਰੂ ਸਿੱਖਿਆ ਵੀ ਮਿਲੂਗੀ ਵੀ ਇਹ ਕਿਵੇਂ ਇੰਨੇ ਸਮਿਆਂ ਤੋਂ ਉਹਨਾਂ ਨੇ ਕਿਵੇਂ ਆਪਣੇ ਕਿਵੇਂ ਕਿਹੜੇ ਕਿਹੜੇ ਚੈਲੰਜਸ ਤੇ ਕਿਹੜੇ ਕਿਹੜੇ ਉਹਨਾਂ ਨੂੰ ਦਿੱਕਤਾਂ ਆਈਆਂ ਸੀ ਜਦੋਂ ਉਹਨਾਂ ਨੇ ਇਹ ਬੀੜਾ ਚੁੱਕਿਆ ਸੀਗਾ ਤੇ 20 ਤਰੀਕ ਨੂੰ ਜੀ ਜਿਹੜਾ ਮੇਨ ਪ੍ਰੋਗਰਾਮ ਹੋਊਗਾ ਜਿਹੜਾ 20 ਅਗਸਤ ਨੂੰ ਪ੍ਰੋਗਰਾਮ ਜੀ ਉਹ ਹੋਊਗਾ ਸਾਊਥ ਮੋਰੈਂਗ ਦੇ ਵਿੱਚ ਜੀ ਪਲੈਂਟੀ ਰੇਂਜਿਸ ਆਰਟ ਐਂਡ ਕਨਵੈਨਸ਼ਨ ਸੈਂਟਰ ਕਰਕੇ ਇੱਕ ਵੈਨਿਊ ਹੈ ਜੀ ਉੱਥੇ 11 ਵਜੇ ਤੋਂ 3 ਵਜੇ ਤੱਕ ਜਿਹੜਾ ਮੇਨ ਇਵੈਂਟ ਆ ਉਸ ਦੇ ਵਿੱਚ ਜਿਹੜੇ ਜਿਹੜੇ ਪਾਰਟਿਸਪੈਂਟਸ ਨੇ ਪਾਤਰ ਸਾਹਿਬ ਤੋਂ ਥੋੜੀ ਲਿਖਣ ਦੀ ਸਿੱਖਿਆ ਜਾਂ ਪਹਿਲਾਂ ਲਿਖਦੇ ਹੋਣਗੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਅਸੀਂ ਸਟੇਜ ਤੇ ਬੁਲਾ ਕੇ ਉਹਨਾਂ ਦੀਆਂ ਕਵਿਤਾਵਾਂ ਸ਼ੇਅਰ ਕਰਾਂਗੇ ਉੱਥੇ ਜੀ ਤੇ ਉਸ ਤੋਂ ਬਾਅਦ ਪਾਤਰ ਸਾਹਿਬ ਵੀ ਆਪਣੀ ਕਵਿਤਾਵਾਂ ਸ਼ੇਅਰ ਕਰਨਗੇ
ਜੀ ਤੇ ਜਿਹੜਾ ਮੇਰਾ ਅਗਲਾ ਸਵਾਲ ਹੈ ਜੀ ਉਹ ਜੱਜਵੀਰ ਹੋਰਾਂ ਦੇ ਲਈ ਆ ਜਿਵੇਂ ਅਜੀਤ ਹੋਰਾਂ ਨੇ ਦੱਸਿਆ ਕਿ ਜਿਹੜੀਆਂ ਵਰਕਸ਼ਾਪਸ ਆ ਉਹ ਰੱਖੀਆਂ ਗਈਆਂ ਤੇ ਉਹਦੇ ਵਿਚ ਸਿੱਧਾ ਜਿਹੜਾ ਸੰਵਾਦ ਆ ਉਹ ਪਾਤਰ ਸਾਹਿਬ ਦੇ ਨਾਲ ਹੋਣਾ। ਸੋ ਜਸਵੀਰ ਜੀ, ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਵੀ ਜਾਣਨਾ ਚਾਹੁੰਦੇ ਆ ਇਹ ਜਿਹੜੀਆਂ ਵਰਕਸ਼ਾਪਸ ਆ ਇਹਦੇ ਵਿਚ ਹੋਰ ਲੋਕ ਸ਼ਾਮਲ ਹੋ ਸਕਦੇ ਆ ਜਾਂ ਫਿਰ ਜਿਹੜੀਆਂ ਲਿਮਿਟਿਡ ਐਂਟਰੀਜ਼ ਨੇ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਡਿਟੇਲ ਚ ਦੱਸਿਓ।
ਹਾਂਜੀ, ਜਿਹੜੀਆਂ ਵਰਕਸ਼ਾਪਸ ਨੇ ਇਹ ਇੱਕ ਤਰੀਕੇ ਨਾਲ ਕਲਾਸਰੂਮ ਮਾਹੌਲ ਦੇ ਵਿੱਚ ਹੀ ਕੰਡਕਟ ਕੀਤੀਆਂ ਜਾਣੀਆਂ ਨੇ। ਸੌਰੀ ਮੈਂ ਅੰਗਰੇਜ਼ੀ ਬੋਲ ਰਿਹਾ, ਪਰ ਇਹਦੇ ਵਿੱਚ ਕੀ ਹੈ ਕਿ ਇੱਕ ਕਮਰੇ ਦੇ ਵਿੱਚ ਇੱਕ ਟੀਚਰ ਇੱਥੇ ਜ਼ਿਆਦਾ ਤੋਂ ਜ਼ਿਆਦਾ 12 ਜਾਂ 15 ਬੱਚਿਆਂ ਦੇ ਉੱਤੇ ਹੀ ਧਿਆਨ ਦੇ ਸਕਦਾ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਉਹਨਾਂ ਦਾ ਜਿਹੜਾ ਇਹ ਐਕਸਪੀਰੀਅੰਸ ਹੋਵੇ, ਇਹ ਤਜਰਬਾ ਹੋਵੇ, ਉਹਨਾਂ ਦੇ ਲਾਈਫ ਟਾਈਮ ਦਾ ਸਭ ਤੋਂ ਵਧੀਆ ਤਜਰਬਾ ਹੋਵੇ, ਉਹਨਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੇ, ਉਹਨਾਂ ਨੂੰ ਕਵਿਤਾ ਦੇ ਨੁਕਤੇ ਪਤਾ ਲੱਗਣ ਕਿ ਕਵਿਤਾ ਦੇ ਕੀ ਨੁਕਤੇ ਹੁੰਦੇ ਨੇ, ਉਹਨਾਂ ਨੂੰ ਸੁਰਜੀਤ ਪਾਤਰ ਸਾਹਿਬ ਜੀ ਦੀ ਲਾਈਫ ਲੌਂਗ ਜੋ ਹਿਸਟਰੀ ਹੈ ਕਵਿਤਾ ਦੇ ਵਿੱਚ, ਉਹਨਾਂ ਦੇ ਖੁਦ ਦੇ ਜ਼ਿੰਦਗੀ ਵਿੱਚ ਕੀ ਕੀ ਬਦਲਾਵ ਆਏ ਨੇ, ਉਹਨਾਂ ਦੀ ਕਵਿਤਾ ਦੇ ਵਿੱਚ ਕੀ ਕੀ ਬਦਲਾਵ ਆਏ ਨੇ, ਉਹ ਸਾਰੇ ਇਹਨਾਂ ਵਰਕਸ਼ਾਪ ਦੇ ਰਾਹੀਂ ਉਹ ਸਾਂਝੇ ਕਰਨਗੇ ਤੇ ਇਸ ਵਰਕਸ਼ਾਪ ਵਿੱਚ ਮੇਰੀ ਉਮੀਦ ਇਹ ਹੈ ਕਿ ਉਹੀ ਲੋਕ ਪਾਰਟੀਸਪੇਟ ਕਰਨਗੇ ਜਿਹੜੇ ਕੁਛ ਸੁਹਿਰਦ ਨੇ ਪੰਜਾਬੀ ਕਵਿਤਾ ਦੇ ਮਾਮਲੇ ਦੇ ਵਿੱਚ, ਤੇ ਇਸ ਲਈ ਇਸ ਦੀ ਸਾਡੀ ਜਿਹੜੀ ਲਿਮਿਟੇਸ਼ਨ ਹੈ ਕਿ ਅਸੀਂ ਪਹਿਲਾਂ ਹੀ ਵਿਚਾਰਿਆ ਹੋਇਆ ਹੈ ਸੁਰਜੀਤ ਪਾਤਰ ਸਾਹਿਬ ਜੀ ਦੇ ਨਾਲ ਸਲਾਹ ਕਰਕੇ ਕਿ ਅਸੀਂ ਵੱਧ ਤੋਂ ਵੱਧ 15 ਕੈਂਡੀਡੇਟ ਹੀ ਲੈ ਸਕਦੇ ਹਾਂ
ਜੀ। ਤੇ ਹੁਣ ਅਸੀਂ ਆਉਂਦੇ ਹਾਂ ਜੀ ਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਜੇ ਅਸੀਂ ਇਸ ਸਮਾਰੋਹ ਦੇ ਵਿੱਚ ਆਉਣਾ ਚਾਹੁੰਦੇ ਹਾਂ ਤਾਂ ਕਿਸ ਤਰ੍ਹਾਂ ਆ ਸਕਦੇ ਹਾਂ, ਥੋੜਾ ਜਿਹਾ ਟਿਕਟਸ ਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ।
ਹਾਂਜੀ, ਇਹ ਜਿਵੇਂ ਅਜੀਤ ਜੀ ਨੇ ਦੱਸਿਆ ਇਹ 20 ਰੇਂਜਿਸ ਆਰਟ ਐਂਡ ਕਨਵੈਨਸ਼ਨ ਸੈਂਟਰ ਸਾਊਥ ਮੋਰਾਂਗ ਦੇ ਵਿੱਚ ਹੋ ਰਿਹਾ, ਜਿਹੜਾ ਕਿ ਵਿਟਲਸੀ ਕਾਉਂਸਲ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਇੱਕ ਸਟੇਟ ਆਫ ਦਾ ਆਰਟ ਆਡੀਟੋਰੀਅਮ ਹੈ, ਬਹੁਤ ਸੋਹਣੀ ਲੋਕੇਸ਼ਨ ਹੈ ਤੇ ਉਹਦੇ ਵਿੱਚ ਸਾਡੇ ਕੋਲੇ ਬਹੁਤ ਲਿਮਿਟਿਡ ਸੀਟ ਸੀ ਬਚੀਆਂ ਨੇ ਤੇ ਉਹਨਾਂ ਦੀ ਜੋ ਟਿਕਟ ਦਾ ਸੀ ਰੇਟ $20 ਰੱਖਿਆ ਹੈ ਤੇ ਬੱਚਿਆਂ ਲਈ 10 ਸਾਲ ਤੋਂ ਛੋਟੇ ਬੱਚੇ ਜਾਂ ਕੋਈ ਪੈਨਸ਼ਨਰ ਹੈ ਤਾਂ ਉਹਨਾਂ ਲਈ ਅਸੀਂ $10 ਰੇਟ ਰੱਖਿਆ ਹੈ ਤਾਂ ਜੋ ਸਾਡੀ ਕੋਸਟ ਪੂਰੀ ਹੋ ਸਕੇ ਤੇ ਉਹ ਟਿਕਟ ਲੈਣ ਲਈ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਜਾਂ ਊਰਜਾ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਵੀ ਕੰਟੈਕਟ ਦਿੱਤਾ ਹੋਇਆ, ਉੱਥੇ ਵੀ ਕੰਟੈਕਟ ਕਰ ਸਕਦੇ ਹੋ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹ ਟਿਕਟਾਂ ਪਹਿਲਾਂ ਹੀ ਸਾਰੀਆਂ ਸੇਲ ਕਰ ਦਈਏ ਤਾਂ ਜੋ ਉਸ ਦਿਨ ਸਿਰਫ ਅਸੀਂ ਇਵੈਂਟ ਦੇ ਉੱਤੇ ਹੀ ਕੰਸੈਂਟਰੇਟ ਕਰ ਸਕੀਏ।
ਜੀ ਜੀ। ਸੋ ਅਜੀਤ ਜੀ, ਤੁਹਾਡੇ ਲਈ ਮੇਰਾ ਅਗਲਾ ਸਵਾਲ ਹੈ ਕਿ ਸਾਰੀ ਇਸ ਸਮਾਰੋਹ ਜਿਹੜਾ ਸਾਹਿਤਕ ਸਮਾਰੋਹ ਜਿਹੜਾ ਰਚਿਆ ਜਾ ਰਿਹਾ, ਇਸ ਸਾਰੇ ਸਾਹਿਤਕ ਸਮਾਰੋਹ ਦੇ ਬਾਰੇ ਚ ਜਿਹੜਾ ਕੋਈ ਵਿਸ਼ੇਸ਼ ਇਵੈਂਟ ਵੀ ਕ੍ਰੀਏਟ ਕੀਤਾ ਗਿਆ, ਸੋ ਹੋਰ ਜਾਣਕਾਰੀ ਜੇ ਇਹਦੇ ਮੁਤਲਕ ਕਿਸੇ ਨੇ ਲੈਣੀ ਹੋਵੇ ਤਾਂ ਹੋਰ ਕਿਹੜੀਆਂ ਥਾਵਾਂ ਤੇ ਲੈ ਸਕਦਾ? ਜੀ, ਮੈਨੂੰ ਲੱਗਦਾ ਕਿ ਅਜੀਤ ਹੋਣਾ ਦੇ ਨਾਲ ਮੇਰਾ ਸੰਪਰਕ ਟੁੱਟ ਗਿਆ। ਅਜੀਤ, ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਜੀ, ਮੈਨੂੰ ਲੱਗਦਾ ਜੀ ਦੋਸਤੋ ਸਾਡਾ ਜਿਹੜਾ ਸੰਪਰਕ ਹੈ ਜੀ ਉਹ ਟੁੱਟ ਚੁੱਕਿਆ ਅਜੀਤ ਚੌਹਾਨ ਹੋਰਾਂ ਦੇ ਨਾਲ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਆਖਰੀ ਗੱਲ ਜਿਹੜੀ ਹੈ ਉਹ ਅਸੀਂ ਜ਼ਰੂਰ ਉਹਨਾਂ ਦੇ ਨਾਲ ਪੂਰੀ ਕਰੀਏ, ਦੁਬਾਰਾ ਅਸੀਂ ਉਹਨਾਂ ਨੂੰ ਕਾਲ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਜਿਵੇਂ ਕਿ ਉਹਨਾਂ ਨੇ ਦੱਸਿਆ ਜੀ ਕਿ ਕਾਵਰੰਗ ਸਮਾਰੋਹ ਜਿਹੜਾ 20 ਤਰੀਕ ਨੂੰ ਜਿਹੜਾ ਵਿਸ਼ੇਸ਼ ਸਮਾਰੋਹ ਹੋਵੇਗਾ, ਸੋ ਉਸ ਸਮਾਰੋਹ ਦੇ ਵਿੱਚ ਜਿਹੜੇ ਵਰਕਸ਼ਾਪਸ ਦੇ ਵਿਚ ਸਾਡੇ ਨਾਲ ਸੁਰਜੀਤ ਪਾਤਰ ਹੋਰਾਂ ਦੇ ਨਾਲ ਸ਼ਾਮਲ ਹੋਣਗੇ ਲੋਕ, ਸੋ ਜਿਹੜੇ ਕਵਿਤਾ ਦੇ ਪਿਆਰੇ ਆ, ਸੋ ਉਹਨਾਂ ਵੱਲੋਂ ਹੀ ਜਿਹੜੀਆਂ ਕਵਿਤਾ ਦੀ ਜਿਹੜੀ ਪੇਸ਼ਕਾਰੀ ਆ ਉਹ ਉਸ ਸਮਾਗਮ ਦੇ ਵਿਚ ਕੀਤੀ ਜਾਊਗੀ, ਉਸ ਸਮਾਰੋਹ ਚ ਕੀਤੀ ਜਾਏਗੀ, ਤੇ ਨਾਲ ਹੀ ਨਾਲ ਸੁਰਜੀਤ ਪਾਤਰ ਹੋਈ ਜਿਹੜੇ ਆ ਉਹ ਉਸ ਦਿਨ ਰੂਬਰੂ ਹੋਣਗੇ ਦਰਸ਼ਕਾਂ ਦੇ। ਤੇ ਇਹ ਜਿਹੜਾ ਇਨ੍ਹਾਂ ਨੇ ਵੈਨਿਊ ਦੱਸਿਆ ਜੀ ਉਹ ਪਲੈਂਟੀ ਰੇਂਜਸ ਆਰਟਸ ਤੇ ਕਨਵੈਨਸ਼ਨ ਸੈਂਟਰ ਸਾਊਥ ਮੋਰਾਂਗ ਜਿਹੜਾ, ਸੋ ਬਿਲਕੁਲ ਸਟੇਸ਼ਨ ਦੇ ਸਾਹਮਣੇ ਆ, ਸਾਊਥ ਮੋਰਾਂਗ ਰੇਲਵੇ ਸਟੇਸ਼ਨ ਜਿਹੜਾ ਉਹਦੇ ਬਿਲਕੁਲ ਸਾਹਮਣੇ ਆ। ਸੋ ਸਾਡੇ ਨਾਲ ਇੱਕ ਵਾਰ ਫੇਰ ਅਜੀਤ ਹੋਰੀ ਜਿਹੜੇ ਆ ਜੀ ਉਹ ਜੁੜ ਚੁੱਕੇ ਆ, ਅਸੀਂ ਉਹਨਾਂ ਨੂੰ ਹੀ ਜਿਹੜਾ ਆਖਰੀ ਸਵਾਲ ਕਰਦੇ ਆ। ਅਜੀਤ ਜੀ, ਸਾਡਾ ਜਿਹੜਾ ਆਖਰੀ ਸਵਾਲ ਉਹ ਇਹੀ ਸੀਗਾ ਕਿ ਇਸ ਤੋਂ ਇਲਾਵਾ ਜੇ ਸਰੋਤੇ ਜਿਹੜੇ ਆ ਉਹ ਜਾਂ ਦਰਸ਼ਕ ਜਿਹੜੇ ਆ ਉਹ ਕੋਈ ਜਾਣਕਾਰੀ ਹੋਰ ਲੈਣੀ ਚਾਹੁੰਦੇ ਹੋਣ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਉਹ ਲੈ ਸਕਦੇ ਆ, ਯਾਨੀ ਊਰਜਾ ਫਾਊਂਡੇਸ਼ਨ ਦੇ ਵੱਲੋਂ ਕੋਈ ਇਵੈਂਟ ਜਿਹੜਾ ਆ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਉਹ ਲਿਖਿਆ ਗਿਆ ਜਾਂ ਫਿਰ ਕੋਈ ਪੇਜ ਜਿਹੜੇ ਆ ਉਹ ਜ਼ਰੂਰ ਦੱਸੋ।
ਹਾਂਜੀ ਜੀ, ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਊਰਜਾ ਫਾਊਂਡੇਸ਼ਨ ਦੇ ਫੇਸਬੁੱਕ ਪੇਜ ਤੇ ਸਾਡਾ ਇੱਕ ਇਵੈਂਟ ਬਣਿਆ ਹੋਇਆ, ਪਰ ਵੈਸੇ ਵੀ ਫੇਸਬੁੱਕ ਦੇ ਪੇਜ ਤੇ ਅਸੀਂ ਕਾਫੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਜਿੱਦਾਂ ਜਿੱਦਾਂ ਸਾਨੂੰ ਇਨਫੋਰਮੇਸ਼ਨ ਅਪਡੇਟ ਹੋ ਰਹੀ ਆ। ਪਲੱਸ ਉਸ ਤਰ੍ਹਾਂ ਵੀ ਅਸੀਂ 17 ਤਰੀਕ ਨੂੰ ਇੱਕ ਮੀਡੀਆ ਕਾਨਫਰੰਸ ਕਰਨੀ ਹੈ, ਜਿਹਦੀਆਂ ਡਿਟੇਲਾਂ ਵੀ ਫੇਸਬੁੱਕ ਪੇਜ ਤੇ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਤੇ ਸਾਰੇ ਲੋਕਲ ਮੀਡੀਆ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਜੀ ਜਿਹੜੀ ਵਰਕਸ਼ਾਪ ਹੋਣਗੇ ਉਹ ਵਰਕਸ਼ਾਪ ਬਿਲਕੁਲ ਪ੍ਰਾਈਵੇਟ ਇਵੈਂਟ ਹੋਊਗਾ ਜੀ, ਅਸੀਂ ਕਿਸੇ ਨੂੰ ਇਨਕਰੇਜ ਨਹੀਂ ਕਰ ਰਹੇ ਕਿ ਉੱਥੇ ਆ ਕੇ ਪਾਤਰ ਸਾਹਿਬ ਦੇ ਨਾਲ ਮਿਲਣ, ਕਿਉਂਕਿ ਉਹ ਬਿਲਕੁਲ ਹੀ ਜਿੱਦਾਂ ਜਜਵੀਰ ਭਾਜੀ ਨੇ ਪਹਿਲਾਂ ਕਿਹਾ ਸੀਗਾ ਕਿ ਉਹ ਕਲਾਸਰੂਮ ਸਟਾਈਲ ਨਾਲ ਇੱਕ ਤਰੀਕੇ ਨਾਲ ਬਿਲਕੁਲ ਅਸੀਂ ਐਕਸਕਲੂਸਿਵ ਇਵੈਂਟ ਰੱਖਣਾ ਚਾਹੁੰਦੇ ਹਾਂ ਕਿ ਜਿਹੜੇ ਬੰਦੇ ਸਿੱਖਣ ਦੀ ਚਾਹ ਨਾਲ ਆ ਰਹੇ ਨੇ ਤੇ ਉਹਨਾਂ ਨੂੰ ਪੂਰਾ ਮੌਕਾ ਮਿਲੇ ਕਿ ਉੱਥੇ ਪਾਤਰ ਸਾਹਿਬ ਦੇ ਨਾਲ ਪੂਰਾ ਟਾਈਮ ਉਹ ਬਿਤਾ ਸਕਣ। 20 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੋਊਗਾ ਜੀ ਉਸ ਟਾਈਮ ਤੇ ਪਾਤਰ ਸਾਹਿਬ ਦੇ ਨਾਲ ਜਿਨ੍ਹਾਂ ਨੇ ਮਿਲਣਾ ਹੋਵੇ ਤਾਂ ਉੱਥੇ ਮਿਲ ਸਕਦੇ ਨੇ। ਉਸ ਤੋਂ ਬਾਅਦ ਵੀ ਪਾਤਰ ਸਾਹਿਬ ਪੂਰੇ ਆਸਟ੍ਰੇਲੀਆ ਦੇ ਦੌਰੇ ਤੇ ਪੂਰੇ ਨਿਊਜ਼ੀਲੈਂਡ ਦੇ ਦੌਰੇ ਤੇ ਨੇ ਤੇ ਉਹ ਜਦੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਦੌਰਾ ਪੂਰਾ ਕਰਕੇ ਵਾਪਸ ਮੈਲਬਨ ਆਉਣਗੇ ਤੇ ਸ਼ਾਇਦ ਅਸੀਂ ਇੱਕ ਹੋਰ ਇੱਕ ਛੋਟਾ ਜਿਹਾ ਇਵੈਂਟ ਆਰਗੇਨਾਈਜ਼ ਕਰ ਸਕਦੇ ਹਾਂ ਜਿੱਥੇ ਪਾਤਰ ਸਾਹਿਬ ਦੇ ਨਾਲ ਰੂਬਰੂ ਜੇ ਕੋਈ ਹੋਣਾ ਚਾਹੁੰਦਾ ਹੈ ਜਾਂ ਕਿਸੇ ਨਾਲ ਉਹਨਾਂ ਨਾਲ ਚਾਰ ਗੱਲਾਂ ਸ਼ੇਅਰ ਕਰਨੀਆਂ ਜਾਂ ਕੋਈ ਪੁਰਾਣੇ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਹਾਣੀ ਹੋਣ ਉਹਨਾਂ ਦੇ ਨਾਲ ਹਾਸਾ ਮਖੌਲ ਕਰਨਾ ਚਾਹੁੰਗੇ ਤੇ ਉਹਨਾਂ ਨੂੰ ਬਿਲਕੁਲ ਸੱਦਾ ਦਿੱਤਾ ਜਾਵੇਗਾ
ਜੀ। ਤੇ ਲਾਸਟ ਦੇ ਵਿੱਚ ਤੁਸੀਂ ਕੁਛ ਹੋਰ ਜਾਣਕਾਰੀ ਕੋਈ ਮੇਰੇ ਵੱਲੋਂ ਜਿਹੜਾ ਕੋਈ ਸਵਾਲ ਰਹਿ ਗਿਆ ਹੋਵੇ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਜਾਂ ਫਿਰ ਭਾਈਚਾਰੇ ਤੋਂ ਇਸ ਇਵੈਂਟ ਦੇ ਲਈ ਤੁਸੀਂ ਕਿਸ ਤਰ੍ਹਾਂ ਦਾ ਸਹਿਯੋਗ ਉਮੀਦ ਕਰਦੇ ਹੋ?
ਹਾਂਜੀ ਜੀ, ਮੈਂ ਜਿੱਦਾਂ ਪਹਿਲਾਂ ਵੀ ਇੱਕ ਵਿਚਾਰ ਸਾਂਝਾ ਕੀਤਾ ਸੀ ਕਿ ਆਪਾਂ ਆਪਣੇ ਸਾਹਿਤ ਨੂੰ ਮੁੱਖ ਰੱਖਦੇ ਕੁਛ ਇਹ ਪ੍ਰੋਗਰਾਮ ਲਿਖਿਆ ਹੈ ਜੀ। ਸਾਹਿਤ ਬਹੁਤ ਹੀ ਜ਼ਰੂਰੀ ਇੱਕ ਆਪਣੇ ਕਲਚਰ ਦੀ ਵੱਡੀ ਬਾਂਹ ਹੈ ਜੀ। ਜੇ ਇਹ ਬਾਂਹ ਟੁੱਟ ਗਈ ਤੇ ਆਪਣੇ ਕਲਚਰ ਨੂੰ ਬਹੁਤ ਵੱਡੀ ਸੱਟ ਲੱਗੂਗੀ ਤੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਇਸ ਰਾਹ ਤੋਂ ਪਿੱਛੇ ਨਾ ਹਟਾਈਏ, ਆਪਣੇ ਸਾਹਿਤ ਦੇ ਨਾਲ ਜ਼ਰੂਰ ਜੁੜੀਏ। ਜਿਹੜੇ ਆਪਣੇ ਸਿਆਣਿਆਂ ਨੇ ਗੱਲਾਂ ਕਹੀਆਂ, ਗੁਰੂ ਗ੍ਰੰਥ ਸਾਹਿਬ ਵੀ ਇੱਕ ਸਾਹਿਤ ਦੀ ਰਚਨਾ ਹੀ ਹੈ ਜੇ ਆਪਾਂ ਇੱਕ ਤਰੀਕੇ ਨਾਲ ਸੋਚੀਏ ਤਾਂ। ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਮੁੱਖ ਰੱਖੀਏ, ਜੇ ਆਪਣੇ ਬੱਚੇ ਪੰਜਾਬੀ ਪੜ੍ਹਨਾ ਲਿਖਣਾ ਭੁੱਲ ਗਏ, ਪੰਜਾਬੀ ਸੁਣਨਾ ਭੁੱਲ ਗਏ, ਤਾਂ ਆਪਣੀ ਜਿਹੜਾ ਕਲਚਰ ਹੈ, ਆਪਣਾ ਜਿਹੜਾ ਰਿਲੀਜਨ ਹੈ ਜਾਂ ਕੁਛ ਵੀ ਆਪਾਂ ਫੋਲੋ ਕਰਦੇ ਹਾਂ, ਉਸ ਦੀ ਹੋਂਦ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ ਜੀ। ਤੇ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਕਿ ਆਪਣਾ ਸਾਹਿਤ ਅੱਗੇ ਵਧੇ, ਆਪਣੇ ਜਿਹੜੇ ਲੋਕਲ ਆਪਣੇ ਸਿਟੀਜ਼ਨ ਆ ਇੱਥੇ, ਜਿੰਨੇ ਵੀ ਪੰਜਾਬੀ ਭਾਈਚਾਰੇ ਦੇ ਬੰਦੇ ਇੱਥੇ ਨੇ, ਉਹਨਾਂ ਨੂੰ ਅਸੀਂ ਦਿਲੋਂ ਆਪਣੇ ਇਨਵੀਟੇਸ਼ਨ ਦੇ ਰਹੇ ਹਾਂ ਕਿ ਪਲੀਜ਼ ਸਾਨੂੰ ਆ ਕੇ ਸਪੋਰਟ ਕਰੋ, ਪਾਤਰ ਸਾਹਿਬ ਨੂੰ ਸਪੋਰਟ ਕਰੋ, ਆਪਣੇ ਸੱਭਿਆਚਾਰ ਨੂੰ ਸਪੋਰਟ ਕਰੋ। ਤੇ ਜਿਹੜੀ ਅਸੀਂ $20 ਟਿਕਟ ਵੀ ਰੱਖੀ ਹੋਈ ਹੈ ਉਹ ਬਿਲਕੁਲ ਹੀ ਇਸ ਤਰੀਕੇ ਨਾਲ ਰੱਖੀ ਗਈ ਹੈ ਕਿ ਸਾਡੀ ਜਿਹੜੀ ਵੈਨਿਊ ਦੀ ਹਾਇਰ ਕੋਸਟ ਆ ਸਿਰਫ ਉਹੀ ਕਵਰ ਹੋਵੇ। ਅਸੀਂ ਇਹਦੇ ਚ ਕੋਈ ਵਿੱਤੀ ਮਤਲਬ ਲਾਭ ਲੈਣ ਦਾ ਕੋਈ ਸਾਡਾ ਅੰਦਾਜ਼ਾ ਨਹੀਂ ਹੈਗਾ। ਤੇ ਪਲੀਜ਼ ਉਹਨੂੰ ਸਪੋਰਟ ਕਰੀਏ ਤੇ ਪਾਤਰ ਸਾਹਿਬ ਦਾ ਟੂਰ ਸਕਸੈਸਫੁਲ ਕਰੀਏ
ਜੀ। ਤੇ ਬਿਲਕੁਲ ਜੀ, ਇੱਕ ਵਾਰ ਜਾਣ ਤੋਂ ਪਹਿਲਾਂ ਜਿਹੜਾ ਵੈਨਿਊ ਆ ਉਹ ਦੱਸ ਦਿਓ, ਸਮਾਂ ਜ਼ਰੂਰ ਦੱਸ ਦਿਓ ਜੀ ਕਿੰਨੇ ਵਜੇ ਐਗਜ਼ੈਕਟ ਸਟਾਰਟ ਹੋਣਾ। ਸੋ ਕਈ ਵਾਰ ਹੁੰਦਾ ਕਿ ਸਾਡੇ ਭਾਈਚਾਰੇ ਵੱਲੋਂ ਸਮੇਂ ਦੀ ਥੋੜੀ ਜਿਹੀ ਅਣਗਹਿਲੀ ਕੀਤੀ ਜਾਂਦੀ ਹੈ।
ਹਾਂਜੀ ਜੀ, 20 ਅਗਸਤ ਨੂੰ ਸਾਊਥ ਮੋਰੈਂਗ ਦੇ ਵਿੱਚ, ਜਿੱਦਾਂ ਜਜਵੀਰ ਭਾਜੀ ਨੇ ਦੱਸਿਆ, ਵਿਟਲਸੀ ਕਾਉਂਸਲ ਦੇ ਦਫ਼ਤਰਾਂ ਦੇ ਬਿਲਕੁਲ ਓਪੋਜ਼ਿਟ, ਪਲੰਟੀ ਰੇਂਜਸ ਆਰਟ ਐਂਡ ਕਨਵੈਨਸ਼ਨ ਸੈਂਟਰ, ਐਡਾ ਬੜਾ ਵੈਨਿਊ ਮਿਸ ਨਹੀਂ ਕਰ ਸਕਦਾ ਕੋਈ। ਉਸ ਵੈਨਿਊ ਦੇ ਜੀ ਪੂਰੇ 11 ਵਜੇ ਜਿਹੜਾ ਇਵੈਂਟ ਸ਼ੁਰੂ ਹੋ ਜਾਣਾ। ਲੋਕੀ ਇਹ ਨਾ ਸੋਚਣ ਕਿ 11 ਵਜੇ ਕਹਿ ਰਹੇ ਨੇ ਤੇ 1-2 ਵਜੇ ਉੱਥੇ ਪਹੁੰਚ ਜਾਵਾਂਗੇ। ਜੇ ਤੁਸੀਂ 1-2 ਵਜੇ ਪਹੁੰਚੋਗੇ ਤਾਂ ਤੁਹਾਨੂੰ ਉੱਥੇ ਘੰਟੇ ਕੁ ਦਾ ਹੀ ਪ੍ਰੋਗਰਾਮ ਦੇਖਣ ਨੂੰ ਮਿਲਣਾ ਜੀ। ਪੂਰੇ 11 ਵਜੇ ਸ਼ੁਰੂ ਹੋਣਾ ਹੈ ਜੀ ਤੇ 3 ਵਜੇ ਖਤਮ ਹੋ ਜਾਣਾ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਲੋਕੀ ਉੱਥੇ 10:30 ਵਜੇ ਪਹੁੰਚ ਜਾਣ ਤਾਂ ਕਿ 11 ਵਜੇ ਅਸੀਂ ਆਪਣਾ ਇਵੈਂਟ ਟਾਈਮ ਸਿਰ ਸ਼ੁਰੂ ਕਰ ਦਈਏ, ਕਿਉਂਕਿ ਉਹਨਾਂ ਨੇ 11 ਵਜੇ ਤੋਂ ਬਾਅਦ ਐਂਟਰੀ ਬੰਦ ਕਰ ਦੇਣੀ ਹੈ ਜੀ। ਤੇ ਪਲੀਜ਼ ਉੱਥੇ ਟਾਈਮ ਤੇ ਪਹੁੰਚੋ ਤਾਂ ਕਿ ਕਿਸੇ ਜਿਹੜੇ ਬੰਦੇ ਉਸ ਟਾਈਮ ਤੇ ਪਹੁੰਚੇ ਹੋਏ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਇਹ ਨਾ ਹੋਵੇ ਕਿ ਅਸੀਂ ਤਾਂ ਇੱਥੇ ਬੈਠੇ ਹੋਣ ਸਾਨੂੰ ਡਿਸਟਰਬੈਂਸ ਹੋ ਰਹੀ ਹੈ। ਤੋ ਪਲੀਜ਼ ਸਾਰੇ ਉੱਥੇ 11 ਵਜੇ 20 ਅਗਸਤ ਨੂੰ ਪਲੰਟੀ ਰੇਂਜਸ ਆਰਟ ਐਂਡ ਕਨਵੈਨਸ਼ਨ ਸੈਂਟਰ ਪਲੀਜ਼ ਪਹੁੰਚੋ, ਪਾਤਰ ਸਾਹਿਬ ਨੂੰ ਸਪੋਰਟ ਕਰੋ, ਆਪਣੇ ਕਲਚਰ ਨੂੰ ਸਪੋਰਟ ਕਰੋ
ਜੀ। ਤੇ ਊਰਜਾ ਫਾਊਂਡੇਸ਼ਨ ਵੱਲੋਂ ਅਜੀਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਜਜਵੀਰ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਧੰਨਵਾਦ ਬਹੁਤ ਬਹੁਤ
ਜੀ। ਤੇ ਦੋਸਤੋ, ਇਹ ਸਨ ਅਜੀਤ ਸਿੰਘ ਚੌਹਾਨ ਤੇ ਜਜਵੀਰ ਸਿੰਘ ਜਿਹੜੇ ਕਿ ਸਾਡੇ ਨਾਲ ਸਾਂਝ ਪਾ ਰਹੇ ਸੀ ਜੀ। ਕਾਵ ਰੰਗ ਜਿਹੜਾ ਕਿ 20 ਅਗਸਤ ਨੂੰ ਹੋਣ ਜਾ ਰਿਹਾ ਮੈਲਬਨ ਦੇ ਵਿਚ, ਮੈਲਬਨ ਦੇ ਇਲਾਕੇ ਸਾਊਥ ਮੋਰੈਂਗ ਦੇ ਵਿਚ, ਜਿਵੇਂ ਕਿ ਉਨ੍ਹਾਂ ਨੇ ਵੈਨਿਊ ਦਸਿਆ। ਸੋ ਅਸੀਂ ਵੀ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਇਸ ਸਾਹਿਤਕ ਸਮਾਰੋਹ ਦੇ ਵਿਚ ਜ਼ਰੂਰ ਪਹੁੰਚੋ, ਕਿਉਂਕਿ ਬਹੁਤ ਘੱਟ ਹੁੰਦਾ ਜੀ ਕਿ ਕਈ ਲੋਕ ਜਿਹੜੇ ਉਹ ਅੰਦਰ ਹੀ ਅੰਦਰ ਸਾਹਿਤ ਪ੍ਰਤੀ ਪਿਆਰ ਜਿਹੜਾ ਆ ਉਹ ਪਾਲੀ ਰੱਖਦੇ ਆ, ਪਰ ਮੌਕਾ ਜਿਹੜਾ ਬਹੁਤ ਘੱਟ ਮਿਲਦਾ ਕਿ ਇਹੋ ਜਿਹੜੇ ਕੋਈ ਸਮਾਰੋਹ ਜਿਹੜੇ ਆ ਉਹ ਵੇਖਣ ਨੂੰ ਮਿਲਣ। ਸੋ ਤੁਹਾਡੇ ਲਈ ਇਹ ਸਮਾਰੋਹ ਲਿਖਿਆ ਗਿਆ, ਤੁਸੀਂ ਜ਼ਰੂਰ ਪਹੁੰਚੋ, ਸ਼ਿਰਕਤ ਕਰੋ। ਤੇ ਇਹ ਸੀ ਜੀ ਗੱਲਬਾਤ, ਤੇ ਹੁਣ ਪ੍ਰੋਗਰਾਮ ਦੇ ਵਿਚ ਵੇਲਾ ਇਕ ਗੀਤ ਦਾ। ਗੀਤ ਤੋਂ ਬਾਅਦ ਬਹੁਤ ਜਲਦੀ ਅਸੀਂ ਆਪਣੇ ਅਗਲੇ ਮਹਿਮਾਨ ਦੇ ਨਾਲ ਆਉਂਦੇ ਆ। ਅਗਲੇ ਸਿਲਸਿਲੇ ਦੇ ਵਿਚ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸੋ ਰਘਵੀਰ ਧੰਜਲ ਸਾਡੇ ਅਗਲੇ ਮਹਿਮਾਨ ਹੋਣਗੇ। ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ।
ਊਰਜਾ ਫਾਊਂਡੇਸ਼ਨ ਪ੍ਰਾਊਡਲੀ ਪ੍ਰੈਜ਼ੈਂਟ ਕਾਵਰੰਗ ਇਨ ਮੈਲਬਰਨ, ਸੁਰਜੀਤ ਪਾਤੇ ਜੀ ਦੇ ਸੰਗ। ਸ਼ਨਿਚਰਵਾਰ 20 ਅਗਸਤ 2016 ਪੈਲੇਂਟੀ ਰੇਂਜਰਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਵਿਖੇ, ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਟਿਕਟ ਸਿਰਫ $20। ਇਹ ਕਾਵਰੰਗ ਮੈਲਬਰਨ ਤੋਂ ਇਲਾਵਾ ਪਰਥ, ਬ੍ਰਿਸਬੇਨ, ਸਿਡਨੀ, ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬੰਨਿਆ ਜਾਵੇਗਾ। ਫਾਰ ਮੋਰ ਇਨਫਾਰਮੇਸ਼ਨ ਕਾਲ 04332468 04309040003। ਯੂ ਕੈਨ ਈਮੇਲ ਆਨ kavrang@urjafoundation.org.au।
ਹੁਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਤੇਰੇ ਮੇਰੇ ਮਿਲਣ ਵਾਲੀਆਂ, ਤੇਰੇ ਮੇਰੇ ਮਿਲਣ ਵਾਲੀਆਂ ਰਾਤਾਂ ਚਾਲੂ ਹੋ ਗਈਆਂ। ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਕਿਣ ਮਿਣ ਜਦ ਕਣੀਆਂ ਦੀ ਪੂਰ ਪਵੇ, ਇਸ ਵੇਲੇ ਕਿਉਂ ਸੋਹਣਾ ਮੈਥੋਂ ਦੂਰ ਰਵੇ। ਕਿਣ ਮਿਣ ਕਿਣ ਮਿਣ ਜਦ ਕਣੀਆਂ ਦੀ ਪੂਰ ਪਵੇ, ਇਸ ਵੇਲੇ ਕਿਉਂ ਸੋਹਣਾ ਸੱਜਣ ਦੂਰ ਰਵੇ। ਪੌੜੀਆਂ ਤੇ ਕਲੀਆਂ ਦੀਆਂ ਵੀ, ਪੌੜੀਆਂ ਤੇ ਕਲੀਆਂ ਦੀਆਂ ਵੀ ਮੁਲਾਕਾਤਾਂ ਚਾਲੂ ਹੋ ਗਈਆਂ। ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਛੇਤੀ ਆਉਣ ਵਸਲ ਦੀਆਂ ਕੜੀਆਂ ਵੇ, ਬਿਨ ਮਿਲਿਆ ਕਿਤੇ ਲੰਘ ਨਾ ਜਾਵਣ ਛੜੀਆਂ ਵੇ। ਛੇਤੀ ਛੇਤੀ ਆਉਣ ਵਸਲ ਦੀਆਂ ਕੜੀਆਂ ਵੇ, ਉਹ ਬਿਨ ਮਿਲਿਆ ਕਿਤੇ ਲੰਘ ਨਾ ਜਾਵਣ ਛੜੀਆਂ ਵੇ। ਕੀ ਆਉਣਾ ਫਿਰ ਜਦ ਤੱਤੀਆਂ, ਕੀ ਆਉਣਾ ਫਿਰ ਜਦ ਤੱਤੀਆਂ, ਪਰ ਬਾਤਾਂ ਚਾਲੂ ਹੋ ਗਈਆਂ। ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਵਿੱਚ ਲੁਹਾਰ ਕੇ ਨਿਮਿਆ ਇਹੋ ਹੀ ਚਾਹ ਮੈਨੂੰ, ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ, ਵਿੱਚ ਲੁਹਾਰ ਕਨਮਿਆ ਇਹੋ ਹੀ ਚਾਹ ਮੈਨੂੰ, ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ। ਰੱਬ ਮਿਲ ਜਾਣਾ ਜਦੋਂ ਬਡਾਲੀ, ਰੱਬ ਮਿਲ ਜਾਣਾ ਜਦੋਂ ਬਡਾਲੀ, ਬਾਤਾਂ ਚਾਲੂ ਹੋ ਗਈਆਂ। ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ, ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਸੱਤੇ ਦਿਨ
ਹਰਨ ਰੇਡੀਓ
ਤੇਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੈ ਮਲੈ ਤੀ ਬਾਣੇ ਓ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਕੀ ਬਣੂ ਦੁਨੀਆ ਦਾ
ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਗੀਤ ਇਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀਗੇ ਹਰਮੀਤ ਸਿੰਘ ਚੰਨਾ ਤੇ ਧੀਰਾ ਨਿੱਕਾ ਫੌਜੀ ਤੇ ਅਮਰੀਕ ਸਿੰਘ ਹੋਰਾਂ ਦੀ ਫਰਮਾਇਸ਼ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਜਿਹੜਾ ਜੀ ਉਹਦੇ ਵਿਚ ਅਸੀਂ ਜਾਣਕਾਰੀ ਲੈ ਕੇ ਆ ਰਹੇ ਹਾਂ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਬਾਰੇ ਚ ਸੋ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਸੰਸਥਾਪਕ ਮੈਂਬਰ ਪੁਨੀਤ ਧੰਜਲ ਹੁਰੀ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ ਅਸੀਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਰਘਵੀਰ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਇੱਥੇ ਆਉਣ ਦਾ ਤੇ ਅਨਮੋਲ ਕੈਂਸਰ ਫਾਊਂਡੇਸ਼ਨ ਬਾਰੇ ਹੋਰ ਦੱਸਣ ਦਾ ਮੌਕਾ ਦੇਣ ਲਈ
ਜੀ ਸੋ ਧੰਜਲ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਬਾਰੇ ਚ ਦੱਸੋ ਕਿ ਕਿਸ ਪਿਛੋਕੜ ਦੇ ਨਾਲ ਇਹਦੇ ਪਿਛੋਕੜ ਦੇ ਵਿਚ ਜਾ ਕੇ ਕੀ ਰੀਜ਼ਨ ਰਿਹਾ ਇਸ ਫਾਊਂਡੇਸ਼ਨ ਨੂੰ ਸ਼ੁਰੂ ਕਰਨ ਦਾ ਕੀ ਮਕਸਦ ਸੀ
ਹਾਂਜੀ ਅਮਰਦੀਪ ਜੀ ਇਹ ਜਿਹੜਾ ਇਹਦਾ ਪਿਛੋਕੜ ਆ ਉਹ ਮੇਰੇ ਬੜੇ ਮੇਰੀ ਜ਼ਿੰਦਗੀ ਦੇ ਬੜਾ ਨੇੜੇ ਤੋਂ ਨਿੱਜੀ ਆ ਕਿਉਂਕਿ ਮੇਰੀ ਜ਼ਿੰਦਗੀ ਚ ਇੱਕ ਹਾਦਸਾ ਵਾਪਰਿਆ ਕੈਂਸਰ ਦੇ ਕਰਕੇ ਤੇ ਉਹ ਹਾਦਸਾ ਜਿਹੜਾ ਸੀਗਾ ਉਹ ਮੇਰੀ ਜ਼ਿੰਦਗੀ ਨੂੰ ਬਦਲ ਦੇਣ ਵਾਲਾ ਸੀ ਜਿਹਦੇ ਵਿੱਚ ਮੇਰੀ ਵਾਈਫ ਜਿਹੜੀ ਵਾਈਫ ਜਿਹਨੂੰ ਕਿ ਬ੍ਰੈਸਟ ਕੈਂਸਰ ਐਂਜੀਓਸਾਰਕੋਮਾ ਹੋਇਆ ਤੇ 32 ਸਾਲ ਦੀ ਉਮਰ ਦੇ ਵਿੱਚ ਹੀ 8 ਮਹੀਨੇ ਦੀ ਜਦੋਜਹਿਦ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਤੇ ਉਹਦੇ ਨਾਲ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿ ਜ਼ਿੰਦਗੀ ਕਹਿੰਦੇ ਉਹਨਾਂ ਦੇ ਪਾਣੀ ਦਾ ਬੁਲਬੁਲਾ ਕੀ ਮਨਿਆਦਾ ਤੇਰੀਆਂ ਵਾਲੀ ਗੱਲ ਆ ਤੇ ਅਸੀਂ ਉਸ ਹਿਸਾਬ ਦੇ ਨਾਲ ਤੇ ਉਸ ਪਿਛੋਕੜ ਦੇ ਹਿਸਾਬ ਨਾਲ ਹੀ ਕਹਿੰਦੇ ਜ਼ਿੰਦਗੀ ਚ ਹਰ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਸਿੱਖਣਾ ਕੀ ਹੈ ਤੇ ਤਬਦੀਲੀ ਕੀ ਲੈ ਕੇ ਆਉਣੀ ਹੈ ਨਹੀਂ ਤੇ ਪਾਣੀ ਤਾਂ ਵਗਦੇ ਜਾਣੇ ਨੇ ਪਾਣੀ ਤਾਂ ਰੁਕਣੇ ਨਹੀਂ ਆ ਸਮੇਂ ਨੇ ਵੀ ਚੱਲਦਾ ਰਹਿਣਾ ਆ ਤਾਂ ਇਹਦੇ ਲਈ ਸਾਨੂੰ ਕੁਛ ਕਰਨਾ ਬਹੁਤ ਜ਼ਰੂਰੀ ਤੇ ਇਹ ਪਿਛੋਕੜ ਜਿਹੜਾ ਇਹੀ ਹੈ ਜੀ ਇਹਦਾ ਕਿ ਜ਼ਿੰਦਗੀ ਨਾਲ ਵਾਪਰਿਆ ਹਾਦਸਾ ਤੇ ਉਹ ਸੋਚਦੇ ਹਾਂ ਵੀ ਕਿਸੇ ਨਾਲ ਵੀ ਕਦੇ ਵੀ ਕਦੋਂ ਵੀ ਹੋ ਸਕਦਾ ਆ ਤੇ ਉਹ ਸਿਰਫ ਉਹੀ ਮੰਤਵ ਦੇ ਨਾਲ ਅਸੀਂ ਅੱਗੇ ਨੂੰ ਵਧਣਾ ਚਾਹੁੰਦੇ ਹਾਂ
ਜੀ ਸੋ ਜ਼ਿੰਦਗੀ ਦੇ ਵਿੱਚ ਇਸ ਘਟਨਾ ਨੇ ਪ੍ਰੇਰਿਤ ਕੀਤਾ ਸੋ ਧੰਜਲ ਸਾਹਿਬ ਇਸ ਫਾਊਂਡੇਸ਼ਨ ਦੇ ਅੱਗੇ ਉਦੇਸ਼ ਜਿਹੜੇ ਆ ਉਹ ਤੁਸੀਂ ਕੀ ਮਿੱਥੇ ਆ ਕਿ ਤੁਹਾਡੇ ਨਾਲ ਇਹ ਹਾਦਸਾ ਵਾਪਰਿਆ ਹਨਾ ਤੇ ਇਹਨੂੰ ਤੁਸੀਂ ਸ਼ੁਰੂ ਕਰਕੇ ਅੱਗੇ ਕਿਸ ਤਰ੍ਹਾਂ ਇਹਨੂੰ ਭਾਈਚਾਰੇ ਦੇ ਨਾਲ ਰਿਲੇਟ ਕਰਕੇ ਕੀ ਫਾਇਦਾ ਜਿਹੜਾ ਆ ਉਹ ਹੋ ਸਕਦਾ ਤੁਸੀਂ ਉਹਦੇ ਬਾਰੇ ਸਾਡੇ ਨਾਲ ਥੋੜੀ ਜਿਹੀ ਜਾਣਕਾਰੀ ਸਾਂਝੀ ਕਰੋ
ਜੀ ਉਦੇਸ਼ ਜਿਹੜੇ ਹੈਗੇ ਨੇ ਫਾਊਂਡੇਸ਼ਨ ਦੇ ਉਹ ਮੈਂ ਵੀ ਉਸੇ ਹਿਸਾਬ ਨਾਲ ਹੀ ਸੋਚਦਾ ਜਿਵੇਂ ਕਿ ਮੈਂ ਵੀ ਉਸੇ ਸਮਾਜ ਦਾ ਉਸੇ ਕਮਿਊਨਿਟੀ ਦਾ ਹਿੱਸਾ ਮੇਰੇ ਨਾਲ ਇਹ ਵਾਕਾ ਹੋਣ ਤੋਂ ਪਹਿਲਾਂ ਸ਼ਾਇਦ ਮੈਂ ਵੀ ਓਦਾਂ ਦਾ ਹੀ ਸੀ ਕਿ ਪਰਵਾਹ ਨਹੀਂ ਕਰਦੇ ਸੀਗੇ ਇਹਨਾਂ ਚੀਜ਼ਾਂ ਬਾਰੇ ਤੇ ਆਪਣੀ ਸਿਹਤ ਬਾਰੇ ਧਿਆਨ ਦੇਣਾ ਇਹਨਾਂ ਗੱਲਾਂ ਬਾਰੇ ਤੇ ਪਰ ਅਸਲੀਅਤ ਜਿਹੜੀ ਹੈਗੀ ਆ ਜਿਹੜੀ ਅਸਲੀਅਤ ਹੈਗੀ ਆ ਉਹ ਸਾਡੀ ਸੋਚ ਤੋਂ ਵੱਖਰੀ ਆ ਕਿਉਂਕਿ ਸਾਡੇ ਉੱਤੇ ਆਈ ਥਿੰਕ ਇਹ ਇੱਕ ਬੜੀ ਸਾਡੀ ਨਿਰਾਲੀ ਸੋਚ ਆ ਕਿ ਸਾਨੂੰ ਨੀ ਕੁਛ ਹੁੰਦਾ ਅਸੀਂ ਤੇ ਬੜੇ ਤੰਦਰੁਸਤ ਫਿਰਦੇ ਹਾਂ ਘੁੰਮਦੇ ਫਿਰਦੇ ਹਾਂ ਪਰ ਰਾਤੋ ਰਾਤ ਦੁਨੀਆ ਬਦਲ ਜਾਂਦੀ ਹੈ ਜਦੋਂ ਕੁਛ ਪਤਾ ਲੱਗਦਾ ਆ ਤਾਂ ਇਸ ਕਰਕੇ ਇਹਦਾ ਉਦੇਸ਼ ਇਹੀ ਆ ਜੀ ਕਿ ਜਿਹੜੀ ਸਾਡਾ ਭਾਈਚਾਰਾ ਆ ਉਹਨੂੰ ਜਾਗਰੂਕ ਕਰਨਾ ਉਹਨੂੰ ਹਿਲਾਉਣਾ ਉਹਨੂੰ ਦੱਸਣਾ ਉਹਦੇ ਨਾਲ ਆਪਣੇ ਤਜਰਬੇ ਸ਼ੇਅਰ ਕਰਨੇ ਜਾਂ ਪਤਾ ਤੇ ਸਭ ਹਰ ਕਿਸੇ ਨੂੰ ਹਰ ਕੋਈ ਆਲਮੋਸਟ ਹਰ ਕੋਈ ਬੰਦਾ ਜਾਣਦਾ ਆ ਕੈਂਸਰ ਬਾਰੇ ਵੀ ਹਾਂਜੀ ਇਹ ਇੱਕ ਨਾਮ ਔਰਾਦ ਬਿਮਾਰੀ ਹੈ ਵੀ ਇਹਦੇ ਨਾਲ ਆ ਹੋ ਸਕਦਾ ਇਹਦੇ ਨਾਲ ਬੰਦੇ ਦੀ ਜਾਨ ਜਾ ਸਕਦੀ ਆ ਪਰ ਗੱਲ ਇਹ ਆ ਕਿ ਬਿੱਲੀ ਦੇ ਗੱਲ ਟੱਲੀ ਬੰਨੇ ਕੌਣ
ਜੀ
ਤੇ ਉਸ ਹਿਸਾਬ ਦੇ ਨਾਲ ਸਾਡਾ ਹੁਣ ਜਿਹੜਾ ਉਦੇਸ਼ ਹੈ ਜੀ ਹੁਣ ਅਸੀਂ ਕੁਛ ਜਿਹੜੇ ਵਲੰਟੀਅਰਸ ਜੁੜ ਰਹੇ ਹਾਂ ਹੌਲੀ ਹੌਲੀ ਕਰਕੇ ਓਹਦਾ ਇਹੀ ਪਰਪਸ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਭਾਈਚਾਰੇ ਚ ਆਪਣੀ ਭਾਸ਼ਾ ਦੇ ਵਿਚ ਇਹ ਗੱਲਬਾਤ ਕਰੀਏ, ਤੇ ਜਿਹੜੇ ਲੋਕ ਖੁੱਲ ਕੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਤੇ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਖੁੱਲ ਕੇ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਹੋ ਸਕਦਾ ਹੈ ਕਿ ਸਾਡੇ ਦੱਸਣ ਨਾਲ ਕਿਸੇ ਦਾ ਨੁਕਸਾਨ ਹੋਣੋਂ ਬਚ ਜਾਵੇ, ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ। ਤੇ ਕੋਸ਼ਿਸ਼ ਹੈ ਜੀ, ਤੇ ਕੋਸ਼ਿਸ਼ ਜਾਰੀ ਰਹੇਗੀ, ਜਦੋਂ ਤੱਕ ਕੋਸ਼ਿਸ਼ ਕਰਦੇ ਰਹਿਣਗੇ ਉਦੋਂ ਤੱਕ ਕੋਸ਼ਿਸ਼ ਜਾਰੀ ਰਹੇਗੀ
ਜੀ। ਜੀ, ਤੇ ਕਿਸ ਤਰ੍ਹਾਂ ਦੇ ਜਿਹੜੇ ਫਿਊਚਰ ਪਲਾਨ ਦੇ ਤੁਸੀਂ ਉਹ ਲਿਖੇ ਨੇ, ਕੋਈ ਕੈਂਪੇਨਿੰਗ ਜਾਂ ਕੁਛ ਏਦਾਂ ਦਾ ਵੀ ਫਾਊਂਡੇਸ਼ਨ ਵੱਲੋਂ ਤੁਸੀਂ ਸ਼ੁਰੂ ਕਰ ਰਹੇ ਹੋ?
ਹਾਂਜੀ, ਫਿਊਚਰ ਪਲਾਨਸ ਸਾਡੇ ਇਹੀ ਨੇ। ਪਹਿਲਾਂ ਤੇ ਅਸੀਂ ਜਿਹੜਾ ਹੁਣ 13 ਅਗਸਤ ਨੂੰ 10:30 ਹਿਊਮ ਗਲੋਬਲ ਲਰਨਿੰਗ ਸੈਂਟਰ ਜਿਹੜੀ ਕਿ ਕਰੇਗੀਵਰਨ ਲਾਇਬ੍ਰੇਰੀ ਹੈ, ਉਹਦੇ ਵਿੱਚ ਅਸੀਂ ਇੱਕ ਸਭ ਤੋਂ ਪਹਿਲਾਂ ਅਸੀਂ ਇੱਕ ਭਾਈਚਾਰੇ ਲਈ ਜਾਗਰੂਕਤਾ ਸੈਸ਼ਨ ਰੱਖਿਆ ਆ 10:30। ਉਹਦੇ ਵਿੱਚ ਸਾਡੇ ਕੋਲ ਕੈਂਸਰ ਕੌਂਸਲ ਵਿਕਟੋਰੀਆ ਦੇ ਸਪੀਕਰਸ ਵੀ ਆਣਗੇ। ਤੇ ਦੂਸਰੀ ਜਿਹੜੀ ਗੱਲ ਮੈਂ ਦੱਸ ਦੇਣੀ ਚਾਹੁੰਦਾ, ਕੈਂਸਰ ਕੌਂਸਲ ਇਟਸੈਲਫ ਨਹੀਂ ਰਨ ਹੋ ਰਹੀ, ਇਹ ਇੱਕ ਵੱਡੀ ਅੰਬਰੇਲਾ ਕੈਂਸਰ ਕੌਂਸਲ ਵਿਕਟੋਰੀਆ ਦੇ ਥੱਲੇ ਕੰਮ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਰੀਪ੍ਰਜੈਂਟ ਕਰ ਰਹੇ ਹਾਂ ਤਾਂ ਕਿ ਅਸੀਂ ਉਹਨਾਂ ਦੀ ਉਹਨਾਂ ਕੋਲ ਜਿਹੜੇ ਵੀ ਉਹਨਾਂ ਕੋਲ ਸੋਮੇ ਉਪਲਬਧ ਨੇ ਉਹ ਅਸੀਂ ਸਾਰੇ ਯੂਜ਼ ਕਰ ਸਕੀਏ। ਤੇ ਅਸੀਂ ਜਿਹੜੀ ਬਾਇਲਿੰਗੁਅਲ ਐਥਨਿਕ ਗਰੁੱਪਸ ਨੇ ਜਿਹੜੇ, ਤੇ ਵੱਖਰੇ ਵੱਖਰੇ ਭਾਈਚਾਰਿਆਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਵਿੱਚ ਡੂੰਘਾਈ ਤੱਕ ਜਾ ਕੇ ਜਾਣਕਾਰੀ ਲੈ ਕੇ ਆਈਏ, ਤੇ ਜਿੰਨੀ ਦੂਰ ਤੱਕ ਹੋ ਸਕੇ ਜੇ ਕੋਈ ਭਾਸ਼ਾ, ਕੋਈ ਅੰਗਰੇਜ਼ੀ ਭਾਸ਼ਾ ਨਹੀਂ ਬੋਲਦਾ, ਕੋਈ ਪੰਜਾਬੀ ਵੀ ਨਹੀਂ ਬੋਲਦਾ, ਕੋਈ ਹੋਰ ਭਾਸ਼ਾ ਬੋਲਦਾ ਆ, ਤਾਂ ਸਾਡਾ ਮਕਸਦ ਇਹੀ ਆ ਕਿ ਵੱਖਰੇ ਵੱਖਰੀ ਜ਼ੁਬਾਨਾਂ ਬੋਲਣ ਵਾਲੇ ਲੋਕ ਸਾਡੇ ਨਾਲ ਜੁੜਨ, ਤੇ ਅਸੀਂ ਜਿਹੜੀ ਉਹ ਜਿਹੜਾ ਮੈਸੇਜ ਹੈ ਜਿਹੜਾ ਅਸੀਂ ਉਹ ਸੁਨੇਹਾ ਲੈ ਕੇ ਜਾਣਾ ਆ ਉਹ ਉਸ ਭਾਈਚਾਰੇ ਦੇ ਵਿੱਚ ਉਹਨਾਂ ਦੀ ਭਾਸ਼ਾ ਵਿੱਚ ਲੈ ਕੇ ਜਾਇਆ, ਤਾਂ ਉਹਨਾਂ ਨੂੰ ਆਪਣਾਪਣ ਮਹਿਸੂਸ ਕਰਵਾਇਆ ਜਾਵੇ। ਇਹ ਸਾਡੇ ਉਲੀਕੇ ਹੋਏ ਪ੍ਰੋਗਰਾਮ ਨੇ ਜਿਹਦੇ ਨਾਲ ਕੁਛ ਸਾਡੇ ਨਾਲ ਪੰਜਾਬੀ ਹਿੰਦੀ ਤੋਂ ਬਿਨਾਂ ਕੁਛ ਹੋਰ ਭਾਸ਼ਾਵਾਂ ਦੇ ਲੋਕ ਵੀ ਸਾਡੇ ਨਾਲ ਜੁੜੇ ਨੇ, ਤੇ ਬੜੇ ਹੀ ਕਾਰਗਰ ਸਾਬਿਤ ਹੁੰਦੇ ਨੇ ਜਦੋਂ ਉਹਨਾਂ ਦੀਆਂ ਅਸੀਂ ਉਹਨਾਂ ਦੇ ਪਿਛੋਕੜ ਬਾਰੇ ਜਾਣਦੇ ਹਾਂ। ਤਾਂ ਇਹ ਸਾਡਾ ਜਿਹੜਾ ਜੀ ਫਿਊਚਰ ਪਲਾਨ ਆ ਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਵੱਖਰੇ ਵੱਖਰੇ ਸਾਡੇ ਨਾਲ ਲੋਕ ਜੁੜਨ, ਤੇ ਵੱਖਰੀ ਵੱਖਰੀ ਭਾਸ਼ਾਵਾਂ ਤੇ ਵੱਖਰਾ ਵੱਖਰੇ ਸੱਭਿਅਤਾ ਦੇ ਲੋਕ ਜੁੜਨ
ਜੀ। ਤੇ ਤੰਜਾ ਸਾਹਿਬ, ਕਮਿਊਨਿਟੀ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਉਹ ਚਾਹੁੰਦੇ ਹੋ ਤੁਸੀਂ? ਉਹ ਤਾਂ ਦੱਸਿਆ ਕਿ ਬਿਲਕੁਲ ਅਵੇਅਰਨੈਸ ਜਿਹੜੀ ਉਹ ਹੋਣੀ ਬਹੁਤ ਜ਼ਰੂਰੀ ਆ, ਇਸ ਤੋਂ ਇਲਾਵਾ ਇਸ ਕੈਂਪੇਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੇ ਹੋ ਕਮਿਊਨਿਟੀ ਤੋਂ?
ਕਮਿਊਨਿਟੀ ਤੋਂ ਜਿਹੜਾ ਸਾਡਾ ਜਿਹੜਾ ਅਸੀਂ ਸਾਥ ਅਸੀਂ ਮੰਗਦੇ ਹੈਗੇ ਆ ਉਹ ਇਹ ਆ ਕਿ ਜਿਹੜੀ ਇਹ ਅਨਮੋਲ ਕੈਂਸਰ ਫਾਊਂਡੇਸ਼ਨ ਹੈ ਇਹਦਾ ਕੋਈ ਮਕਸਦ ਕੋਈ ਨਿੱਜੀ ਨਹੀਂ ਹੈ, ਇਹ ਕੋਈ ਮੇਰੀ ਫਾਊਂਡੇਸ਼ਨ ਨਹੀਂ ਹੈ, ਇਹ ਜਾਂ ਤੁਹਾਡੀ ਕਿਸੇ ਦੀ ਫਾਊਂਡੇਸ਼ਨ ਨਹੀਂ ਹੈ, ਇਹ ਕੋਈ ਨਿੱਜੀ ਨਹੀਂ ਆ, ਇਹਦੇ ਨਾਲ ਸਾਡੀ ਨਾ ਕੋਈ ਨਿੱਜੀ ਕੋਈ ਗੱਲਬਾਤ ਆ, ਨਾ ਕੋਈ ਇਹਦੇ ਚ ਇਹ ਆ ਵੀ ਇਹ ਕੌਣ ਆ। ਕਮਿਊਨਿਟੀ ਦਾ ਸਾਥ ਇਹ ਆ ਜੀ, ਕਮਿਊਨਿਟੀ ਨਾਲ ਆਵੇ ਵੱਧ ਤੋਂ ਵੱਧ, ਤੇ ਇਹਦੇ ਚ ਅਸੀਂ ਸਾਡਾ ਪਹਿਲਾ ਮਕਸਦ ਇਹ ਆ ਕਿ ਜ਼ਿੰਦਗੀ ਇੱਕ ਨਾ ਮਨੁੱਖੀ ਤੌਰ ਤੇ ਇੱਕ ਅਸੀਂ ਬਣਾਇਆ ਹੋਇਆ ਇੱਕ ਸ਼ਬਦ ਆ ਜਿਹੜਾ ਕਿ ਹਰ ਬੰਦੇ ਕੋਲ ਆ, ਸ਼ਾਇਦ ਮੇਰੇ ਕੋਲ ਵੀ ਆ, ਅਸੀਂ ਬਿਜ਼ੀ ਬਹੁਤ ਆ ਜੀ
ਜੀ ਜੀ,
ਜਿਹਨੇ ਜਦੋਂ ਅਸੀਂ ਟਾਈਮ ਕੱਢਣਾ ਹੁੰਦਾ ਆ ਉਦੋਂ ਸਾਡੇ ਕੋਲ ਟਾਈਮ ਨਿਕਲਦਾ ਆ, ਏਦਾਂ ਨਹੀਂ ਆ, ਪਰ ਹਾਂ ਸਾਡੀ ਜ਼ਿੰਦਗੀ ਚ ਇੱਕ ਮਤਲਬ ਦੂਰ ਨਾ ਕੀਤਾ ਜਾਣ ਵਾਲਾ ਬਹਾਨਾ ਆ ਜਿਹਦੇ ਨਾਲ ਅਸੀਂ ਉਲਝੇ ਹੋਏ ਆ, ਤੇ ਅਸੀਂ ਉਹ ਅਸੀਂ ਉਹਦੀ ਵੀ ਕਦਰ ਕਰਦੇ ਹਾਂ ਕਿ ਹਾਂਜੀ ਤੁਸੀਂ ਬਿਜ਼ੀ ਹੋ, ਪਰ ਹਾਂ ਕਦੇ ਤਾਂ ਕਦੇ ਤੁਹਾਡੇ ਕੋਲ 10-15 ਮਿੰਟ 20 ਮਿੰਟ ਹੁੰਦੇ ਹੋਣਗੇ ਫ੍ਰੀ, ਜਿਹੜੇ ਤੁਸੀਂ ਕਿਸੇ ਪਾਸੇ ਡੋਨੇਟ ਕਰ ਸਕਦੇ ਹੋ ਆਪਣਾ ਸਮਾਂ ਚੰਗੇ ਪਾਸੇ, ਤਾਂ ਉਹ ਉਸ ਕਮਿਊਨਿਟੀ ਭਾਈਚਾਰੇ ਤੋਂ ਸਾਡੇ ਅਸੀਂ ਉਹ ਸਹਿਯੋਗ ਮੰਗਦੇ ਹਾਂ ਕਿ ਸਾਡੇ ਨਾਲ ਵੱਧ ਤੋਂ ਵੱਧ ਲੋਕ ਜੁੜਨ, ਸਾਨੂੰ ਹੱਲਾ ਸ਼ੇਰੀ ਦੇਣ, ਤੇ ਇੱਕ ਆਪਾਂ ਇੱਕ ਰਲ ਮਿਲ ਕੇ ਇੱਕ ਹਮਲਾ ਮਾਰੀਏ, ਕਿਉਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਕੈਂਸਰ ਆ ਉਹ ਨਸਲ ਤੇ ਭੇਦਭਾਵ ਨਹੀਂ ਕਰਦਾ, ਤੇ ਫਿਰ ਅਸੀਂ ਵੀ ਉਹੀ ਕਦਮ ਚੁੱਕਿਆ ਹੈ ਕਿ ਅਸੀਂ ਵੀ ਉਹਨੂੰ ਅੱਗੋਂ ਤਗੜੇ ਹੋ ਕੇ ਮਿਲਣਾ ਆ ਕੈਂਸਰ ਨੂੰ, ਕਿ ਅਸੀਂ ਵੀ ਕਿਸੇ ਨਾਲ ਨਸਲ ਤੇ ਭੇਦਭਾਵ ਜ਼ੁਬਾਨ ਤੇ ਨਹੀਂ ਕਰਦੇ ਹਾਂ, ਅਸੀਂ ਵੀ ਸਾਰੇ ਅਸੀਂ ਮਨੁੱਖ ਸਾਰੇ ਅਸੀਂ ਇੱਕ ਇਨਸਾਨੀ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਇਸ ਮੁਹਿੰਮ ਦੇ ਵਿੱਚ, ਤੇ ਇਹ ਸਾਥ ਮੰਗਦੇ ਹਾਂ ਜੀ, ਤੇ ਮੰਗਦੇ ਹੀ ਰਵਾਂਗੇ, ਤੇ ਜਿੰਨੇ ਹੱਥ ਹੋਣ ਓਨੇ ਥੋੜੇ ਆ ਜੀ ਇਸ ਲੜਾਈ ਲਈ
ਜੀ ਜੀ। ਸੋ ਰਘਵੀਰ ਜੀ, ਅਸੀਂ ਬਿਲਕੁਲ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਭਾਈਚਾਰਾ ਹੈ ਜੀ ਉਹ ਜ਼ਰੂਰ, ਕਿਉਂਕਿ ਹੁਣ ਜਿੰਨੀ ਜ਼ਿਆਦਾ ਗਿਣਤੀ ਵੱਧ ਰਹੀ ਹੈ ਉਸੇ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੀ ਸਾਨੂੰ ਪੇਸ਼ ਆ ਰਹੀਆਂ ਹਨਾ। ਸੋ ਸਿਹਤ ਸੰਬੰਧੀ ਜਾਗਰੂਕਤਾ ਜਿਹੜੀ ਸਾਡੇ ਭਾਈਚਾਰੇ ਚ ਪਹਿਲਾਂ ਤੋਂ ਹੀ ਘੱਟ ਹੈ, ਤੋ ਇਹਦੇ ਲਈ ਅਵੇਅਰ ਹੋਣ ਦੀ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਅਨਮੋਲ ਕੈਂਸਰ ਫਾਊਂਡੇਸ਼ਨ ਜਿਹੜੀ ਆ ਉਹ ਇਹਨਾਂ ਜਿਹੜੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦਾ ਜਿਹੜਾ ਇੱਕ ਹੀਲਾ ਆ ਉਹ ਕਰ ਰਹੀ ਆ ਤੇ ਅਸੀਂ ਆਸ ਕਰਦੇ ਹਾਂ ਜੀ ਕਿ ਤੁਸੀਂ ਆਪਣੀ ਇਸ ਮੁਹਿੰਮ ਦੇ ਵਿੱਚ ਆਪਣੇ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਵੋਗੇ ਤੇ ਹਰਮਨ ਰੇਡੀਓ ਜਿਹੜਾ ਜੀ ਉਹ ਤੁਹਾਡੇ ਨਾਲ ਇਸ ਮੁਹਿੰਮ ਦੇ ਵਿੱਚ ਸਾਥ ਦੇ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਦੀ ਵੀ ਮਦਦ ਜਿਹੜੀ ਆ ਹਰਮਨ ਰੇਡੀਓ ਕਰ ਸਕਦਾ ਹੋਇਆ ਅਸੀਂ ਕਰਾਂਗੇ।
ਬਹੁਤ ਬਹੁਤ ਧੰਨਵਾਦ ਤੁਹਾਡਾ ਅਮਰਦੀਪ ਜੀ, ਹਰਮਨ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜੋ ਆਪੋ ਆਪਣੇ ਕੰਮ ਨੇ ਜੀ, ਜਿਸ ਤਰ੍ਹਾਂ ਪੰਜਾਬੀ ਜ਼ਬਾਨ ਦੀ ਸੇਵਾ ਹਰਮਨ ਰੇਡੀਓ ਕਰ ਰਿਹਾ ਆ ਤੇ ਉਹ ਸਾਰੇ ਰਲ ਮਿਲ ਕੇ ਹੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ ਕਿ ਇੱਕ ਦੂਸਰੇ ਦਾ ਸਾਥ ਦੇਣਾ ਭਾਈਚਾਰੇ ਦੇ ਤੌਰ ਤੇ ਬਹੁਤ ਜ਼ਰੂਰੀ ਹੁੰਦਾ ਤੇ ਉਹ ਹਰਮਨ ਰੇਡੀਓ ਕਰ ਰਿਹਾ ਆ। ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਹ ਸਭ ਆਫਰ ਕਰਨ ਲਈ
ਜੀ। ਬਹੁਤ ਬਹੁਤ ਸ਼ੁਕਰੀਆ ਰਘਵੀਰ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ ਤੇ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਬਾਰੇ ਜਾਣਕਾਰੀ ਦੇਣ ਦੇ ਲਈ।
ਥੈਂਕ ਯੂ ਅਮਰਜੀਤ ਜੀ।
ਜੀ ਦੋਸਤੋ, ਇਹ ਸਨ ਰਘਵੀਰ ਧੰਜਲ ਜਿਹੜੇ ਕਿ ਅਨਮੋਲ ਕੈਂਸਰ ਫਾਊਂਡੇਸ਼ਨ ਦੇ ਸੰਸਥਾਪਕ ਨੇ ਤੇ ਉਨ੍ਹਾਂ ਨੇ ਦੱਸਿਆ ਕਿ ਕਿਸ ਮਕਸਦ ਦੇ ਨਾਲ ਉਨ੍ਹਾਂ ਨੇ ਫਾਊਂਡੇਸ਼ਨ ਜਿਹੜੀ ਸੀ ਉਹ ਸ਼ੁਰੂ ਕੀਤੀ ਸੀਗੀ ਤੇ ਹੁਣ ਦੋਸਤੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਉਂਕਿ ਵਿਰਾਸਤ ਫਿਲਮ ਫੈਸਟੀਵਲ ਜਿਹੜਾ ਜੀ ਉਹ ਵੀ ਸ਼ੁਰੂ ਹੋ ਚੁੱਕਿਆ ਤੇ ਸਰਬਜੀਤ ਭਾਜੀ ਨੂੰ ਮੈਂ ਜਿਹੜਾ ਨੰਬਰ ਹੈ ਭੇਜਿਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਅਪਡੇਟਸ ਜਾਂਦੇ ਜਾਂਦੇ ਉਨ੍ਹਾਂ ਦੀਆਂ ਜ਼ਰੂਰ ਲਈਏ ਤੇ ਉਹ ਅਪਡੇਟਸ ਜਿਹੜੀਆਂ ਲੈਣ ਤੋਂ ਬਾਅਦ ਪ੍ਰੋਗਰਾਮ ਚ ਜਿਹੜਾ ਸਮਾਂ ਉਹ ਸਾਡੇ ਕੋਲ ਬਚਣਾ ਨਹੀਂ ਹੈ। ਜਿਹੜੇ ਵੀ ਦੋਸਤਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੋਸਤੋ ਤੁਸੀਂ ਸਾਡੇ ਨਾਲ ਸਹਿਯੋਗ ਕਰਦੇ ਹੋ ਪ੍ਰੋਗਰਾਮ ਦੇ ਵਿੱਚ ਵੀ ਤੇ ਨਾਲ ਨਾਲ ਸਾਨੂੰ ਪਿਆਰ ਬਖਸ਼ਦੇ ਹੋ ਜੀ। ਤੁਹਾਡੇ ਪਿਆਰ ਸਤਿਕਾਰ ਸਦਕਾ ਹੀ ਅਸੀਂ ਪ੍ਰੋਗਰਾਮ ਜਿਹੜਾ ਹੈ ਜੀ ਉਹਦੇ ਵਿੱਚ ਹੋਰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਵੇਲੇ ਵਿਰਾਸਤ ਫਿਲਮ ਫੈਸਟੀਵਲ ਦੇ ਉੱਤੇ ਅਪਡੇਟਸ ਲੈਣ ਦੇ ਲਈ ਅਸੀਂ ਸ਼ਮਾ ਭੰਗੂ ਹੋਰਾਂ ਨੂੰ ਸ਼ਾਮਲ ਕੀਤਾ ਜੀ ਪ੍ਰੋਗਰਾਮ ਦੇ ਵਿੱਚ। ਸੋ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ। ਸ਼ਮਾ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਦੇ ਇਸ ਮੰਚ ਤੇ।
ਹਾਂਜੀ ਸਤਿ ਸ੍ਰੀ ਅਕਾਲ ਜੀ ਅਮਰਦੀਪ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਵਿਰਾਸਤ ਦੇ ਬਾਰੇ ਤੁਹਾਡੇ ਸਰੋਤਿਆਂ ਦੇ ਨਾਲ ਤੇ ਤੁਹਾਡੇ ਨਾਲ ਸਾਂਝ ਪਾ ਸਕੀਏ ਤੇ ਕੁਛ ਇਨਫੋਰਮੇਸ਼ਨ ਜਿਹੜੀ ਉਹ ਦੇ ਸਕੀਏ।
ਜੀ ਜੀ ਬਿਲਕੁਲ ਜੀ, ਕਿਉਂਕਿ ਮੈਨੂੰ ਲੱਗਦਾ ਕਿ ਹੁਣ ਤਾਂ ਕੁਛ ਪਲਾਂ ਦਾ ਹੀ ਹੁਣ ਸਮਾਂ ਰਹਿ ਗਿਆ ਕਿਉਂਕਿ ਤੁਹਾਡੇ ਜਿਹੜੇ ਮਹਿਮਾਨ ਹੈ ਜੀ ਉਹ ਆਉਣੇ ਸ਼ੁਰੂ ਹੋ ਗਏ ਆ। ਸਾਡੇ ਬਹੁਤ ਸਾਰੀਆਂ ਜਿਹੜੀਆਂ ਫਿਲਮੀ ਹਸਤੀਆਂ ਉਹ ਵੀ ਪਹੁੰਚ ਰਹੀਆਂ ਤੇ ਸਾਨੂੰ ਅਪਡੇਟਸ ਦਿਓ ਜੀ ਕੀ ਚੱਲ ਰਿਹਾ ਅੱਜ ਕੱਲ।
ਹਾਂਜੀ ਅਮਰਦੀਪ ਜੀ, ਗੁਰਮੀਤ ਬਾਵਾ ਜੀ ਜਿਸ ਤਰ੍ਹਾਂ ਕਿ ਤੁਸੀਂ ਫੇਸਬੁੱਕ ਤੇ ਦੇਖਿਆ ਹੋਣਾ ਤੇ ਤੁਹਾਡੇ ਸਰੋਤਿਆਂ ਨੇ ਵੀ ਕਿ ਉਹ ਸਾਡੇ ਕੋਲ ਪਹੁੰਚ ਚੁੱਕੇ ਨੇ ਤੇ ਉਹ ਜੱਸੀ ਕੌਰ ਜੀ ਵੀ ਪਹੁੰਚ ਗਏ ਨੇ ਤੇ ਅੱਜ ਬੀਨੂ ਢਿੱਲੋਂ ਜੀ ਤੇ ਹੋਰ ਜਿਹੜੇ ਕੋਈ ਅਰਾਊਂਡ 6 ਕਲਾਕਾਰ ਹੋਰ ਨੇ ਉਹ ਵੀ ਅੱਜ ਪਹੁੰਚ ਗਏ ਨੇ। ਹਰਸ਼ਦੀਪ ਕੌਰ ਜੀ ਉਹ ਵੀ ਪਹੁੰਚ ਗਏ ਨੇ, ਉਹ ਵੀ ਕੱਲ ਫੇਸਬੁੱਕ ਤੇ ਤੁਸੀਂ ਦੇਖਿਆ ਹੋਣਾ ਲਾਈਵ ਹੋਏ ਸੀਗੇ ਤੇ ਇਹ ਜਿਹੜੀਆਂ ਮਤਲਬ ਕਿ ਸਾਡੇ ਮਹਿਮਾਨ ਨੇ ਇਹ ਆਲਰੇਡੀ ਪਹੁੰਚ ਚੁੱਕੇ ਨੇ ਤੇ ਹੁਣ ਇੱਕ ਦਿਨ ਦੇ ਵਿੱਚ ਦੋ ਦੋ ਫਲਾਈਟਸ ਦੇ ਵਿੱਚ ਜਿਹੜੇ ਮਹਿਮਾਨ ਨੇ ਉਹ ਆਉਣੇ ਸ਼ੁਰੂ ਹੋ ਗਏ ਆ ਤੇ ਕਾਫੀ ਬਿਜ਼ੀ ਸ਼ੈਡਿਊਲ ਚੱਲ ਰਿਹਾ ਤੇ ਤਿਆਰੀਆਂ ਜਿਹੜੀਆਂ ਨੇ ਉਹ ਵੀ ਤੁਹਾਨੂੰ ਪਤਾ ਇਹਦੇ ਨਾਲ ਨਾਲ ਹੀ ਮਤਲਬ ਕਿ ਕਾਫੀ ਸਟ੍ਰੈਸਫੁਲ ਤੇ ਕਾਫੀ ਤੇਜ਼ ਹੁੰਦੀਆਂ ਜਾਂਦੀਆਂ।
ਜੀ ਜੀ ਬਿਲਕੁਲ। ਤੇ ਸ਼ਮਾ ਜੀ ਤੁਸੀਂ ਥੋੜੀ ਜਿਹੀ ਇੱਕ ਵਾਰ ਫੇਰ ਡਿਟੇਲ ਜਿਹੜੀ ਬਰੀਫ ਡਿਟੇਲ ਜਿਹੜੀ ਆ ਉਹ ਸਾਨੂੰ ਦੇ ਦਿਓ ਜੀ 13 ਤਰੀਕ ਵਾਲੇ ਫੰਕਸ਼ਨ ਦੀ ਵੀ ਤੇ ਨਾਲ ਹੀ ਨਾਲ ਟਿਕਟਾਂ ਦੇ ਬਾਰੇ ਵੀ ਥੋੜਾ ਜਿਹਾ ਸਾਡੇ ਨਾਲ ਸਾਂਝ ਪਾਓ ਕਿ ਟਿਕਟ ਜਿਹੜੀਆਂ ਆ ਉਹ ਕੀ ਆਫਰ ਜਿਵੇਂ ਫੈਮਿਲੀ ਪੈਕੇਜਿਸ ਜਿਹੜੇ ਆ ਉਹਨਾਂ ਦੇ ਬਾਰੇ ਕਾਫੀ ਜ਼ਿਆਦਾ ਡਿਮਾਂਡ ਸੀਗੀ ਸੋ ਉਹਦੇ ਬਾਰੇ ਕੀ ਹੋਰ ਕੀਤਾ ਗਿਆ ਜੀ ਤੁਹਾਡੇ ਵੱਲੋਂ।
ਹਾਂਜੀ ਉਹਦੇ ਚ ਜਿਸ ਤਰ੍ਹਾਂ ਕਾਫੀ ਡਿਮਾਂਡ ਲੋਕਾਂ ਦੀ ਆ ਰਹੀ ਸੀ ਕਿ ਫੈਮਿਲੀ ਵਾਸਤੇ ਜਿਹੜੇ ਆਪਣੇ ਬੱਚਿਆਂ ਨੂੰ ਕਿਉਂਕਿ ਫੈਮਿਲੀ ਇਵੈਂਟ ਆ ਤੇ ਸਾਰੇ ਜਾਣੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ ਤੇ ਉਹਨਾਂ ਦੇ ਲੋਕਾਂ ਦੀ ਡਿਮਾਂਡ ਤੇ ਫਿਰ ਅਸੀਂ ਜਿਹੜਾ ਇੱਕ ਫੈਮਿਲੀ ਪੈਕੇਜ ਬਣਾਇਆ ਕਿ ਜੇ ਤੁਹਾਡੇ ਨਾਲ ਦੋ ਬੱਚੇ ਨੇ ਤੇ ਤੁਹਾਨੂੰ ਜਿਹੜੀ $75 ਵਾਲੀ ਟਿਕਟ ਆ ਉਹ $50 ਵਿੱਚ ਮਿਲ ਜਾਏਗੀ ਤੇ ਉਹਦੇ ਉੱਤੇ ਕਾਫੀ ਮਤਲਬ ਕਿ ਡਿਸਕਾਊਂਟ ਹੋ ਗਿਆ ਕਿ ਜਿੱਥੇ ਤੁਸੀਂ ਪਹਿਲੇ ਦੋ ਮਤਲਬ ਕਿ ਕਪਲ ਨੇ $150 ਖਰਚਣੇ ਸੀ ਉੱਥੇ ਉਹਨਾਂ ਨੂੰ ਸਿਰਫ $100 ਕੋਸਟ ਕਰੇਗਾ ਤੇ ਉਸੇ ਟਿਕਟ ਦੇ ਉੱਪਰ ਉਹ ਜਿਹੜੇ 11 ਤੇ 12 ਤਰੀਕ ਨੂੰ ਫਿਲਮ ਸਕਰੀਨ ਹੋਣੀਆਂ ਨੇ ਜਿਹੜੀਆਂ ਕਿ ਫਿਲਮ ਫੈਸਟੀਵਲ ਦੇ ਵਿੱਚ ਫਿਲਮਾਂ ਨੋਮੀਨੇਟਡ ਹੋਈਆਂ ਨੇ ਸਿਰਫ ਇੱਕ ਵਾਪਸੀ ਨੂੰ ਛੱਡ ਕੇ ਵਾਪਸੀ ਵੀ ਜਿਹੜੀ ਆ ਉਹ ਵੀ ਇਹ ਫਿਲਮ ਫੈਸਟੀਵਲ ਦਾ ਪਾਰਟ ਆ ਬਟ ਉਹ ਇਨਕਲੂਡਿਡ ਨਹੀਂਗੇ। ਉਹ ਕਰਾਊਨ ਦੇ ਵਿੱਚ 12 ਤਰੀਕ ਨੂੰ ਹਰੀਸ਼ ਵਰਮਾ ਜੀ ਤੇ ਜਿਹੜੇ ਇਸ ਫਿਲਮ ਦੇ ਡਾਇਰੈਕਟਰ ਨੇ ਉਹਨਾਂ ਵੱਲੋਂ ਉੱਥੇ ਪ੍ਰੀਮੀਅਰ ਹੋਏਗਾ। ਜਿਹੜੇ ਲੋਕੀ ਉੱਥੇ ਜਾ ਕੇ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਦੇ ਨਾਲ ਉਸ ਫਿਲਮ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਉੱਥੇ ਮੌਕਾ ਮਿਲੇਗਾ ਕਿ ਉਹਨਾਂ ਨੂੰ ਮਿਲ ਸਕਣ ਤੇ ਫਿਲਮ ਬਾਰੇ ਜਾਂ ਹੋਰ ਵੀ ਜੋ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਨੀ ਜਾਂ ਸੈਲਫੀਆਂ ਖਿੱਚਣੀਆਂ ਨੇ ਤੇ ਉੱਥੇ ਇਹ ਕਰਾਊਨ ਦੇ ਵਿੱਚ ਸ਼ਾਮ ਨੂੰ ਜਿਹੜਾ 6 ਵਜੇ ਸੈਸ਼ਨ ਹੋਏਗਾ ਉਹਨਾਂ ਨੂੰ ਮੌਕਾ ਮਿਲੇਗਾ।
ਜੀ ਬਿਲਕੁਲ, ਇਹ ਕਨਫਿਊਜ਼ਨ ਥੋੜੀ ਜਿਹੀ ਜ਼ਰੂਰ ਬਣੀ ਹੋਈ ਸੀਗੀ ਕਿ ਟਿਕਟਸ ਦੇ ਰਾਹੀਂ ਜਿਹੜੀਆਂ ਫਿਲਮਾਂ ਆ ਉਹਨਾਂ ਦੀ ਸਕਰੀਨਿੰਗ ਜਿਹੜੀ ਉਹ ਫ੍ਰੀ ਆ ਜਾਂ ਨਹੀਂ ਆ, ਹਨਾ। ਸੋ ਆ ਵੀ ਬਹੁਤ ਚੰਗੀ ਗੱਲ ਕੀਤੀ ਹੈ ਤੁਸੀਂ, ਜਿਹੜਾ ਦੱਸ ਦਿੱਤਾ ਜੀ ਕਿ ਵਾਪਸੀ ਜਿਹੜੀ ਆ ਉਹ ਇਨਕਲੂਡਿਡ ਨਹੀਂ ਆ, ਸੋ ਉਹ ਬਾਹਰ ਆ ਤੇ ਬਾਕੀ ਜਿਹੜੀਆਂ ਫਿਲਮਾਂ ਜਿਹੜੀਆਂ ਦਿਖਾਈਆਂ ਜਾਣੀਆਂ 11 ਤਰੀਕ ਨੂੰ ਵੀ ਤੇ ਉਹ ਸਾਰੀਆਂ ਜਿਹੜੀਆਂ ਉਹ ਟਿਕਟਸ ਦੇ ਵਿੱਚ ਇਨਕਲੂਡ ਹੋਣਗੀਆਂ, ਹਨਾ। ਤੇ ਇਸ ਤੋਂ ਇਲਾਵਾ ਸ਼ਮਾ ਜੀ ਕੋਈ ਹੋਰ ਅਪਡੇਟ ਤੁਸੀਂ ਦੇਣਾ ਚਾਹੁੰਦੇ ਹੋਵੋ?
ਹਾਂਜੀ, ਇਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਅਮਰਦੀਪ ਜੀ ਉੱਥੇ ਸਾਡੀ ਵੈਬਸਾਈਟ ਤੇ ਆ, ਵਿਰਾਸਤ IPFFA.net ਦੇ ਉੱਪਰ ਜਿਹੜੀਆਂ ਫਿਲਮਾਂ ਕੁਛ ਮੈਨੂੰ ਯਾਦ ਨੇ ਜਿਸ ਤਰ੍ਹਾਂ ਕਿ ਇੱਕ ਵਾਪਸੀ ਹੋ ਗਈ, ਇੱਕ ਮਿੱਟੀ ਨਾ ਫਰੋਲ ਹੋ ਗਿਆ, ਗਦਰ ਫਰਾਰ ਜਿਹੜੀਆਂ ਫਿਲਮਾਂ, ਹਾਂਜੀ ਬਦਲਾ ਜੱਟੀ ਦਾ ਤੇ ਬਾਕੀ ਹਾਂਜੀ ਵਾਪਸੀ ਤੇ ਚਲੋ ਮੈਂ ਤੁਹਾਨੂੰ ਦੱਸ ਦਿੱਤੀ ਹੈ। ਤੇ ਇਹ ਫਿਲਮਾਂ ਜਿਹੜੀਆਂ ਨੇ ਉਹ ਫਿਲਮ ਫੈਸਟੀਵਲ ਦਾ ਪਾਰਟ ਬਣਨ ਜਾ ਰਹੀਆਂ ਨੇ, ਉਹਦੇ ਵਾਸਤੇ ਨੋਮੀਨੇਟਡ ਹੋਈਆਂ ਨੇ ਜੀ। ਤੇ ਬਾਕੀ 13 ਤਰੀਕ ਦਾ ਮੈਂ ਦੱਸਾਂਗੀ 5 ਵਜੇ ਤੋਂ ਜਿਹੜਾ ਰੈਡ ਕਾਰਪੇਟ ਆ ਉਹਦੇ ਜਿਹੜੀ ਸੈਰੇਮਨੀ ਆ ਉਹ ਸ਼ੁਰੂ ਹੋ ਜਾਏਗੀ ਤੇ 6 ਵਜੇ ਜਿਹੜੇ ਅਵਾਰਡ ਦੇ ਜਿਹੜਾ ਐਕਚੁਅਲ ਪ੍ਰੋਗਰਾਮ ਆ ਉਹ 6 ਵਜੇ ਅੰਦਰ ਮੈਲਬਰਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਹਾਲ ਦੇ ਵਿੱਚ ਸ਼ੁਰੂ ਹੋ ਜਾਏਗਾ।
ਜੀ ਜੀ, ਸੋ ਸਰੋਤੇ ਜਿਹੜੇ ਆ ਜੀ ਧਿਆਨ ਦੇ ਨਾਲ ਸੁਣ ਰਹੇ ਆ, ਸੋ ਮੈਨੂੰ ਲੱਗਦਾ ਕਿ ਜਿਹੜੇ ਵੀ ਚਾਹਵਾਨ ਨੇ ਜਿਨ੍ਹਾਂ ਨੇ ਅਜੇ ਟਿਕਟਸ ਨਹੀਂ ਲਈਆਂ ਜਾਂ ਅਜੇ ਲੈਣੀਆਂ ਨੇ ਸੀ, ਸੋ ਆਪਣਾ ਮਨ ਜਿਹੜਾ ਜੀ ਉਹ ਬਣਾ ਲਓ ਕਿਉਂਕਿ ਸਮਾਂ ਜਿਹੜਾ ਬਹੁਤ ਥੋੜਾ ਰਹਿ ਗਿਆ। ਤੇ ਸ਼ਮਾ ਜੀ, ਇਸ ਤੋਂ ਇਲਾਵਾ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਜਿਹੜਾ ਆ ਉਹ ਦਰਸ਼ਕਾਂ ਲਈ, ਸਰੋਤਿਆਂ ਦੇ ਲਈ ਦੇਣਾ ਚਾਹੁੰਦੇ ਹੋ?
ਹਾਂਜੀ, ਇੱਕ ਬਹੁਤ ਇੰਪੋਰਟੈਂਟ ਮੈਸੇਜ ਆ ਅਮਰਦੀਪ ਜੀ, ਕਿ ਸਾਡੇ ਸੁਣਨ ਵਿੱਚ ਆ ਰਿਹਾ ਕਿ ਕੁਛ ਲੋਕ ਇਹ ਅਫਵਾਹ ਫੈਲਾ ਰਹੇ ਨੇ ਕਿ ਇਹ ਜਿਹੜਾ ਫੈਸਟੀਵਲ ਆ ਉਹ ਨਹੀਂ ਹੋਣ ਜਾ ਰਿਹਾ। ਇਹ ਜਿਹੜਾ ਇਵੈਂਟ ਆ, ਜਿਹੜਾ ਫਿਲਮ ਫੈਸਟੀਵਲ ਫਿਲਮ ਫੇਅਰ ਐਂਡ ਅਵਾਰਡਸ ਆ, ਕਿ ਇਹ ਹੋਣ ਨਹੀਂ ਹੋਏਗਾ, ਕਿ ਕੁਛ ਕਾਰਨਾਂ ਕਰਕੇ ਇਹ ਨਹੀਂ ਹੋ ਰਿਹਾ। ਤੇ ਟਿਕਟਸ ਲੋਕੀ ਜਿਹੜੇ ਆ ਉਹ ਕਹਿ ਰਹੇ ਕਿ ਬਾਏ ਨਹੀਂ ਕਰੋ, ਇੱਕ ਦੂਸਰੇ ਦੇ ਵਿੱਚ ਇਹ ਮਤਲਬ ਕਿ ਖਬਰ ਫੈਲਾਈ ਜਾ ਰਹੀ ਆ ਕਿ ਇਹ ਜਿਹੜਾ ਫੈਸਟੀਵਲ ਆ ਇਹ ਕੈਂਸਲ ਹੋ ਗਿਆ ਤੇ ਟਿਕਟਾਂ ਨਾ ਲਵੋ। ਬਟ ਮੈਂ ਐਜ਼ ਅ ਆਰਗੇਨਾਈਜ਼ਰ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਹਰਮਨ ਰੇਡੀਓ ਤੇ ਤੁਹਾਨੂੰ, ਕਿ ਦੇਖੋ ਸਾਡੇ ਗੈਸਟ ਪਹੁੰਚ ਗਏ ਨੇ ਤੇ ਜਿਹੜੀਆਂ ਤਿਆਰੀਆਂ ਸਾਡੀਆਂ ਉਹ ਤਕਰੀਬਨ ਕੰਪਲੀਟ ਹੋ ਚੁੱਕੀਆਂ ਨੇ ਤੇ ਇਹ ਫੈਸਟੀਵਲ ਹੋਣ ਜਾ ਰਿਹਾ ਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਚਾਹੁੰਦੇ ਹਾਂ ਕਿ ਇੱਕ ਕਾਮਯਾਬ ਫੈਸਟੀਵਲ ਹੋਵੇ।
ਜੀ ਜੀ, ਸੋ ਬਹੁਤ ਬਹੁਤ ਧੰਨਵਾਦ ਸ਼ਮਾ ਜੀ, ਤੇ ਅਸੀਂ ਉਮੀਦ ਕਰਦੇ ਹਾਂ ਜੀ ਤੇ ਨਾਲ ਹੀ ਨਾਲ ਅਸੀਂ ਸ਼ੁਭ ਕਾਮਨਾਵਾਂ ਵੀ ਦਿੰਨੇ ਆ ਕਿ ਬਿਲਕੁਲ ਕਾਮਯਾਬ ਫੈਸਟੀਵਲ ਹੋਵੇ ਔਰ ਆਸਟ੍ਰੇਲੀਆ ਦੇ ਵਿੱਚ ਪਹਿਲੀ ਜਿਹੜੀ ਮਿਸਾਲ ਇਹ ਬਣਨ ਜਾ ਰਹੀ ਆ, ਸੋ ਵਾਕਈ ਇੱਕ ਖੂਬਸੂਰਤ ਮਿਸਾਲ ਕਾਇਮ ਹੋਵੇ।
ਥੈਂਕ ਯੂ ਵੈਰੀ ਮਚ ਅਮਰਦੀਪ ਕੌਰ ਜੀ, ਤੁਹਾਡਾ ਤੇ ਤੁਹਾਡੀ ਟੀਮ ਦਾ ਤੇ ਹਰਮਨ ਰੇਡੀਓ ਦਾ।
ਜੀ ਸ਼ੁਕਰੀਆ। ਸੋ ਦੋਸਤਾਂ, ਇਹ ਸਾਡੇ ਸ਼ਮਾ ਪੰਗੂਹਰੀ ਜਿਹੜੇ ਕਿ ਵਿਰਾਸਤ ਅੰਤਰਰਾਸ਼ਟਰੀ ਜਿਹੜਾ ਫਿਲਮ ਫੈਸਟੀਵਲ ਤੇ ਅਵਾਰਡਸ ਦਾ ਪ੍ਰੋਗਰਾਮ ਜਿਹੜਾ ਉਲੀਕ ਰਹੇ ਆ, ਸੋ ਤਿਆਰੀਆਂ ਔਰ ਕਿਸ ਜ਼ੋਰ ਸ਼ੋਰ ਦੇ ਨਾਲ ਪ੍ਰਬੰਧਕਾਂ ਦੇ ਉੱਤੇ ਜਿਹੜਾ ਬੋਝ ਹੁੰਦਾ ਆ ਉਹ ਉਹਨਾਂ ਦੀ ਗੱਲਬਾਤ ਤੋਂ ਜਿਹੜਾ ਪਤਾ ਲੱਗ ਰਿਹਾ ਜੀ, ਕਿਉਂਕਿ ਕਾਫੀ ਨੇੜੇ ਆ ਗਿਆ ਸਮਾਂ, ਸੋ ਬਹੁਤ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਕਰਨੇ ਹੁੰਦੇ ਆ ਪ੍ਰਬੰਧਕਾਂ ਨੇ, ਸੋ ਉਸ ਪ੍ਰਬੰਧਾਂ ਦੇ ਵਿੱਚ ਉਹਨਾਂ ਦੇ ਉੱਤੇ ਕਾਫੀ ਜਿਹੜਾ ਅੱਜ ਕੱਲ ਬੋਝ ਆ ਉਹ ਦਿਖਾਈ ਦੇ ਰਿਹਾ। ਸੋ ਤੁਹਾਡੇ ਲਈ ਇਹ ਸਾਰੇ ਜਿਹੜੇ ਇਵੈਂਟ ਆ ਉਹ ਮੈਲਬਰਨ ਦੇ ਵਿੱਚ ਉਲੀਕੇ ਜਾ ਰਹੇ ਆ, ਕਾਵਰੰਗ ਦੀ ਅਸੀਂ ਗੱਲ ਕੀਤੀ ਆ, ਸੋ 18, 19, 20 ਤਰੀਕ ਨੂੰ ਕਾਵਰੰਗ ਹੋ ਰਿਹਾ, ਸੋ 11, 13 ਤਰੀਕ ਨੂੰ ਜਿਹੜਾ ਫਿਲਮ ਫੈਸਟੀਵਲ ਅਵਾਰਡਸ ਨਾਈਟ ਹੋ ਰਹੀ ਆ, ਤੇ 21 ਅਗਸਤ ਨੂੰ ਜਿਹੜੀਆਂ ਤੀਆਂ ਐਪਿੰਗ ਦੀਆਂ ਵੀ ਹੋ ਰਹੀਆਂ ਤੇ ਨਾਲ ਹੀ ਨਾਲ 21 ਅਗਸਤ ਨੂੰ ਫੋਕ ਐਂਡ ਰੌਕ ਵੱਲੋਂ ਆਵਾਜ਼ ਦੇ ਪੰਜਾਬ ਆਸਟ੍ਰੇਲੀਆ ਸੈਮੀ ਫਾਈਨਲਸ ਵੀ ਹੋਣ ਜਾ ਰਹੇ ਆ। ਸੋ ਇਹਨਾਂ ਦੇ ਸਾਰਿਆਂ ਦੇ ਫੇਸਬੁੱਕ ਪੇਜ ਬਣੇ ਹੋਏ ਆ ਜੀ, ਫੇਸਬੁੱਕ ਪੇਜ ਤੇ ਤੁਸੀਂ ਵਧੇਰੇ ਜਾਣਕਾਰੀ ਜਿਹੜੀ ਲੈ ਸਕਦੇ ਆ ਫੋਕ ਐਂਡ ਰੌਕ ਦਾ, ਆਵਾਜ਼ ਦੇ ਪੰਜਾਬ ਆਸਟ੍ਰੇਲੀਆ ਜਿਹੜਾ ਉਹ 21 ਅਗਸਤ ਨੂੰ ਹੋਣਾ। ਸੋ ਤੁਸੀਂ ਇਨ੍ਹਾਂ ਸਾਰੇ ਹੀ ਸਮਾਗਮਾਂ ਦੇ ਵਿਚ ਜ਼ੋਰ ਸ਼ੋਰ ਦੇ ਨਾਲ ਪਹੁੰਚੋ, ਹੁੰਮ ਹੁਮਾ ਕੇ ਪਹੁੰਚੋ, ਤੁਹਾਡੇ ਲਈ ਉਲੀਕੇ ਜਾ ਰਹੇ ਆ। ਤੇ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਕਿਉਂਕਿ ਸਮਾਂ ਜਿਹੜਾ ਜੀ ਉਹ ਇਸ ਵੇਲੇ ਹੱਥੋਂ ਖਿਸਕ ਚੁੱਕਿਆ। ਅਗਲੇ ਮੰਗਲਵਾਰ ਫੇਰ ਆਪਾਂ ਇਸੇ ਤਰ੍ਹਾਂ ਮਿਲ ਬੈਠਾਂਗੇ ਜੀ ਪ੍ਰੋਗਰਾਮ ਦੇ ਵਿਚ, ਤੇ ਆਸ ਕਰਦੇ ਆ ਕਿ ਤੁਹਾਡਾ ਅੱਜ ਦਾ ਦਿਨ ਵਧੀਆ ਨਿਕਲੇਗਾ। ਜਾਂਦੇ ਜਾਂਦੇ ਸਾਡੇ ਸਰੋਤਿਆਂ ਦੀ ਫਰਮਾਇਸ਼ ਚ ਇਕ ਗੀਤ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਆ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਸਟ੍ਰੇਲੀਆ ਵਾਸਤੇ 80,000 ਪੰਜਾਬੀਆਂ ਦੇ ਸੰਗ।
ਫਸਟ ਟਾਈਮ ਇਨ ਆਸਟ੍ਰੇਲੀਆ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡ।
11 ਅਗਸਤ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸੰਗ ਸਿਨੇਮਾ ਦੇ ਸ਼ਾਹਕਾਰ ਦੌਰ ਨੂੰ ਕਰਾਂਗੇ ਚੇਤੇ।
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ,
ਅਤੇ ਰਾਤ ਨੂੰ ਮੈਲਬੋਰਨ ਕ੍ਰਾਊਨ ਚ ਸੈਲੀਬ੍ਰਿਟੀਜ਼, ਬਿਜ਼ਨਸਮੈਨ, ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ।
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ।
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸੁਰੂ।
ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਪਰਫਾਰਮੈਂਸਿਸ
ਹੋਸਟ ਕਰਨਗੇ ਬੀਨੋ ਢਿੱਲੋਂ, ਹਰੀ ਸ਼ਰਮਾ, ਸਤਿੰਦਰ ਸੱਤੀ, ਰਾਣਾ ਰਣਬੀਰ, ਗੈਵੀ ਚਾਲ ਅਤੇ ਤਾਨੀਆ।
ਬਾਅਦ ਚ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਿਡ ਪ੍ਰਸਾਰਣ।
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ,
ਟਿਕਟ $75 ਤੋਂ ਸ਼ੁਰੂ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasat-ipffa.net।
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ।
ਜੀ ਦੋਸਤੋ, ਮੈਨੂੰ ਇੱਕ ਵਾਰ ਫੇਰ ਜੰਪ ਕਰਨਾ ਪਿਆ ਪ੍ਰੋਗਰਾਮ ਦੇ ਵਿਚ, ਕਾਰਨ ਇਹ ਰਿਹਾ ਕਿ ਸਾਡੇ ਇੱਕ ਬਹੁਤ ਹੀ ਪਿਆਰੇ ਦੋਸਤ ਲਖਵੀਰ ਭੁੱਲਰ, ਉਨ੍ਹਾਂ ਨੇ ਆਪਣੀ ਕਵਿਤਾ ਆਪਣੀ ਆਵਾਜ਼ ਦੇ ਵਿਚ ਭੇਜੀ ਸੀ, ਪਰ ਸਮਾਂ ਸਾਡੇ ਕੋਲ ਬਚਿਆ ਨਹੀਂ ਆ। ਲਖਵੀਰ ਜੀ, ਇਹਦੇ ਲਈ ਮੈਂ ਮਾਫ਼ੀ ਵੀ ਚਾਹੁੰਦੀ ਆ ਕਿ ਜਿਹੜੀ ਕਵਿਤਾ ਆ ਜੀ ਉਹ ਮੇਰੇ ਕੋਲੋਂ ਅਣਗਹਿਲੀ ਹੋਈ ਆ, ਕਿਉਂਕਿ ਸਾਡੇ ਕੋਲ ਅੱਜ ਵੀ ਮਹਿਮਾਨ ਜਿਹੜੇ ਸੀ ਉਹ ਬਹੁਤ ਜ਼ਿਆਦਾ ਸੀਗੇ, ਸੋ ਇਸ ਕਰਕੇ ਸਮਾਂ ਨਹੀਂ ਬਚਿਆ। ਤੁਹਾਡੇ ਨਾਲ ਵਾਅਦਾ ਹੈ ਮੇਰਾ ਜੀ, ਅਗਲੇ ਪ੍ਰੋਗਰਾਮ ਦੇ ਵਿਚ ਜ਼ਰੂਰ ਤੁਹਾਡੀ ਜਿਹੜੀ ਇਹ ਕਵਿਤਾ ਆ ਆਪਾਂ ਪੇਸ਼ ਕਰਾਂਗੇ। ਤੇ ਹੁਣ ਮੈਨੂੰ ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ ਜੀ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਅਦਾਲਤ ਚ ਬੰਦੇ ਬਿਰਖ फैसले सुरदया सुख गए अब कोई नानू जड़े करी जान एक दो सीख थे खड़े रहेंगे अब कोई नानू जड़े करी जान एक दो सीख थे खड़े सिखेंगे मां देश दी अगर बाकी कबरां दे रुख बैठ जावेंगे कुछ ता सिखेंगे मां देश दी अगर बाकी कबरां दे रुख बैठ जावेंगे कुछ के हाथा नेरा चरेगा किने चुप रहा समाधान की गैन के सब कराच भी दीवे बुझे रहेंगे ये हवा रही कबरां उत्ते ताकि सब कराच भी दीवे बुझे रहेंगे कुछ के हाथा नेरा चलेगा किमें चुप रहाता शमादान की कहेंगे हाय की कहेंगे